ਪਿਆ। ਇਹ ਯੁੱਧਵੀਰ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਟੇਬਲ ਤੇ ਬਹਿ ਕੇ ਸੈੱਟ ਹੁੰਦੀ ਹੁੰਦੀ ਆ ਜੀ ਗੱਲ। ਇਹ ਦੋਵੇਂ ਪਾਸਿਓਂ ਧਮਕੀਆਂ ਜਾਂ ਦੇਈ ਜਾਂਦੇ ਆ, ਉਹਦੇ ਨਾਲ ਅਖੀਰ ਨੂੰ ਤਾਂ ਗੱਲ ਬਹਿ ਕੇ ਦੇਖੋ ਕੈਨੇਡਾ ਨੂੰ ਵੀ ਲੋੜ ਆ, ਅਮੈਰੀਕਾ ਨੂੰ ਵੀ ਲੋੜ ਆ, ਉਹ ਗੱਲ ਤਾਂ ਟੇਬਲ ਤੇ ਬਹਿ ਕੇ ਸੈਟਲ ਹੋਣੀ ਆ ਜੀ। ਦੋਵੇਂ ਪਾਸਿਆਂ ਦਾ ਨੁਕਸਾਨ ਹੁੰਦਾ ਤੇ ਬਾਕੀ ਤੁਸੀਂ ਚਾਨਣਾ ਪਾਇਓ ਜੀ, ਮੈਂ ਸੁਣਦਾ। ਤੇ ਜੇ ਕੋਈ ਗਲਤ ਗੱਲ ਲੱਗੀ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਜੀ। ਧੰਨਵਾਦ ਹੈ ਜੀ, ਹੱਥ ਜੋੜ ਕੇ ਸਲੂਟ ਆ ਜੀ।
ਥੈਂਕ ਯੂ ਸਰ, ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਔਰ ਤੁਹਾਡਾ ਜਿਹੜਾ ਪੁਆਇੰਟ ਹੈ ਉਹ ਬਿਲਕੁਲ ਸਹੀ ਹੈ ਕਿ ਪਹਿਲਾਂ ਤਾਂ ਕੈਨੇਡਾ ਔਰ ਇਹਦੀ ਯੂਐਸ ਦੀ ਗੱਲ ਕਰ ਦਿੰਦੇ ਹਾਂ ਕਿ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਟੇਬਲ ਤੇ ਹੀ ਬੈਠ ਕੇ ਹੋਣੀ ਹੈ, ਆਪਸ ਵਿੱਚ ਡਿਸਕਸ਼ਨ ਦੇ ਨਾਲ ਹੀ ਸਾਰਾ ਕੁਝ ਸੋਲਵ ਹੋਣਾ ਹੈ। ਐਂਡ ਜੋ ਜਨਰਲ ਇੰਪ੍ਰੈਸ਼ਨ ਆ ਰਿਹਾ ਕਿ ਆਈ ਥਿੰਕ ਜਿਹੜਾ ਯੂਐਸ ਹੈ ਉਹ ਵੇਟ ਕਰ ਰਿਹਾ, ਠੀਕ ਹੈ, ਡਿਸਕਸ਼ਨ ਜਿਹੜੀਆਂ ਕਿਉਂਕਿ ਉਹ ਕਰ ਰਹੇ ਨੇ ਇਸ ਸਮੇਂ ਦੋ ਜਗ੍ਹਾ, ਕਿਊਬੈਕ ਔਰ ਵਾਸ਼ਿੰਗਟਨ, ਦੋਨੋਂ ਜਗ੍ਹਾ ਸਾਡੇ ਲੀਡਰਸ ਮੁਲਾਕਾਤਾਂ ਚੱਲ ਰਹੀਆਂ ਨੇ, ਬਟ ਆਈ ਥਿੰਕ ਉਹ ਮੇਨਲੀ ਵੇਟ ਕਰ ਰਹੇ ਨੇ ਕਿ ਜਿਹੜੇ ਮਾਰਕ ਕਾਰਨੀ ਨੇ ਉਹ ਟੇਕ ਓਵਰ ਕਰਨ ਤੇ ਉਸ ਤੋਂ ਬਾਅਦ ਜੇ ਕੋਈ ਮਸਲਾ ਹੱਲ ਹੁੰਦਾ ਹੈ। ਔਰ ਇੱਕ ਉਹਨਾਂ ਦੀ ਨਿਗਾਹ ਇਸ ਤੇ ਵੀ ਲੱਗੀ ਹੋਈ ਹੈ ਕਿ ਜੋ ਉਹਨਾਂ ਦਾ ਬਿਆਨ ਆ ਹੀ ਰਿਹਾ ਹੈ ਕਿ ਵਿਦ ਇਨ 90 ਡੇਜ਼ ਦੇ ਮਾਈਟ ਹੈਵ ਐਨ ਇਲੈਕਸ਼ਨ। ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਕੈਨੇਡਾ ਵਾਈਡ ਲੀਡਰ ਹੈ ਉਹਦੇ ਨਾਲ ਨੈਸ਼ਨਲ ਲੈਵਲ ਦੇ ਉੱਤੇ ਗੱਲਬਾਤ ਕਰੀਏ। ਹਾਂ, ਉਹ ਡੈਡੀਓ ਵਿੱਚ ਉਹਨਾਂ ਨੂੰ ਪਤਾ ਹੈ ਕਿ ਡਗਫੋਰਡ ਸਾਹਿਬ ਬੜੇ, ਔਰ ਡਗਫੋਰਡ ਸਾਹਿਬ ਲਈ ਉਹਨਾਂ ਨੇ ਪਹਿਲੀ ਵਾਰੀ ਮੈਂ ਸੁਣਿਆ ਕਿ ਡੋਨਲਡ ਟਰੰਪ ਉਹਨਾਂ ਨੇ ਕਿਸੇ ਕੈਨੇਡੀਅਨ ਲੀਡਰ ਲਈ ਇੰਨੇ, ਉਹਨਾਂ ਨੇ ਕਿਹਾ ਕਿ ਉੱਥੇ ਬੜਾ ਦਲੇਰ ਲੀਡਰ ਹੈ, ਕਰੇਜੀਸ ਹੈ, ਉਹਨਾਂ ਨੇ ਮੈਂ ਰਿਸਪੈਕਟ ਕਰਦਾ ਉਹਦੀ। ਸੋ ਉਹਨਾਂ ਨੇ ਵਧੀਆ ਅਲਫਾਜ਼ ਪ੍ਰੀਮੀਅਰ ਡਗਫੋਰਡ ਸਾਹਿਬ ਲਈ ਇਸਤੇਮਾਲ ਕੀਤੇ ਨੇ, ਔਰ ਤਾਂ ਹੀ ਮੀਟਿੰਗ ਵੀ ਫਟਾਫਟ ਦੇਤੀ ਹੈ ਵਾਸ਼ਿੰਗਟਨ ਦੇ ਵਿੱਚ। ਲੇਕਿਨ ਉਹ ਮੇਨਲੀ ਹੁਣ ਇੰਤਜ਼ਾਰ ਕਰ ਰਹੇ ਨੇ ਕਿ ਮਾਰਕ ਕਾਰਨੀ ਲੀਡਰ ਨੇ ਜਾਂ ਕਾਨੂੰ ਕਿਆ ਪੀਅਰ ਪੋਲੀਓ ਆਉਂਦੇ ਨੇ, ਤੋ ਉਹਦੇ ਨਾਲ ਹੀ ਫਿਰ ਇੱਕੋ ਵਾਰੀ ਡੀਲ ਕਰੀਏ, ਸਾਰਾ ਇਹ ਮਾਮਲਾ ਹੱਲ ਕਰੀਏ। ਔਰ ਉਹ ਚਾਹੁੰਦੇ ਨੇ ਕਿ ਇਹ ਸਾਰਾ ਕੁਝ ਦਬਾਅ ਪਾ ਕੇ ਬਈ ਸਾਰਾ ਕੁਝ ਅਸੀਂ ਘੱਟੋ ਘੱਟ ਵਧੀਆ ਡੀਲ ਲਈ, ਔਰ ਜੇ ਉਦਾਂ ਕੈਨੇਡਾ ਸਾਡੇ ਨਾਲ ਨਹੀਂ ਮਿਲਦਾ, ਜੇ ਤਾਂ ਉਹ ਤਾਂ ਫਿਰ ਮੁਸ਼ਕਿਲ ਹੀ ਆ, ਉਹਨਾਂ ਨੂੰ ਵੀ ਪਤਾ ਕਿ ਉਹ ਬਹੁਤ ਮੁਸ਼ਕਿਲ ਹੈ, ਚਾਹੁੰਦੇ ਤਾਂ ਇਹ ਨੇ ਵੀ ਕੈਨੇਡਾ ਸਾਡੇ ਨਾਲ ਹੀ ਮਿਲ ਜੇ, ਨਹੀਂ ਮਿਲਦਾ ਤੇ ਇਕਨੋਮਿਕ ਯੂਨੀਅਨ ਹੋ ਜਾਏ। ਹਾਲਾਂਕਿ ਇਕਨੋਮਿਕ ਯੂਨੀਅਨ ਇਜ਼ ਐਜ਼ ਗੁੱਡ ਐਜ਼, ਮਤਲਬ ਇੱਕ ਤਰ੍ਹਾਂ ਦੇ ਨਾਲ ਹਥਿਆਰ ਸਿੱਟਣ ਵਾਲੀ ਗੱਲ ਹੈ। ਉਹ ਚਾਹੁੰਦੇ ਨੇ ਕਿ ਘੱਟੋ ਘੱਟ ਹੋਰ ਕੁਛ ਨਹੀਂ ਤਾਂ ਇਕਨੋਮਿਕ ਯੂਨੀਅਨ ਹੋ ਜਾਏ ਸਾਡੀ। ਇਕਨੋਮਿਕ ਯੂਨੀਅਨ ਵੀ ਮਤਲਬ ਜਿੱਦਾਂ ਤੁਹਾਨੂੰ ਪਤਾ ਹੀ ਆ ਯੂਰੋਪੀਅਨ ਯੂਨੀਅਨ ਹੈ, ਸੋ ਉਸੇ ਤਰ੍ਹਾਂ ਕਰੰਸੀ ਸਾਡੀ ਇੱਕ ਹੋ ਜਾਏ, ਸਾਡਾ ਬਾਰਡਰ ਤੇ ਕੰਟਰੋਲ ਹੋ ਜਾਏ, ਅਸੀਂ ਆਪਣੇ ਹਿਸਾਬ ਨਾਲ ਕੰਮ ਚਲਾਈਏ, ਉਹ ਫਿਰ ਕਹਿ ਰੋ ਤਾਂ ਫਿਰ ਕੈਨੇਡਾ ਤਾਂ ਫਿਰ ਕੰਟਰੀ ਖਤਮ ਹੋ ਗਿਆ ਨਾ ਇੱਕ ਤਰ੍ਹਾਂ। ਇਕਨੋਮਿਕ ਜੇ ਪੋਲੀਟੀਕਲ ਯੂਨੀਅਨ ਨਹੀਂ ਵੀ ਹੋਈ, ਇਕਨੋਮਿਕ ਯੂਨੀਅਨ ਵੀ ਹੋ ਗਈ, ਤਾਂ ਉਹ ਘੱਟੋ ਘੱਟ ਮਿਨੀਮਮ ਇੰਨਾ ਕੁ ਚਾਹੁੰਦੇ ਨੇ। ਅੱਛਾ ਜੀ, ਇਕਨੋਮਿਕ ਯੂਨੀਅਨ ਵੀ ਨਹੀਂ ਹੋਈ ਤਾਂ ਫਿਰ ਬਹੁਤ ਹੀ ਘੱਟ ਇਹ ਆ ਵੀ ਠੀਕ ਹੈ ਸਾਡੇ ਹਿਸਾਬ ਦੇ ਨਾਲ ਟੈਰਿਫ ਵਗੈਰਾ ਨਾ ਹੋਣ, ਹੋਰ ਸਾਡੇ ਹਿਸਾਬ ਨਾਲ ਚੱਲਣ, ਗੱਲਬਾਤ ਸਾਡੀ ਮੰਨੀ ਜਾਵੇ, ਠੀਕ ਹੈ, ਜੇ ਅਸੀਂ ਤੁਹਾਡੀ ਸੁਰੱਖਿਆ ਕਰਨੀ ਹੈ। ਕੈਨੇਡਾ ਨੂੰ ਹੁਣ ਦੇਖਣਾ ਪਏਗਾ ਕਿ ਅਸੀਂ ਆਪਣਾ ਕਿਹੜਾ ਰਸਤਾ ਇਖਤਿਆਰ ਕਰਦੇ ਹਾਂ। ਖੈਰ ਮੈਂ ਉੱਥੇ ਗੱਲ ਡਿਟੇਲ ਚ ਬਾਅਦ ਚ ਕਰਾਂਗਾ, ਮੈਂ ਕੁਇਕਲੀ ਦੂਸਰੇ ਪੁਆਇੰਟ ਵੀ ਤੁਹਾਡਾ ਐਡਰੈਸ ਕਰ ਦਿੰਦਾ। ਯੈਸ, ਕਿ ਕਈ ਵਾਰ ਵੈਸੇ ਪਰਮਾਤਮਾ ਦੀ ਬੜੀ ਮਿਹਰ ਹੈ, ਜਿਹੜੀ ਇੱਕ ਫੀਡਬੈਕ ਮੈਨੂੰ ਬਹੁਤ ਵਧੀਆ ਮਿਲਦੀ ਹੈ ਉਹ ਇਹੀ ਹੈ ਕਿ ਵਾਈ ਮੀਡੀਆ ਇੱਕ ਐਸਾ ਪਲੇਟਫਾਰਮ ਆ ਜਿੱਥੇ ਕਿ ਸਾਨੂੰ ਹਰ ਤਰ੍ਹਾਂ ਦੀ ਵਧੀਆ ਜਾਣਕਾਰੀ ਮਿਲਦੀ ਹੈ, ਔਰ ਸਾਡੇ ਈਵਨ ਜਿਹੜੇ ਕਾਲਰਸ ਵੀ ਕਾਲ ਕਰਦੇ ਨੇ ਉਹ ਬਹੁਤ ਵਧੀਆ, ਜਿੱਦਾਂ ਤੁਸੀਂ ਦੇਖੋ ਕਿੰਨੀ ਰਿਸਪੈਕਟਫੁਲੀ ਗੱਲ ਕਰ ਰਹੇ ਹੋ, ਬੰਦਾ ਹਰ ਕੋਈ ਰਿਸਪੈਕਟ ਨਾਲ ਗੱਲ ਕਰਦਾ ਹੈ, ਜੀ ਕਹਿ ਕੇ ਗੱਲ ਕਰਦਾ, ਔਰ ਨੌਲੇਜ ਵੀ ਬੜੀ ਮਿਲਦੀ ਹੈ। ਯੈਸ, ਕਦੇ ਕਦੇ ਆਈ ਮਸਟ ਸੇ ਉਸ ਦਿਨ ਵੀ ਜਿਸ ਦਿਨ ਤੁਸੀਂ ਤਿੰਨ ਦਿਨਾਂ ਦੀ ਗੱਲ ਕਰ ਰਹੇ ਹੋ, ਤਿੰਨ ਦਿਨ ਪਹਿਲਾਂ ਵੀ ਔਰ ਕਦੇ ਕਦੇ ਪਹਿਲਾਂ ਵੀ, ਕਈ ਵਾਰੀ ਕਾਲਰਸ ਦੇ ਵਿੱਚ ਆਰਗੂਮੈਂਟ ਹੋ ਜਾਂਦੀ ਹੈ, ਔਰ ਕਾਲਰਸ ਦੇ ਵਿੱਚ ਆਰਗੂਮੈਂਟ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਸਾਡੇ ਨੇ ਉਹਨਾਂ ਦੇ ਨਾਲ ਕਾਫੀ ਲੋਕਾਂ ਦੀ ਆਰਗੂਮੈਂਟ ਹੁੰਦੀ ਹੈ। ਆਈ ਹੈਵ ਨੇਮ ਫਰੋਮ ਮੈਨੀ ਈਅਰਸ, ਮੈਂ ਇੱਥੇ ਵੀ ਜ਼ਿਕਰ ਕਰ ਦੇਵਾਂ, ਔਰ ਮੈਂ ਖੁਦ ਵੀ ਉਹਨਾਂ ਨੂੰ ਬੜੀ ਵਾਰੀ ਕਿਹਾ ਕਿ ਇਹਦਾ ਥੋੜਾ ਜਿਹਾ ਖਿਆਲ ਤੁਸੀਂ ਰੱਖਿਆ ਕਰੋ, ਠੀਕ ਹੈ, ਵੀ ਜਦ ਤੁਸੀਂ ਗੱਲ ਕਰਨੀ ਹੈ, ਬਟ ਡਿਸਪਾਈਟ ਰਿਕੁਐਸਟ ਕਈ ਵਾਰ ਉਹਨੇ ਖਿਆਲ ਰੱਖਦੇ ਜੀ। ਮੈਂ ਫਿਰ ਦੁਬਾਰਾ ਉਹਨਾਂ ਨੂੰ ਰਿਕੁਐਸਟ ਕਰ ਦਿਆਂਗਾ। ਸਾਡੇ ਲੱਗ ਰਿਹਾ ਕਿ ਕਾਲਰ ਸਾਰੇ ਕਿਚਨਰ ਤੋਂ ਹੀ ਆ ਰਹੇ ਨੇ, ਗੱਲ ਸਾਹਿਬ ਤੁਸੀਂ ਵੀ ਕਿਚਨਰ ਤੋਂ ਹੋ, ਔਰ ਸਾਡੇ ਅਗਲੇ ਕਾਲਰ ਵੀ ਜੋਗਿੰਦਰ ਧਾਮੀ ਸਾਹਿਬ ਵੀ ਕਿਚਨਰ ਤੋਂ ਹੀ ਨੇ। ਕਿਚਨਰ ਦੇ ਵਿੱਚ ਅੱਜ ਕਾਫੀ ਐਕਟੀਵਿਟੀ ਹੋ ਰਹੀ ਹੈ। ਜੋਗਿੰਦਰ ਧਾਮੀ ਜੀ, ਕੀ ਹਾਲ ਹੈ, ਠੀਕ ਹੈ? ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ।
ਓਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਹੁਣ ਅਮਰੀਕਾ ਦੇ ਵਿੱਚ ਐਲਨ ਮਸਕ, ਉਹਨੇ ਉਸ ਅਮਰੀਕਾ ਚ ਇਲੈਕਸ਼ਨ ਹੋਇਆ, ਉਹਨੇ ਡੋਨਲਡ ਟਰੰਪ ਦੀ ਬਹੁਤ ਹੈਲਪ ਕੀਤੀ ਆ ਫਾਈਨੈਂਸ਼ੀਅਲੀ ਵੀ, ਤੇ ਬਾਕੀ ਜੋ ਉਹਦੇ ਕੋਲ ਟੈਕਨੋਲੋਜੀ ਆ ਉਹਨੇ ਉਹਦੇ ਨਾਲ ਜ਼ਿਆਦਾ ਹੈਲਪ ਕੀਤੀ ਆ ਜੀ, ਜੋ ਐਲਨ ਮਸਕ ਕੋਲ ਟੈਕਨੋਲੋਜੀ। ਅਗਰ ਜਿਹੜੀ ਇਹੋ ਜਿਹੜੀ ਹੁਣ ਨੈਕਸਟ ਇਲੈਕਸ਼ਨ ਆਪਣੇ ਹੁਣ ਕੈਨੇਡਾ ਜਾਓ, ਇਸ ਤਰ੍ਹਾਂ ਹੀ ਐਲਨ ਮਸਕ ਉਹਨੇ ਇੰਟਰਫੇਸ ਕਰਤਾ ਕਿਸੇ ਵੀ ਪਾਰਟੀ ਦੀ, ਉਹਨੇ ਆਪਣੇ ਚਾਹੁਣ ਜਦੋਂ ਜਿਹਨੂੰ ਚਾਹੁੰਦੇ ਆ ਕਿ ਇਹਦਾ ਪ੍ਰਾਈਮ ਮਿਨਿਸਟਰ ਜਾਂ ਪਾਰਟੀ ਅੱਗੇ ਆਵੇ, ਉਸ ਟੈਕਨੋਲੋਜੀ ਦੇ ਨਾਲ ਇੱਥੇ ਇੰਟਰਫੇਸ ਜਾਂ ਮਦਦ ਕਰਤੀ ਤੇ ਇਸ ਇਲੈਕਸ਼ਨ ਤੇ ਅਸਰ ਪਊਗਾ ਜਾਂ ਨਹੀਂ ਪਊਗਾ? ਮੈਂ ਇਹ ਪੁੱਛਣਾ ਚਾਹੁੰਦਾ ਜੀ, ਹੋਰ ਜਿਸ ਤਰ੍ਹਾਂ ਹੁਣ ਅਮਰੀਕਾ ਦੇ ਵਿੱਚ ਜੋ ਹੋਇਆ ਜੀ ਲਾਸਟਲੀ, ਚਰਚੇ ਮੈਂ ਆਉਂਦੀ ਹਾਂ ਤੁਹਾਡੇ ਸੁਣਦਾ ਜੀ।
ਜੀ ਬਿਲਕੁਲ, ਦੇਖੋ ਅਗਲੀ ਇਲੈਕਸ਼ਨ ਦੇ ਵਿਚ ਕੀ ਹੋਏਗਾ ਇਹ ਤੇ ਪਹਿਲਾ ਚੀਜ਼ ਤਾਂ ਮੈਂ ਇੱਥੇ ਇੰਨੀ ਜ਼ਰੂਰ ਗੱਲ ਕਰ ਦਵਾਂ ਕਿ ਜੋ ਲੱਗ ਰਿਹਾ ਸੀ ਕਿਸੇ ਟਾਈਮ ਕਿ ਇਸ ਕੋਡ ਵੀ ਕੇਕ ਵਾਕ ਫਾਰ ਕੰਜ਼ਰਵੇਟਿਵ, ਐਸੇ ਹਾਲਾਤ ਹੁਣ ਨਜ਼ਰ ਨਹੀਂ ਆ ਰਹੇ। ਲਿਬਰਲ ਪਾਰਟੀ ਬੜੀ ਤੇਜ਼ੀ ਨਾਲ ਪਿਕਅਪ ਕਰ ਰਹੀ ਹੈ। ਇਹ ਨੀ ਇੱਕ ਪਹਿਲਾਂ ਤਾਂ ਇਪਸੋਸ ਦਾ ਹੀ ਆਇਆ ਸੀ ਨਾ ਪੋਲ, ਹੁਣ ਕੱਲਾ ਇਪਸੋਸ ਨਹੀਂ ਹੈ, ਜੇ ਤੁਸੀਂ ਨੈਨੋਜ਼ ਦਾ ਵੀ ਦੇਖ ਲਓ, ਨੈਨੋਜ਼ ਦਾ ਪੋਲ 9 ਮਾਰਚ ਤੋਂ ਪਹਿਲਾਂ ਦਾ ਵੀ ਦੇਖ ਲਓ ਜੇ ਤੁਸੀਂ, ਤੇ ਉਹਦੇ ਵਿਚ ਵੀ ਹੁਣ ਸਿਰਫ ਇੱਕ ਪੁਆਇੰਟ ਦੀ ਲੀਡ ਸੀਗੀ ਇਪਸੋਸ ਦੇ ਪੋਲ ਦੇ ਵਿਚ, ਤਾਂ 2% ਲਿਬਰਲ ਲੀਡ ਕਰ ਰਹੇ ਸੀ। ਇੱਕ ਤੇ ਜੋ ਚੀਜ਼ ਸਾਫ਼ ਕਲੀਅਰ ਨਜ਼ਰ ਆ ਰਹੀ ਹੈ, ਇਟ ਹੈਜ਼ ਬੀਨ ਅ ਕੋਲੈਪਸ ਫਾਰ ਐਨਡੀਪੀ, ਐਨਡੀਪੀ ਦਾ ਥੋੜਾ ਚੈਲੰਜ ਨਜ਼ਰ ਆ ਰਿਹਾ ਮੈਨੂੰ। ਸੋ ਇਹ ਚੀਜ਼ ਸਾਨੂੰ ਸਾਫ਼ ਨਜ਼ਰ ਆ ਰਹੀ ਹੈ। ਔਰ ਦੂਸਰੀ ਚੀਜ਼ ਜਿਹੜੀ ਸਾਫ਼ ਨਜ਼ਰ ਆ ਰਹੀ ਹੈ ਕਿ ਜਿਹੜੀ ਇਹ ਤਾਂ ਹੈ ਹੀ ਹੈ, ਪਰ ਲਿਬਰਲ ਪਾਰਟੀ ਕਿਉਂਕਿ ਜਿਹੜੇ ਕੈਨੇਡੀਅਨਸ ਹੈ ਨਾ, ਵਟ ਇਜ਼ ਔਨ ਦੇਅਰ ਮਾਇੰਡ ਰਾਈਟ ਨਾਓ, ਡਿਸਪਾਈਟ ਕੇ ਇਹਨਾਂ ਨੇ ਡਗ ਫੋਰਡ ਹੋਣਾ ਨੇ ਜਿਹੜੀ ਆ ਕੈਂਪੇਨ ਜਿਸ ਤਰੀਕੇ ਨਾਲ ਚਲਾਈ ਹੈ, ਔਰ ਬੜੀ ਗੱਲ ਕੀਤੀ ਕਿ ਜੀ ਸਾਡੇ ਇੱਥੇ ਆਹ ਚੀਜ਼ ਠੀਕ ਨਹੀਂ, ਆਹ ਚੀਜ਼ ਠੀਕ ਨਹੀਂ ਹੈ। ਸੋ ਲੇਕਿਨ ਹੋਇਆ ਕੀ ਹੈ, ਇਵੈਂਚੁਅਲੀ ਹੋਇਆ ਕੀ ਹੈ ਕਿ ਲੋਕਾਂ ਦੇ ਮਨ ਦੇ ਉੱਤੇ ਟੈਰਿਫ ਹੈ ਇਸ ਵੇਲੇ, ਲੋਕਾਂ ਦੇ ਮਨ ਤੇ ਇਕਾਨਮੀ ਹੈ, ਜੋਬਸ ਹੈ। ਬੈਂਕ ਆਫ ਕੈਨੇਡਾ ਦਾ ਕੱਲ ਦਾ ਸਰਵੇ ਦੇਖ ਲਓ, ਬੈਂਕ ਆਫ ਕੈਨੇਡਾ ਨੇ ਕੱਲ ਜਿਹੜੀ ਆਪਣੀ ਸਟੇਟਮੈਂਟ ਦਿੱਤੀ, ਉਹਦੇ ਚ ਸਰਵੇ ਵੀ ਉਹਨਾਂ ਨੇ ਵੀ ਕੈਨੇਡੀਅਨਸ ਨੂੰ ਪੁੱਛਿਆ। ਸੋ ਕੈਨੇਡੀਅਨਸ ਆਰ ਕੰਸਰਨਡ ਅਬਾਊਟ ਦੇਅਰ ਇਕਾਨਮੀ, ਜੋਬਸ, ਇਸ ਵੇਲੇ ਬੈਂਕ ਆਫ ਕੈਨੇਡਾ ਨੇ ਕੱਲ ਸਟੇਟਮੈਂਟ ਜੀ ਦਿੱਤੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜੇ ਬੋਨੀ ਕ੍ਰੋਮਬੀ ਜੀ, ਜਿੱਦਾਂ ਗੱਲ ਉਹਨਾਂ ਦੀ ਬਿਲਕੁਲ ਠੀਕ ਸੀ, ਬੋਨੀ ਕ੍ਰੋਮਬੀ ਜੀ ਹੈਲਥ ਕੇਅਰ, ਐਜੂਕੇਸ਼ਨ, ਇਨਫਰਾਸਟ੍ਰਕਚਰ ਗੱਲਾਂ ਉਹ ਠੀਕ ਕਰ ਰਹੇ ਸੀ, ਲੇਕਿਨ ਦੇ ਡਿਡ ਨਾਟ ਰੈਜ਼ੋਨੇਟ। ਵਾਈ? ਕਿਉਂਕਿ ਲੋਕਾਂ ਦੇ ਦਿਮਾਗ ਚ ਇਸ ਵੇਲੇ ਇਕਾਨਮੀ, ਜੋਬਸ, ਟੈਰਿਫ, ਟਰੰਪ, ਦੈਟ ਇਜ਼ ਵਟ ਇਜ਼ ਆਕੂਪਾਈਂਗ ਕੈਨੇਡੀਅਨਸ ਮਾਈਂਡ। ਤੋ ਹੁਣ ਜਿਹੜੀ ਅਗਲੀ ਇਲੈਕਸ਼ਨ ਲੜੀ ਜਾਣੀ ਹੈ ਨਾ, ਪ੍ਰੋਬਲਮ ਥੋੜੀ ਜਿਹੀ ਇਹ ਰਹੇਗੀ ਕਿ ਯੈਸ, ਦ ਕੰਜ਼ਰਵੇਟਿਵਸ ਹੈਵ ਟੂ ਪਿਵਟ, ਬਟ ਵੇਅਰ ਡੂ ਦੇ ਪਿਵਟ, ਵਟ ਡੂ ਦੇ ਡੂ? ਮੈਂ 2019 ਚ ਵੇਖਿਆ ਸੀ, 2021 ਚ ਵੀ ਕਿਹਾ, ਔਰ ਹੁਣ ਦੁਬਾਰਾ ਕੰਜ਼ਰਵੇਟਿਵ ਪਾਰਟੀ ਨੂੰ ਕਹਿ ਰਿਹਾ। ਇਹ ਲਿਬਰਲ ਪਾਰਟੀ ਨੇ ਨੀ ਜਿੱਤਣੀ ਇਲੈਕਸ਼ਨ, ਤੁਸੀਂ ਹਾਰਨ ਦੇ ਵਿੱਚ ਐਕਸਪਰਟੀਜ਼ ਹਾਸਲ ਕਰ ਲਿਆ, ਜੇ ਹਾਰੋਗੇ ਤਾਂ ਤੁਸੀਂ ਹਾਰੋਗੇ। ਔਰ ਜੀਟੀਏ ਦੇ ਵਿੱਚ ਇਹਨਾਂ ਨੂੰ ਨਹੀਂ ਜਿੱਤਣਾ ਆ ਰਿਹਾ, ਇਹਨਾਂ ਨੂੰ ਜੀਟੀਏ ਦੇ ਵਿੱਚ ਨਹੀਂ ਜਿੱਤਣਾ ਆ ਰਿਹਾ। ਦੈਟ ਇਜ਼ ਦਰ ਪ੍ਰੋਬਲਮ ਕੰਜ਼ਰਵੇਟਿਵ ਪਾਰਟੀ ਦੀ, ਵਰਨਾ ਲਿਬਰਲ ਪਾਰਟੀ ਦੇ ਬਲੰਡਰ ਹੈ। ਲਿਬਰਲ ਪਾਰਟੀ ਤੋਂ ਬੜੇ ਬੜੇ ਬਲੰਡਰ ਹੋਏ ਨੇ, ਜੇ ਹੁਣ ਲਿਬਰਲ ਪਾਰਟੀ ਬੜੇ ਬੜੇ ਬਲੰਡਰ ਕਰਕੇ ਵੀ ਜਿੱਤ ਜਾਂਦੀ ਹੈ ਤਾਂ ਲਿਬਰਲ ਪਾਰਟੀ ਨਹੀਂ ਜਿੱਤੇਗੀ, ਕੰਜ਼ਰਵੇਟਿਵ ਹਾਰਨਗੇ। ਕੰਜ਼ਰਵੇਟਿਵ ਪਾਰਟੀ ਨੂੰ ਦੋ ਚੀਜ਼ਾਂ ਕਰਨੀਆਂ ਪੈਣੀਆਂ, ਇੱਕ ਤੇ ਕੰਜ਼ਰਵੇਟਿਵ ਪਾਰਟੀ ਨੂੰ ਇਹ ਲੈ ਕੇ ਆਉਣਾ ਪੈਣਾ ਕਿ ਵਟ ਡੂ ਯੂ ਸਟੈਂਡ ਫੋਰ, ਤੁਸੀਂ ਐਸਾ ਕੀ ਅਲੱਗ ਕਰੋਗੇ? ਉਹ ਅਲੱਗ ਹਜੇ ਕਿਤੇ ਨਜ਼ਰ ਨਹੀਂ ਆ ਰਿਹਾ, ਉਹ ਐਕਸ ਦਾ ਐਕਸ ਉਸ ਕਹਾਣੀ ਦੇ ਨਾਲ ਨਹੀਂ ਕੰਮ ਚੱਲਣਾ, ਠੀਕ ਹੈ? ਹੁਣ ਕਿੱਥੇ ਆ ਉਹ ਕਾਰਬਨ ਟੈਕਸ ਤੇ ਗਿਆ, ਉਹ ਤਾਂ ਮੁੱਦਾ ਹੀ ਖਤਮ ਕਰ ਦਿੱਤਾ ਉਹਨਾਂ ਨੇ। ਜਿਹੜਾ ਉਹ ਕੈਪੀਟਲ ਗੇਨ ਟੈਕਸ ਉਹ ਵੀ ਖਤਮ ਕਰ ਦਿੱਤਾ, ਉਹ ਐਕਸ ਦਾ ਟੈਕਸ ਤਾਂ ਉੱਤੇ ਐਕਸ ਵੱਜ ਗਈ ਹੈ, ਹੁਣ ਤੁਹਾਡੇ ਕੋਲ ਕੀ ਰਹਿ ਗਿਆ? ਹੁਣ ਤੁਸੀਂ ਦੱਸੋ ਦੂਜਾ ਜੀਟੀਏ ਦੇ ਵਿੱਚ ਕੀ ਕਰਨਾ, ਤੁਸੀਂ ਜੀਟੀਏ ਚ ਕੀ ਕਰਨਾ? ਦੇਖੋ ਅੱਜ ਮੈਂ ਪ੍ਰਮਾਤਮਾ ਤੋਂ ਡਰ ਕੇ ਗੱਲ ਕਹਿ ਰਿਹਾ, ਸਾਨੂੰ ਇਸ ਗੱਲ ਦਾ ਅਹਿਸਾਸ ਸੀਗਾ ਵਾਈ ਮੀਡੀਆ ਨੂੰ ਅੱਜ ਤੋਂ 25 ਸਾਲ ਪਹਿਲਾਂ, ਦੋ ਚੀਜ਼ਾਂ ਦਾ ਇਸ ਗੱਲ ਦਾ ਅਹਿਸਾਸ ਸੀਗਾ ਕਿ ਇੱਕ ਤੇ ਮੀਡੀਆ ਸਾਊਥ ਏਸ਼ੀਅਨ ਕਮਿਊਨਿਟੀ, ਦੇਖੋ ਅੱਜ 7.5 ਮਿਲੀਅਨ ਦੀ ਪਾਪੂਲੇਸ਼ਨ ਹੈ, 7.5 ਮਿਲੀਅਨ ਦੀ ਪਾਪੂਲੇਸ਼ਨ ਦੇ ਵਿੱਚੋਂ ਅੱਜ 2.5 ਮਿਲੀਅਨ ਜਿਹੜਾ ਉਹ ਸਾਊਥ ਏਸ਼ੀਅਨ ਹੈ। ਫਿਰ ਜੀਟੀਏ ਦੇ ਵਿੱਚ ਜੇ ਤੁਸੀਂ ਸਟਰੋਂਗ ਨਹੀਂ ਹੋ ਫਿਰ ਤੁਸੀਂ ਚੱਲੇਗਾ ਨੀ ਕੰਮ। 25 ਸੀਟਾਂ ਟੋਰੋਂਟੋ ਦੀਆਂ ਹੈ ਤੁਹਾਡੇ, 28-30 ਸੀਟਾਂ ਬਾਹਰ, ਹੁਣ ਤਾਂ ਸੀਟਾਂ ਵੱਧ ਗਈਆਂ ਸਬਰਬਸ ਦੀ ਲਗਾ ਕੇ ਚੱਲੋ ਤੁਸੀਂ, ਘੱਟੋ ਘੱਟ 55-60 ਸੀਟਾਂ ਦੇ ਇਹਦੇ ਵਿੱਚੋਂ ਤੁਹਾਨੂੰ 40+ ਸੀਟਾਂ ਜਿੱਤਣੀਆਂ ਪੈਣੀਆਂ। ਜੇ 40+ ਨਹੀਂ ਹੋ ਤੁਸੀਂ ਤਾਂ ਖਤਮ ਹੈ ਕੰਮ, ਕਹਾਣੀ ਖਤਮ ਹੈ। ਮੈਂ ਦੇਖਣ ਇੰਡੀਆ ਦੀ ਇਲੈਕਸ਼ਨ ਦੇਖਣੀ ਹੈ ਤੇ ਉੱਤਰ ਪ੍ਰਦੇਸ਼ ਦੇਖੋ, ਦੈਟਸ ਇਟ। ਮੈਂ ਹਮੇਸ਼ਾ ਕਹਿੰਦਾ ਜੇ ਉੱਤਰ ਪ੍ਰਦੇਸ਼ ਦੇਖ ਲਿਆ ਤੁਸੀਂ, ਉੱਤਰ ਪ੍ਰਦੇਸ਼ 60 ਤੋਂ ਉੱਪਰ ਹੈ ਤੇ ਮੈਜੋਰਟੀ ਹੈ, 40-60 ਹੈ ਤੇ ਮਾਇਨੋਰਟੀ ਹੈ, ਜੋ ਇਸ ਵਾਰੀ ਸੀਗੀ ਬੀਜੇਪੀ ਦੀ। ਜੇ ਉੱਤਰ ਪ੍ਰਦੇਸ਼ 25 ਰਹਿ ਗਿਆ, ਤੁਸੀਂ ਬਾਕੀ ਸਟੇਟਾਂ ਦੇਖੋ ਹੀ ਨਾ, ਗੱਲ ਖਤਮ ਹੈ। ਮੈਂ ਅੱਜ ਤੁਹਾਨੂੰ ਦੱਸ ਦਿੰਦਾ ਮੈਂ ਦੇਖਣਾ ਹੀ ਨੀ ਕਿਤੇ ਹੋਰ ਜ਼ਿਆਦਾ ਫਰਕ ਪੈਣਾ ਹੀ ਨੀ ਨਾ। ਲਿਬਰਲ ਪਾਰਟੀ ਨੇ ਜਾ ਕੇ ਉੱਥੇ ਥੋੜੀ ਜਿੱਤਣ ਲੱਗ ਪੈਣਾ, ਡਿਊਥਿੰਗ ਅਲਬਰਟਾ ਚ ਲਿਬਰਲ ਪਾਰਟੀ ਨੇ 10 ਸੀਟਾਂ ਜਿੱਤ ਜਾਣੀਆਂ? ਪੋਸੀਬਲ ਹੀ ਨਹੀਂ ਹੈ, ਖਤਮ। ਲਿਬਰਲ ਪਾਰਟੀ ਜਿਸ ਦਿਨ ਅਲਬਰਟਾ ਚ 10 ਸੀਟਾਂ ਜਿੱਤ ਗਈ, ਉਸ ਦਿਨ ਤਾਂ ਵੈਸੇ ਤੁਹਾਨੂੰ ਇਲੈਕਸ਼ਨ ਦੇਖਣ ਦੀ ਲੋੜ ਹੀ ਨਹੀਂ ਕੋਈ। ਤੁਹਾਨੂੰ ਲੱਗਦਾ ਕਿਊਬੈਕ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ 20 ਸੀਟਾਂ ਵੀ ਜਿੱਤ ਜਾਣੀਆਂ? ਮਤਲਬ ਕੋਈ ਨਹੀਂ, ਜ਼ੋਰ ਲਾ ਲੈਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਕੰਜ਼ਰਵੇਟਿਵ ਪਾਰਟੀ, 78 ਦੇ ਵਿੱਚੋਂ 20 ਨਹੀਂ ਜਿੱਤਣੀ ਇਹਨਾਂ ਨੇ, ਪੋਸੀਬਲ ਹੀ ਨਹੀਂ ਹੈ, ਦੇਖਣ ਦੀ ਜ਼ਰੂਰਤ ਹੀ ਨਹੀਂ ਉੱਥੇ। ਦੇਖਣਾ ਕਿੱਥੇ ਹੈ? ਆਹ ਜੀਟੀਏ, ਕੱਲੀ ਕੱਲੀ ਸੀਟ, ਦੈਟ ਇਜ਼ ਇਟ, ਖਤਮ ਗੱਲ। ਤੁਸੀਂ ਜੀ ਤੁਸੀਂ ਕਹੋ ਜੀ ਟੀ ਆਈ ਤੁਸੀਂ 10 ਸੀਟਾਂ ਜਿੱਤੋਗੇ 15 ਜਿੱਤੋਗੇ ਤੇ ਅਸੀਂ ਸਰਕਾਰ ਬਣਾ ਜਾਵਾਂਗੇ, ਕਿੱਥੋਂ ਬਣਾ ਜਾਓਗੇ? ਅੱਜ ਮੈਨੂੰ ਤੁਸੀਂ ਬੰਦੇ ਦੱਸੋ, ਲੈ ਕੇ ਆਓ ਮੇਰੇ ਸਾਹਮਣੇ ਕਿਹੜੇ ਆ ਤੁਹਾਡੇ ਕੋਲ ਬੰਦੇ ਜਿਹੜੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ, ਤੁਸੀਂ ਦੱਸੋ ਵੀ ਆਹ ਬੰਦੇ ਸਾਡੇ 40 ਸੀਟਾਂ ਸਾਨੂੰ ਦਿਲਵਾ ਰਹੇ ਨੇ, ਕੌਣ ਹੈ ਬੰਦੇ? ਕੱਲੀ ਪਾਰਟੀ ਵੇਵ ਤੇ ਤੁਸੀਂ ਜਿੱਤੋਗੇ ਉਹ ਠੀਕ ਹੈ, ਜਿੱਤ ਸਕਦੇ ਹੋ, ਮੈਨੂੰ ਲੱਗ ਰਿਹਾ ਕਿ ਕੱਲੀ ਪਾਰਟੀ ਵੇਵ ਨੀ, ਤੁਹਾਨੂੰ ਕੋਈ ਮੁੱਦਾ ਲਿਆਉਣਾ ਪੈਣਾ ਇੱਥੇ ਤੇ। ਮੈਂ ਕੱਲ ਮਤਲਬ ਆਪਣੇ ਨਾਨ ਸਾਊਥ ਏਸ਼ੀਅਨ ਕੋਕੇਸ਼ੀਅਨ ਕਮਿਊਨਿਟੀ ਦੇ ਬੰਦਿਆਂ ਨਾਲ ਗੱਲ ਕਰ ਰਿਹਾ ਸੀ, ਕੱਲ ਮੇਰੀ ਲੰਚ ਮੀਟਿੰਗ ਸੀਗੀ, ਤਾਂ ਉਹ ਦੇਵਰ, ਮੈਂ ਆਪਣੀ ਕਮਿਊਨਿਟੀ ਦੇ ਜਿਹੜੇ ਐਥਨਿਕ ਕਮਿਊਨਿਟੀਜ਼ ਨੇ ਉੱਥੇ ਤਾਂ ਵੈਸੇ ਹੀ ਪਾਰਟੀ ਚ ਲਹਿਰਾਂ ਵਹਿਰਾਂ ਹੋਈਆਂ ਪਈਆਂ ਨੇ, ਆ ਤੁਸੀਂ ਦੇਖਿਆ ਹੀ ਉੱਥੇ, ਏਦਾਂ ਲੱਗ ਰਿਹਾ ਮਾਰਕ ਕਾਰਨ ਕੀ ਆ ਗਿਆ, ਰੱਬ ਮਿਲ ਗਿਆ ਲਿਬਰਲ ਪਾਰਟੀ ਵਾਲਿਆਂ ਨੂੰ। ਲੇਕਿਨ ਜੇ ਅਸੀਂ ਦੇਖਣਾ ਹੈ ਕਿ ਇਹਨੂੰ ਮੁਕਾਬਲਾ ਕਿੱਦਾਂ ਕਰਨਾ ਹੈ, ਕੰਜ਼ਰਵੇਟਿਵ ਮਤਲਬ ਕਲੋਜ਼ਰ ਟੂ ਦਾ ਫਿਨਿਸ਼ ਲਾਈਨ। ਦੇਖੋ ਜੋ ਨੰਬਰ ਜੇ ਤੁਹਾਡੇ 35% ਲਿਬਰਲ, 36% ਕੰਜ਼ਰਵੇਟਿਵ, ਲਿਬਰਲ ਸਰਕਾਰ ਬਣਾ ਗਿਆ, ਖਤਮ ਗੱਲ, ਤੁਸੀਂ 1% ਅੱਗੇ ਚੱਲੀ ਜਾਓ। ਪਾਪੂਲਰ ਵੋਟ ਤਾਂ ਤੁਹਾਡੇ ਪਿਛਲੇ ਵਾਰ ਵੀ ਜ਼ਿਆਦਾ ਸੀ, ਯੂ ਹੈਡ ਮੋਰ ਪਾਪੂਲਰ ਵੋਟ ਦੈਨ ਦੈਟ। ਸੋ ਦੇ ਵਿਲ ਹੈਵ ਟੂ ਵਰਕਆਊਟ, ਇਹਨਾਂ ਨੂੰ ਕਰਨਾ ਪੈਣਾ ਕੰਮ, ਜ਼ੋਰ ਲਗਾਉਣਾ ਪੈਣਾ। ਔਰ ਕਿਤੇ ਓਵਰ ਕੋਨਫੀਡੈਂਸ ਦੋ ਵਾਰ ਖਰਾਬ ਕੀਤਾ, ਦੋ ਵਾਰ ਓਵਰ ਕੋਨਫੀਡੈਂਸ ਖਰਾਬ ਕੀਤਾ, ਇਸ ਵਾਰ ਵੀ ਇਹਨਾਂ ਨੂੰ ਗਰਾਊਂਡ ਤੇ ਕੰਮ ਕਰਨਾ ਪੈਣਾ, ਵਰਨਾ ਓਵਰ ਕੋਨਫੀਡੈਂਸ ਇੱਕ ਵਾਰ ਫੇਰ ਮਾਰਕ ਕਾਰਨੀ ਸਾਹਿਬ ਜਿਹੜੇ ਨੇ ਉਹਨਾਂ ਦੀ ਤਾਜਪੋਸ਼ੀ ਹੋ ਜਾਣੀ ਹੈ ਦੁਬਾਰਾ ਤੋਂ। ਇਹ ਗੱਲ ਦਾ ਇਹਨਾਂ ਨੂੰ ਖਿਆਲ ਰੱਖਣਾ ਪੈਣਾ ਜੀ। ਵੀਰ ਸਾਹਿਬ ਤੁਸੀਂ ਵੀ ਹੋਲਡ ਕਰੋ, ਤੁਹਾਡਾ ਵੀ ਵੈਲਕਮ ਨਹੀਂ ਹੋਇਆ ਹਜੇ, ਔਰ ਬਾਕੀ ਵਾਲਾ ਰਿਕੁਐਸਟ ਕਿ ਲਾਈਨਸ ਹੋਲਡ ਕਰ ਲਓ ਸਾਡੇ ਨਾਲ ਇਸ ਵੇਲੇ। ਦੱਸ ਦੂਆਂ ਕਿ ਚੱਡਾ ਸਾਹਿਬ ਜੁੜੇ ਹੋਏ ਨੇ, ਉਹ ਇੰਤਜ਼ਾਰ ਕਰ ਰਹੇ ਨੇ, ਸੋ ਮੈਂ ਉਹਨਾਂ ਦੇ ਨਾਲ ਉਹਨਾਂ ਦਾ ਸਵਾਗਤ ਕਰ ਲਵਾਂ। ਸਿਰਫ ਮੈਂ ਰਿਕਾਰਡਡ ਬ੍ਰੇਕ ਲੈ ਲਵਾਂ, ਸਵਾਗਤ ਕਰਕੇ ਰਿਕਾਰਡਡ ਬ੍ਰੇਕ, ਔਰ ਉਸ 1 ਮਿੰਟ ਦੀ ਰਿਕਾਰਡਡ ਬ੍ਰੇਕ ਹੋਏਗੀ, ਉਸ ਵਾਰ ਚੱਡਾ ਸਾਹਿਬ ਨਾਲ ਗੱਲ ਹੋਏਗੀ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ ਜੀ?
ਜੀ ਥੈਂਕ ਯੂ ਵੈਰੀ ਮਚ ਜਦਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਚੱਡਾ ਸਾਹਿਬ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਅੱਜ ਮਾਰਕੀਟ ਦੀ ਸਿਚੁਏਸ਼ਨ ਹੈ, ਟੈਰਿਸ ਦੀ ਸਿਚੁਏਸ਼ਨ ਹੈ, ਇੱਕ ਵਧੀਆ ਫਾਈਨੈਂਸ਼ੀਅਲ ਪਲੈਨਰ ਉਹ ਹੁੰਦਾ ਹੈ ਜਿਹਨੂੰ ਨੌਲੇਜ ਹੋਵੇ, ਪੋਲੀਟੀਕਲ ਨੌਲੇਜ ਹੋਣੀ ਵੀ ਜ਼ਰੂਰੀ ਹੈ, ਕਿਉਂਕਿ ਅੱਜ ਚੱਡਾ ਸਾਹਿਬ ਕੋਲ ਤੁਸੀਂ ਜਾਓ, ਚੱਡਾ ਸਾਹਿਬ ਨੂੰ ਇਹੀ ਨਹੀਂ ਪਤਾ ਹੋਵੇ ਟਰੰਪ ਸਾਹਿਬ ਦੀ ਕੀ ਪਾਲਿਸੀ ਹੈ, ਉਹਦਾ ਕੀ ਅਸਰ ਹੋਣਾ, ਤੁਸੀਂ ਚੱਡਾ ਸਾਹਿਬ ਨੂੰ ਕਹਿੰਗੇ ਹਾਫ ਮਿਲੀਅਨ ਡਾਲਰ ਪਕੜਾ ਦਿਓ, 2 ਮਿਲੀਅਨ 5 ਮਿਲੀਅਨ ਦੇ ਦਿਓ, ਤੇ ਚੱਡਾ ਸਾਹਿਬ ਨੂੰ ਪਤਾ ਹੀ ਨਾ ਹੋਵੇ। ਨਹੀਂ, ਇੱਕ ਚੰਗਾ ਫਾਈਨੈਂਸ਼ੀਅਲ ਪਲੈਨਰ ਹੁੰਦਾ ਹੈ ਜਿਹਨੂੰ ਸਾਰਾ ਕੁਝ ਪਤਾ ਹੋਵੇ। ਦੂਸਰੀ ਚੀਜ਼ ਇਹ ਹੈਗੀ ਆ ਕਿ ਕਈ ਵਾਰ ਸਾਡੀ ਇੰਸ਼ੋਰੈਂਸ ਇੱਕ ਜਗ੍ਹਾ ਪਈ ਹੈਗੀ ਆ, ਸਾਡੀ ਵਿਲ ਦੂਸਰੀ ਜਗ੍ਹਾ ਪਈ ਹੈ ਵਕੀਲ ਕੋਲ, ਤੇ ਸਾਡਾ ਪੈਸਾ ਇਨਵੈਸਟਡ ਚੌਥੀ ਜਗ੍ਹਾ ਪਿਆ। ਸੋ ਠੀਕ ਹੈ, ਆਈ ਐਮ ਨੋਟ ਕੁਐਸਚਨਿੰਗ ਦੈਟ, ਹੋ ਸਕਦਾ ਹੈ ਕਿ ਤੁਹਾਡੀ ਸਟ੍ਰੈਟਜੀ ਵਰਕ ਕਰਦੀ ਹੋਵੇ, ਪਰ ਇੱਕ ਫਾਈਨੈਂਸ਼ੀਅਲ ਪਲੈਨਰ ਨੂੰ ਜਾ ਕੇ ਮਿਲੋ ਜੇ ਤੁਹਾਡਾ ਓਵਰਆਲ ਸਾਰਾ ਸਕੈਨ ਕਰੇ, ਜਿੱਦਾਂ ਤੁਸੀਂ ਜਾਣਦੇ ਹੋ ਨਾ ਟੈਸਟ ਕਰਾਉਣ, ਜਿਹੜੀਆਂ ਜੋ ਓਵਰਆਲ ਸਕੈਨ ਕਰਦੇ ਆ ਸਾਰੇ ਮੈਡੀਕਲ ਟੈਸਟ, ਇੱਦਾਂ ਹੀ ਸਾਰਾ ਸਕੈਨਿੰਗ ਕਰਵਾ ਲਓ ਕਿ ਤੁਹਾਡੇ ਇੰਸ਼ੋਰੈਂਸ ਕਿੰਨੀ ਹੈ, ਵੱਧ ਲਈ ਤਾਂ ਵੀ ਨੁਕਸਾਨ ਹੈ, ਘੱਟ ਲਈ ਤਾਂ ਫਾਇਦਾ ਕੋਈ ਨਹੀਂ ਹੈ, ਪੈਸੇ ਕਿੱਧਰ ਲੱਗੇ ਨੇ। ਔਰ ਖਾਸ ਕਰ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਪਤਾ ਹੈ ਕਿ ਇਸ ਦੇਸ਼ ਅਨਸਰਟਨਟੀ, ਜਾ ਕੇ ਇੱਕ ਵਾਰ ਚੱਡਾ ਸਾਹਿਬ ਦੇ ਨਾਲ ਗੱਲਬਾਤ ਕਰ ਲਓ, 416-350-5555 ਗੱਲ ਕਰਾਂਗੇ ਕਿ ਇਹਨਾਂ ਹਾਲਾਤਾਂ ਚ ਅਸੀਂ ਕੀ ਕਰ ਸਕਦੇ ਹੈਗੇ ਆ। ਜੇ ਤੁਹਾਡੀ ਵੀ ਕੋਈ ਫਾਈਨੈਂਸ਼ੀਅਲ ਲਿਟਰੇਸੀ ਬੜੀ ਜ਼ਰੂਰੀ ਹੈ, ਤੁਹਾਡੀ ਵੀ ਕੋਈ ਜਾਣਕਾਰੀ ਲੈਣ ਦਾ ਇਰਾਦਾ ਹੈ, ਤਾਂ ਸਿਰਫ ਮੈਨੂੰ 1 ਮਿੰਟ ਦਿਓ, 1-1.5 ਮਿੰਟ ਸਿਰਫ ਸਟੇਸ਼ਨ ਆਈ ਡੀ ਲੈ ਕੇ ਅਸੀਂ ਗੱਲ ਕਰਾਂਗੇ। ਕਾਲਰਸ ਨੂੰ ਕਹਿ ਸਕਦੇ ਹੋਲਡ ਕਰ ਲੈਣ, ਵਾਂਸ ਵੀ ਫਿਨਿਸ਼ ਵਿਦ ਚੱਡਾ ਸਾਹਿਬ, ਫਿਰ ਰਾਈਟ ਵੇ ਤੁਹਾਡੀਆਂ ਸਾਰੀਆਂ ਕਾਲਸ ਔਨ ਦੀ ਏਅਰ ਕੀਤੀਆਂ ਜਾਣਗੀਆਂ। ਵੀਰ ਸਾਹਿਬ ਤੁਸੀਂ ਲਾਈਨ ਹੋਲਡ ਕਰੋ, ਤੁਹਾਡਾ ਵੈਲਕਮ ਨਹੀਂ ਹੋਇਆ ਜੀ। ਹਾਂਜੀ, ਰਿਕਾਰਡਡ, ਆਫਟਰ ਰਿਕਾਰਡਡ ਬ੍ਰੇਕ।
Hi, this is Priyanka Chopra and you're watching Channel Y.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ। ट्रकिंग वाले वीरों ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com QTL बिकॉज वी केयर
सोडी फर्नीचर वालों नवे साल दी बहुत बहुत वधाइयां पहली चे 14 मार्च वाले दिन सिख न्यू ईयर डे है सम्मत नानशाही 557 साल शुरू होने दी खुशी विच घर दे सारे फर्नीचर ते 10 मार्च तो लेके 16 मार्च तक एक्स्ट्रा डिस्काउंट सेल लगा दित्ती गई है सोडी फर्नीचर ते आओ इस सेल दा फायदा उठाओ 142 कनेडी रोड ब्रैम्पटन 905-874-7771
This Ramadan, your support will turn into tangible impact through Al Mustafa Canada. By digging wells for clean water, providing food aid to the hungry, and delivering urgent health care to desperate communities.
Tune in Radio 770 AM and E Awaz TV or Al Mustafa Canada ke live radio telethon mein shamil ho jaiye on Friday, March 14th at 3:30 PM. For donations, visit almustafacanada.org.
ਇਸੇ ਨਾਲ ਸਭ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫੇਰ ਰੇਡੀਓ ਵਾਈ ਪਲਸ ਪ੍ਰਾਈਮ ਟਾਈਮ ਤੇ ਮੈਂ ਹਾਂ ਤੁਹਾਡੀ ਹੋਸਟ ਆਰ ਜੇ ਨੂਰ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਤੇ ਦੇਖ ਰਹੇ ਹੋ ਚੈਨਲ ਵਾਈ 24/7 ਤੇ ਇਹਦੇ ਨਾਲ ਹੀ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸਾਡੇ ਨਾਲ ਜੁੜ ਚੁੱਕੇ ਨੇ ਸੌਰਵ ਚੱਡਾ ਜੀ ਤੇ ਇਹਦੇ ਨਾਲ ਹੀ ਸਾਡੇ ਨਾਲ ਨੇ ਸਾਡੇ ਗਰੁੱਪ ਐਡੀਟਰ ਐਂਡ ਸੀਈਓ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਜੀ ਯੁਧਵੀਰ ਜੀ
ਹਾਂਜੀ ਚੱਡਾ ਸਾਹਿਬ
ਜੀ
ਵੈਲਕਮ ਬੈਕ ਵਨਸ ਅਗੇਨ ਸਰ
ਥੈਂਕ ਯੂ ਸਰ ਥੈਂਕ ਯੂ
ਹਾਂਜੀ ਚੱਡਾ ਸਾਹਿਬ ਜੋ ਮੈਂ ਗੱਲ ਕਰ ਰਿਹਾ ਸੀਗਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਇਸ ਸਮੇਂ ਇੰਡੀਵਿਜੁਅਲ ਫਾਈਨੈਂਸਿਸ ਦੇ ਕਿੱਦਾਂ ਕਰਨ ਮਾਰਕੀਟ ਕੰਡੀਸ਼ਨ ਖਾਸ ਕਰ ਟੈਰਿਫ ਹੈ ਔਰ ਦੂਸਰਾ ਅਸੀਂ ਰੋਜ਼ ਸੁਣ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਥੋੜਾ ਜਿਹਾ ਲਾਸਿਸ ਵੀ ਹੋ ਰਹੇ ਨੇ ਸੋ ਇਹ ਸਾਰੀ ਸਿਚੁਏਸ਼ਨ ਤੁਸੀਂ ਸਮਝਾਓ ਇੱਕ ਆਮ ਬੰਦੇ ਦੀ ਜੋ ਕੁਐਸਚਨਸ ਨੇ ਉਹਨੂੰ ਤੁਸੀਂ ਦੱਸੋ ਕਿੱਦਾਂ ਐਕਸਪਲੇਨ ਕਰੋ
ਜੀ ਯੁਧਵੀਰ ਜੀ ਦੇਖੋ ਟੈਰਿਫ ਦਾ ਤਾਂ ਟੋਪਿਕ ਚੱਲੀ ਜਾ ਰਿਹਾ ਕਾਫੀ ਦੇਰ ਤੋਂ ਔਰ ਕਾਫੀ ਅੰਡਰਸਟੈਂਡਿੰਗ ਡਿਫਰੈਂਟ ਡਿਫਰੈਂਟ ਪਰਸਪੈਕਟਿਵ ਤੋਂ ਹਰ ਬੰਦਾ ਲਈ ਰਿਹਾ ਦੇਖੋ ਪਹਿਲੀ ਗੱਲ ਰਿਸਕ ਕੀ ਹੈ ਟੈਰਿਫ ਦਾ ਆਮ ਬੰਦਾ ਆਪਣੇ ਫਾਈਨੈਂਸ ਦੀ ਗੱਲ ਕਰੇ ਜਾਂ ਕੰਟਰੀ ਕੈਨੇਡਾ ਆਪਣੀ ਗੱਲ ਕਰੇ ਵਟ ਇਜ਼ ਦਾ ਰਿਸਕ ਰਿਸੈਸ਼ਨ ਇਜ਼ ਦੀ ਓਨਲੀ ਰਿਸਕ ਦਰ ਇਜ਼ ਨੋ ਐਨੀ ਅਦਰ ਰਿਸਕ ਇੱਕ ਕੀ ਰਿਸੈਸ਼ਨ ਹੈ ਕਿਹਦਾ ਰਿਸੈਸ਼ਨ ਦਾ ਪਹਿਲੀ ਚੀਜ਼ ਹੈ ਜਾਣਨਾ ਬੜਾ ਜ਼ਰੂਰੀ ਹੈ ਥੋੜਾ ਜਿਹਾ ਮੈਂ ਟੈਰਿਫ ਤੋਂ ਫਿਰ ਟੈਰਿਫ ਤੋਂ ਆਪਾਂ ਕਨਵਰਟ ਕਰ ਜਾਵਾਂਗੇ ਮਰਜ ਕਰ ਜਾਵਾਂਗੇ ਪਰਸਨਲ ਫਾਈਨੈਂਸ ਦੇ ਵਿੱਚ ਦੇਖੋ ਜੋ ਵੀ ਹੋ ਰਿਹਾ ਟਰੰਪ ਸਾਹਿਬ ਜੋ ਵੀ ਕਰ ਰਹੇ ਨੇ ਟੈਰਿਫ ਨੂੰ ਲੈ ਕੇ ਪਹਿਲੀ ਗੱਲ ਹੀ ਇਜ਼ ਵੈਰੀ ਕਲੀਅਰ ਦਿਸ ਇਜ਼ ਦਾ ਫਸਟ ਟਾਈਮ ਯੂ ਆਰ ਵਾਚਿੰਗ ਅ ਪ੍ਰੈਜ਼ੀਡੈਂਟ ਲਾਈਵ ਮੇਕਿੰਗ ਡਿਸੀਜਨਸ ਹਨਾ ਉਹ ਆਫਿਸ ਚ ਕਦੋਂ ਇਹਨੇ ਕੈਮਰਾ ਲੱਗੇ ਸੀ ਸਾਰੇ ਐਗਜ਼ੀਕਟਿਵ ਸਾਈਨ ਦਿੱਤਾ ਲਾਈਵ ਕਿੱਦਾਂ ਦੇਖੇ ਜਾ ਰਹੇ ਸੀ ਕਿਉਂਕਿ ਟਰੰਪ ਸਾਹਿਬ ਦੀ ਪਹਿਲੇ ਤਾਂ ਪਰਸਨੈਲਿਟੀ ਚ ਹੈਗਾ ਕਿ ਜੋ ਕਰਨਾ ਓਪਨਲੀ ਕਰਨਾ ਹੈਗਾ ਠੀਕ ਹੈ ਨਾ ਜੇ ਤਾਂ ਕਦੇ ਤੁਸੀਂ ਬਾਇਡਨ ਸਾਹਿਬ ਨੂੰ ਜਾਂ ਆਪਣੇ ਓਬਾਮਾ ਸਾਹਿਬ ਨੂੰ ਇਦਾਂ ਦੇਖਿਆ ਹੀ ਨਹੀਂ ਹੋਏਗਾ ਇੰਨੀ ਵਾਰ ਕੈਮਰਾ ਤੇ ਆਉਣ ਤੇ ਕਿ ਬਈ ਆਫਿਸ ਚ ਬੈਠੇ ਬੈਠੇ ਕੈਮਰਾ ਹਰ ਚੀਜ਼ ਲਾਈ ਜਾ ਰਹੀ ਹੈ ਠੀਕ ਹੈ ਨਾ ਦੂਸਰੀ ਚੀਜ਼ ਉਹ ਇੰਨਾ ਸਟਰੋਂਗਲੀ ਕਿਉਂ ਕਰ ਰਹੇ ਨੇ ਦੇਖੋ ਜਦੋਂ ਕੋਈ ਵੀ ਇਨਸਾਨ ਟਰੰਪ ਸਾਹਿਬ ਦੀ ਵੀ ਗੱਲ ਛੱਡ ਦੋ ਇੱਕ ਆਮ ਆਦਮੀ ਨੂੰ ਜਦੋਂ ਪਤਾ ਹੋਏ ਨਾ ਕਿ ਮੈਂ ਜੋ ਕਰ ਰਿਹਾ ਉਹ ਆਪਣੇ ਲਈ ਸਹੀ ਕਰ ਰਿਹਾ ਜਾਂ ਆਪਣੀ ਫੈਮਿਲੀ ਲਈ ਜੋ ਡਿਸੀਜਨ ਲੈ ਰਿਹਾ ਮੇਰੀ ਫੈਮਿਲੀ ਲਈ ਡਿਸੀਜਨ ਸਹੀ ਹੈ ਜਾਂ ਜੋ ਮੈਂ ਡਿਸੀਜਨ ਲੈ ਰਿਹਾ ਮੇਰੀ ਕੰਪਨੀ ਲਈ ਡਿਸੀਜਨ ਸਹੀ ਹੈ ਜਾਂ ਜੋ ਮੈਂ ਡਿਸੀਜਨ ਲੈ ਰਿਹਾ ਸੋਸਾਇਟੀ ਲਈ ਠੀਕ ਹੈ ਜੋ ਮੈਂ ਡਿਸੀਜਨ ਲੈ ਰਿਹਾ ਕੰਟਰੀ ਲਈ ਵਧੀਆ ਦੈਟ ਪਰਸਨ ਬਿਕਮ ਫੀਅਰਲੈਸ ਉਹਨੂੰ ਪਤਾ ਮੈਨੂੰ ਚੈਲੰਜ ਕੋਈ ਨਹੀਂ ਕਰੇਗਾ ਕਿਉਂਕਿ ਮੇਰੀ ਇੰਟੈਂਸ਼ਨ ਰਾਈਟ ਹੈ ਹਰ ਆਦਮੀ ਕਹਿੰਦਾ ਜੇ ਮੇਰੀ ਇੰਟੈਂਸ਼ਨ ਸਹੀ ਹੈ ਔਰ ਇੰਟੈਂਸ਼ਨ ਹੈ ਇੰਪਰੂਵਮੈਂਟ ਦੀ ਮੈਨੂੰ ਕੌਣ ਬੰਦਾ ਮੇਰੇ ਅੰਗੇਜ ਜਾਏਗਾ ਉਹ ਹੀ ਜਾਣਗੇ ਜਿਨ੍ਹਾਂ ਦੀ ਮੇਰੀ ਇੰਪਰੂਵਮੈਂਟ ਦੇ ਵਿੱਚ ਜਿਹਦੀ ਜਿਹਦੀ ਡਿਸਟਰਕਸ਼ਨ ਹੋ ਸਕਦੀ ਹੈ ਲੇਕਿਨ ਮੈਂ ਮੇਰੀ ਫੈਮਿਲੀ ਮੇਰੀਆਂ ਕੰਪਨੀਆਂ ਮੇਰੀ ਸੋਸਾਇਟੀ ਔਰ ਮੇਰੀ ਕੰਟਰੀ ਅੱਗੇ ਜਾਏਗੀ ਤਾਂ ਫੀਅਰਲੈਸ ਲਈ ਡਿਸੀਜਨ ਲੈਣਾ ਪਹਿਲੀ ਚੀਜ਼ ਦੂਸਰੀ ਚੀਜ਼ ਜਦੋਂ ਤੁਸੀਂ ਇਸ ਤਰ੍ਹਾਂ ਦੇ ਪਰਸਨ ਨਾਲ ਡੀਲ ਕਰਦੇ ਹੋ ਦੇਖੋ ਥ੍ਰੈਟਸ ਇਜ਼ ਨੈਵਰ ਦਾ ਮਤਲਬ ਕਿ ਰਿਐਕਟਿਵ ਵੇ ਨਾਲ ਇਹ ਚੀਜ਼ ਵਿਨ ਹੋਣੀ ਨਹੀਂ ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਤੁਸੀਂ ਵੀ ਉਹਨੇ ਥੋੜੇ ਪਿੱਛੇ 5-10 ਮਿੰਟ ਗੱਲ ਕਰ ਰਹੇ ਸੀ ਟੈਰਿਫ ਦੀ ਅਸੀਂ ਕੈਨੇਡਾ ਕਹਿ ਰਹੇ ਸੀਗੇ ਕਿ ਨਿਊਯਾਰਕ ਚ ਇਲੈਕਟ੍ਰੀਸਿਟੀ ਜਾਂਦੀ ਹੈ ਆਪਾਂ ਇਲੈਕਟ੍ਰੀਸਿਟੀ ਨੂੰ ਕੰਟਰੋਲ ਕਰ ਲਾਂਗੇ ਜਾਂ ਮਿਸ਼ੀਗਨ ਚ ਜਾਂਦੀ ਹੈ ਦੇਖੋ ਇਹ ਮੀਡੀਆ ਚ ਤਾਂ ਬੜੀਆਂ ਅੱਛੀਆਂ ਚੀਜ਼ਾਂ ਲੱਗਦੀਆਂ ਚਲੋ ਯਾਰ ਕੈਨੇਡਾ ਸਟੈਂਡ ਲੈ ਰਿਹਾ ਦੇਖੋ ਕਿੱਦਾਂ ਐਕਟ ਰਿਐਕਟ ਕਰ ਰਿਹਾ ਦੇਖੋ ਇਹਨੂੰ ਮੈਥਮੈਟਿਕਲੀ ਸਮਝੋ ਇਸ ਸਟੇਟਮੈਂਟ ਨੂੰ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਪੂਰੇ ਨਿਊਯਾਰਕ ਚ ਕਿੰਨੀ ਇਲੈਕਟ੍ਰੀਸਿਟੀ ਜਾਂਦੀ ਹੈ ਸਾਡੇ ਇੱਥੋਂ 4%, 4.2%, मिशिगन च लेस देन 1%, पूरे मिशिगन दा लेस देन 1% जा रही है, तो पूरे न्यूयॉर्क च लेस देन 4.2%, हुन उत्थे लग गया 25% टैरिफ, लेस लग गया, चलो ला दो इज्जम लो, उत्थे दे लोगों की कॉस्ट बच जाएगी, हुन इत्थे साडे लीडर्स की कहणगे अमेरिकन नूं कि लेट मी एड्रेस अमेरिकन डायरेक्टली कि ताडी कॉस्ट असी नहीं वधा रहे, ताडे टैरिफ दे चक्कर च सानूं करना पै रहा, अदरवाइज वी लव यू। हुन मैथमेटिकली देखिए अमेरिका के प्रोस्पेक्टिव तो देखिए, अमेरिका कहता अच्छा टैरिफ लगा देंगे, ऐसा की मतलब, मैं सिंपल रखना चाहता था कि आम बंदे लिए कंफ्यूजन ना आए, जे 4.2% जी इलेक्ट्रिसिटी उसे जानती है, जो उसे 25% टैरिफ लग गया और जरा 1% मिशिगन टैरिफ लग गया, तो जरा आम बंदे का $100 का बिल आना ना, वो 100 की जगह $101 हो जाएगा, 125 नहीं होगा, क्योंकि 4% है ना, बाकी 96% सारे का बिल थोड़ा बढ़ जाएगा, अब्जॉर्ब हो जाएगी कॉस्ट, आम बंदे का जो घर का बिल आएगा $100 वो हो जाएगा $101, राइट कैलकुलेशन दे रहा मैं। हूं असं जो थ्रेड कर रहे हैं जी असं इलेक्ट्रिसिटी रोक देंगे, असं उत्ते टैरिफ लगा देंगे, उधर दूसरी कंट्री सुन की आ रहा है $100 का बिल $101 का कर देंगे, वो कहते कर लो यार जो करना है। पहली गल देखा असं अपने वालों कि बोल्ड स्टैप लै रहे हैं, ਉਹਨਾਂ ਵੱਲੋਂ ਉਹਨਾਂ ਦੀ ਇਕਨੋਮੀ ਦੇ ਹਿਸਾਬ ਨਾਲ ਉਹਦੀ ਵੈਲਿਊ ਕੁਛ ਨਹੀਂ ਹੈਗੀ, ਅਸੀਂ ਇਹ ਰੋਕ ਦਾਂਗੇ, ਅਸੀਂ ਇੱਥੇ ਟੈਰਿਫ ਲਗਾ ਦਾਂਗੇ। ਦੇਖੋ ਪੋਲੀਟੀਕਲੀ ਬੜੀਆਂ ਅੱਛੀਆਂ ਲੱਗਣਗੀਆਂ ਸਟੇਟਮੈਂਟ ਸਾਡੇ ਆਪਣੇ ਕੈਨੇਡੀਅਨ ਮੀਡੀਆ ਦੇ ਵਿੱਚ, ਲੇਕਿਨ ਕਿਆ ਚੀਜ਼ਾਂ ਦਾ ਇੰਪੈਕਟ ਹੈਗਾ, ਹਰ ਚੀਜ਼ ਨੂੰ ਮੈਥਮੈਟਿਕਲੀ ਸਮਝਣਾ ਪਏਗਾ, ਸਿਰ ਇਮੋਸ਼ਨਸ ਤੇ ਗੱਲਾਂ ਦੇ ਨਾਲ ਸਮਝ ਕੇ ਤੇ ਚੀਜ਼ਾਂ ਫਿਕਸ ਹੋਣੀਆਂ ਨਹੀਂ, ਹਨਾ, ਮੈਥਮੈਟਿਕਸ ਜਾਣਨਾ ਜ਼ਰੂਰੀ ਹੈ। ਉਹਦੇ ਬਾਅਦ ਚੋਂ ਜਦੋਂ ਹੁਣ ਇਹ ਗੱਲ ਹੋਈ ਹੈ, ਤੁਸੀਂ ਵੀ ਨਾਮ ਲਿੱਤਾ, ਮੈਂ ਨਾਮ ਲੈ ਕੇ ਨਹੀਂ ਗੱਲ ਕਰੂੰਗਾ, ਜਦੋਂ ਗੱਲ ਹੋਈ ਹੈ ਟਰੰਪ ਸਾਹਿਬ ਦੇ ਨਾਲ ਸਾਡੇ ਇੱਥੇ ਲੀਡਰ ਦੇ ਨਾਲ, ਉਹਨਾਂ ਨੇ ਇਹ ਗੱਲ ਬੋਲੀ ਕਿ ਯਾਰ ਸਾਡੀ ਇਲੈਕਟ੍ਰੀਸਿਟੀ ਤੁਹਾਡੀ ਸਾਡੇ ਇੱਥੋਂ ਜਾਂਦੀ ਹੈ, ਟਰੰਪ ਸਾਹਿਬ ਦੇ ਆਪਣੇ ਵਰਡ ਦਾ, ਕਹਿੰਦੇ ਮੈਨੂੰ ਇਹਨਾਂ ਨੇ ਥ੍ਰੈਟ ਨਹੀਂ ਸੀ ਬੋਲਿਆ, ਉਹਨਾਂ ਕਿਹਾ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਲੈਕਟ੍ਰੀਸਿਟੀ ਕੰਟਰੋਲ ਕਰਦੇ ਹਾਂ, ਉਹਨਾਂ ਦਾ ਕਹਿਣ ਦਾ ਮਤਲਬ ਮੈਨੂੰ ਕਹਿਣ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਨਿਊਯਾਰਕ ਚ ਰਹਿੰਦੇ, ਸਾਡੇ ਇੱਕ ਲੀਡਰ ਨੇ ਉਹਨਾਂ ਨੂੰ ਇਹ ਗੱਲ ਬੋਲੀ ਹੈ, ਉਹ ਕਹਿੰਦੇ ਤੁਸੀਂ ਸਮਾਰਟ ਤਾਂ ਬਹੁਤ ਬਹੁਤ ਵਧੀਆ ਹੈਗੇ ਹੋ, ਲੇਕਿਨ ਜੇ ਤੁਸੀਂ ਇਲੈਕਟ੍ਰੀਸਿਟੀ ਨੂੰ ਟੈਰਿਫ ਲਗਾਇਆ ਤੇ ਮੈਂ ਉਹ ਚੀਜ਼ ਕਰਾਂਗਾ ਜਿਸ ਚੀਜ਼ ਨੂੰ ਉਹਨਾਂ ਨੇ ਡਿਕਲੇਅਰ ਪਬਲਿਕਲੀ ਨਹੀਂ ਦੱਸਿਆ, ਉਹਨਾਂ ਨੇ ਰਿਸਪੌਂਸ ਕੀ ਦਿੱਤਾ, ਕਹਿੰਦੇ ਉਹਨਾਂ ਨੂੰ ਮੈਂ ਇਹ ਚੀਜ਼ ਬੋਲੀ ਹੈ ਰਾਈਟ ਵੇ, ਉਹਨਾਂ ਨੇ ਡ੍ਰੌਪ ਕਰਤਾ ਵਿਦ ਇਨ ਅ ਮਿੰਟ ਕਿ ਅੱਛਾ ਅੱਛਾ ਨਹੀਂ ਕਰਦੇ ਯਾਰ ਅਸੀਂ। ਹੁਣ ਲਿਸਨ, ਸਾਨੂੰ ਨੀ ਪਤਾ ਟਰੰਪ ਸਾਹਿਬ ਨੇ ਐਸਾ ਕੀ ਕਿਹਾ ਹੋਏਗਾ ਕਿ ਜੇ ਤੁਸੀਂ ਇਹ ਕੰਮ ਕੀਤਾ ਤੇ ਤੁਸੀਂ ਦੇਖ ਲਿਓ ਮੇਰੇ, ਮੈਂ ਇਹ ਕਰਾਂਗਾ, ਉਹ ਕੀ ਕਰਾਂਗਾ ਉਹਦੀ ਡੈਕਲਰੇਸ਼ਨ ਨਹੀਂ ਦਿੱਤੀ, ਕਿਉਂਕਿ ਦਿਸ ਦੈਟ ਮਸਟ ਬੀ ਵੈਰੀ ਵੈਰੀ ਸਟਰੋਂਗ ਰਿਐਕਸ਼ਨ ਹੋਏਗਾ। ਉਹ ਤੁਸੀਂ ਕਹੋ ਅੱਛਾ ਇੱਕ ਪਾਸੇ ਤੁਸੀਂ ਕਹਿ ਰਹੇ $100 ਦੀ ਜਗ੍ਹਾ $101 ਬਿੱਲ ਹੋ ਜਾਏਗਾ, ਤਾਂ ਇੰਨਾ ਸਟਰੋਂਗ ਰਿਐਕਸ਼ਨ, ਉਹ $100 ਦੀ ਜਗ੍ਹਾ $101 ਬਿੱਲ ਹੋ ਜਾਏਗਾ, ਉਹਦਾ ਰਿਐਕਸ਼ਨ ਨਹੀਂ ਸੀਗਾ। ਇਲੈਕਟ੍ਰੀਸਿਟੀ ਇਜ਼ ਅ ਹਿਊਮਨ ਰਾਈਟ, ਡਿਪੈਂਡਿੰਗ ਔਨ ਦਾ ਵੈਦਰ ਕੰਡੀਸ਼ਨ, ਤੁਸੀਂ ਕਿਸੇ ਦੀ ਇਲੈਕਟ੍ਰੀਸਿਟੀ ਨਹੀਂ ਰੋਕ ਸਕਦੇ, ਕਿਉਂਕਿ ਉਹ ਤਾਂ ਇੱਕ ਬੇਸਿਕ ਨੀਡ ਹੈਗੀ ਹੈ ਨਾ, ਬਾਕੀ ਚੀਜ਼ਾਂ ਵੀ ਹੈਗੀਆਂ, ਅਲੂਮੀਨਮ ਹੋ ਗਿਆ, ਸਪੋਰਟਸ ਹੋ ਗਿਆ, ਲੇਕਿਨ ਨੀਡ ਨੈਸੈਸਿਟੀ ਤਾਂ ਨਹੀਂ ਹੈ ਨਾ। ਸੋ ਦਾ ਪੁਆਇੰਟ ਇਜ਼, ਜਦੋਂ ਤੁਸੀਂ ਕਿਸੇ ਨਾਲ ਡੀਲ ਕਰ ਰਹੇ ਹੋ, ਤੁਹਾਨੂੰ ਆਪਣੀ ਇਵੈਲੂਏਸ਼ਨ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਕਾਊਂਟਰ ਵੀ ਕਰ ਰਹੇ ਹੋ, ਕਾਊਂਟਰ ਦਾ ਇੰਪੈਕਟ ਕੀ ਹੈਗਾ। ਜੇ ਕਾਊਂਟਰ ਦਾ ਇੰਪੈਕਟ ਹੀ ਨਹੀਂ ਹੋਏਗਾ, ਉਹ ਕਹਿੰਦੇ ਯਾਰ ਆ ਤੇ ਜਾਂਦੇ ਆ, ਮੈਂ ਨਾ ਗੱਲਬਾਤ ਕਰਾਂ, ਚਲੋ ਯਾਰ ਅਸੀਂ ਆਪਣਾ ਪ੍ਰੋਸੀਡ ਕਰੀਏ ਜੋ ਅਸੀਂ ਕਰਨਾ ਹੈਗਾ, ਪਹਿਲੀ ਚੀਜ਼, ਠੀਕ ਹੈ। ਸੋ ਦੂਸਰੀ ਚੀਜ਼ ਇਹਨੂੰ ਦੇਖੋ ਕੀ ਕਹਿੰਦੇ, ਦੂਸਰੀ ਚੀਜ਼ ਤੁਸੀਂ ਦੇਖੋ, ਮੰਡੇ ਨੂੰ ਜਿਹੜੀ ਮਾਰਕੀਟ ਇੰਨੀ ਡਿੱਗੀ ਹੈ, ਇੱਕੋ ਰੀਜ਼ਨ ਕਰਕੇ ਡਿੱਗੀ ਹੈ, ਕਿਉਂਕਿ ਟਰੰਪ ਸਾਹਿਬ ਨੂੰ ਕੁਐਸਚਨ ਪੁੱਛਿਆ ਗਿਆ ਰਿਸੈਸ਼ਨ ਦਾ, 2025 ਚ ਕਿਆ ਰਿਸੈਸ਼ਨ ਹੋਏਗਾ, ਉਹ ਕਹਿੰਦੇ ਆਈ ਡੋਂਟ ਐਲੀਮੀਨੇਟ ਦੀ ਪੋਸੀਬਿਲਿਟੀ ਕਿ ਬਈ ਨਹੀਂ ਹੋਏਗਾ, ਕਹਿਣ ਦਾ ਮਤਲਬ ਕਿ ਹੋ ਸਕਦਾ ਹੈ, ਬੜੇ ਕੂਲ ਔਰ ਨੈਚੁਰਲ ਵੇ ਚ ਬੋਲਿਆ। ਦੇਖੋ ਪਰਸਨ ਨੇ ਕੀ ਕੀਤਾ, ਆਰਟ ਆਫ ਨੈਗੋਸੀਏਸ਼ਨ ਯੂਜ਼ ਕੀਤੀ ਹੈ, ਤੁਸੀਂ ਜੋ ਇੱਥੇ ਕਿਹੜੀ ਨੈਗੋਸੀਏਸ਼ਨ ਯੂਜ਼ ਕੀਤੀ ਹੈ, ਮਤਲਬ ਕਿ ਏਅਰਲਾਈਨ ਬੋਲੋ ਕੀ ਨੈਗੋਸੀਏਸ਼ਨ, ਦਿਸ ਇਜ਼ ਅ ਆਰਟ। ਦੇਖੋ ਆਰਟ ਕੀ ਚੀਜ਼ ਹੁੰਦੀ, ਪਹਿਲਾਂ ਮੈਂ ਦੱਸਦਾ, ਸਾਡਾ ਟਾਕ ਸ਼ੋਅ ਹੋਣ ਤੋਂ ਪਹਿਲੇ ਸਾਡੇ ਇੱਕ ਲਿਸਨਰ ਨੇ ਕਾਲ ਕੀਤੀ ਸੀਗੀ, ਜਿੱਥੇ ਤੁਸੀਂ ਵੀ ਕਮੈਂਟ ਕੀਤਾ ਸੀਗਾ, ਮੈਂ ਨੀ ਕਹੂੰਗਾ ਉਹ ਆਰਟ ਆ, ਉਹ ਬੰਦੇ ਨੇ ਨੈਚੁਰਲ ਇੱਕ ਗੱਲ ਕੀਤੀ, ਇੱਕ ਮਾਈਨਰ ਜੀ ਕੰਪਲੇਂਟ ਕੀਤੀ, ਬੜੀ ਰਿਸਪੈਕਟਫੁਲ ਨਾਲ ਕੀਤੀ, ਲੇਕਿਨ ਉੱਥੋਂ ਸਿੱਖਿਆ ਜਾ ਸਕਦਾ ਵਟ ਵਾਜ ਸੱਚ ਅ ਵੰਡਰਫੁਲ ਵੇ ਟੂ ਕਨਵੇ ਦਾ ਮੈਸੇਜ। ਮੈਨੂੰ ਨਾਮ ਨੀ ਪਤਾ ਜਿਨ੍ਹਾਂ ਨੇ ਕੀਤਾ, ਉਹਨਾਂ ਨੇ ਜੋ ਵੀ ਕੰਪਲੇਂਟ ਕਰਨੀ ਸੀ ਉਹ 20% ਕੀਤੀ ਹੈ, ਲੇਕਿਨ 80% ਪ੍ਰੇਜ਼ ਕੀਤੀ, ਜੈਨੂਅਨ ਕੀਤੀ, ਨੈਚੁਰਲ ਕੀਤੀ, ਉਹਨਾਂ ਨੇ ਆਰਟ ਨਹੀਂ ਯੂਜ਼ ਕੀਤਾ। ਲੇਕਿਨ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਮੈਸੇਜ ਕਨਵੇ ਕੀਤਾ, ਨਾ ਤੁਹਾਨੂੰ ਬੁਰਾ ਲੱਗੇਗਾ, ਜਿਨ੍ਹਾਂ ਨਾ ਜਿਨ੍ਹਾਂ ਲਈ ਕਿਹਾ ਹੋਣਾ ਨਾ ਉਹਨਾਂ ਨੂੰ ਇੰਨਾ ਬੁਰਾ ਲੱਗਣਾ ਹੈਗਾ, ਕਿਉਂਕਿ ਕਨਵੇ ਕਰਨ ਦਾ ਇੱਕ ਤਰੀਕਾ ਸੀਗਾ ਉਹਨਾਂ ਦਾ, ਉਹ ਆਰਟ ਹੈ, ਉਹ ਤੁਸੀਂ ਭਾਵੇਂ ਫੈਮਿਲੀ ਚ ਯੂਜ਼ ਕਰੋ, ਸਪਾਊਸ ਨਾਲ ਯੂਜ਼ ਕਰੋ, ਬੱਚਿਆਂ ਨਾਲ ਯੂਜ਼ ਕਰੋ, ਆਪਣੀ ਕੰਪਨੀ ਚ ਮੈਨੇਜਰ ਨਾਲ ਯੂਜ਼ ਕਰੋ, ਐਵਰੀਥਿੰਗ ਇਜ਼ ਅ ਆਰਟ। ਹੁਣ ਟਰੰਪ ਸਾਹਿਬ ਨੇ ਕੀ ਕਿਹਾ ਕਿ ਹਾਂ ਰਿਸੈਸ਼ਨ ਹੋ ਸਕਦਾ ਸ਼ਾਇਦ, ਹੁਣ ਡਿਫਰੈਂਸ ਦੇਖ ਲਓ ਸਾਡੇ ਕੈਨੇਡਾ ਦੇ ਵਿੱਚ ਇਸ ਚੀਜ਼ ਦਾ ਰਿਸਪੌਂਸ ਕੀ ਔਰ ਅਮਰੀਕਾ ਦੇ ਵਿੱਚ ਕੀ ਆ, ਆਰਟ ਕੀ ਹੈ ਇੱਥੇ, ਉਹਨਾਂ ਕਿਹਾ ਹਾਂ ਠੀਕ ਹੈ, ਲੱਗਦਾ ਮੈਨੂੰ ਸ਼ਾਇਦ ਹੋ ਜਾਏ, ਹੋ ਵੀ ਸਕਦਾ, ਇੰਨਾ ਲੇਅਰਲੀ ਕਿ ਸਾਨੂੰ ਫਰਕ ਹੀ ਕੋਈ ਨਹੀਂ ਪੈਂਦਾ। ਦੂਸਰੀ ਤਰਫ ਕੈਨੇਡਾ ਕਹਿੰਦਾ ਯਾਰ ਰਿਸੈਸ਼ਨ ਹੋ ਜਾਏਗਾ, ਯੇ ਹੋ ਜਾਏਗਾ, ਕੰਟਰੀ ਬਰਬਾਦ ਹੋ ਜਾਏਗੀ, ਖਤਮ ਹੋ ਜਾਏਗੀ ਕੰਟਰੀ, ਯੇ ਹੋ ਜਾਏਗੀ। ਜਦੋਂ ਦੋ ਬੰਦੇ ਆਪਸ ਚ ਜਿਨ੍ਹਾਂ ਨੇ ਗੱਲ ਕਰਨੀ, ਇੱਕ ਬੰਦਾ ਕਹਿੰਦਾ ਮੇਰਾ ਸਭ ਕੁਝ ਖਤਮ ਹੋ ਜਾਏਗਾ, ਔਰ ਦੂਸਰਾ ਬੰਦਾ ਕਹਿੰਦਾ ਹਾਂ ਠੀਕ ਹੈ ਨਾ ਰਿਸੈਸ਼ਨ ਆ ਜਾਏਗਾ, ਉਹ ਮੈਸੇਜ ਕਨਵੇ ਕਰ ਰਿਹਾ ਕਿ ਤੁਸੀਂ ਜਿੰਨੇ ਮਰਜ਼ੀ ਥ੍ਰੈਟ ਦੇ ਦੋ, ਸਾਨੂੰ ਰਿਸੈਸ਼ਨ ਦਾ ਵੀ ਫੀਅਰ ਨਹੀਂ ਹੈ। ਰਿਸੈਸ਼ਨ ਇਜ਼ ਦਾ ਬਿਗੈਸਟ ਰਿਸਕ, ਕਿਸੇ ਨੂੰ ਜ਼ਿਆਦਾ ਤੋਂ ਜ਼ਿਆਦਾ ਕੀ ਡੈਮੇਜ ਕਰ ਦੋਗੇ, ਰਿਸੈਸ਼ਨ ਕਰ ਸਕਦੇ ਹੋ ਕੰਟਰੀ ਚ। ਅਮੈਰੀਕਾ ਕਹਿੰਦਾ ਨੋ ਪ੍ਰੋਬਲਮ, ਨੋਟ ਅ ਬਿਗ ਡੀਲ, ਲੇਕਿਨ ਇੱਥੇ ਰਿਐਕਸ਼ਨ ਆ ਰਹੀ ਹੈ ਮੇਜਰ ਲੈਵਲ ਤੇ। ਦੂਜਾ, ਜਿੱਦਾਂ ਹੁਣ ਬੜੀ ਪੁਰਾਣੀ ਗੱਲ ਹੋ ਗਈ, ਸ਼ੁਰੂਆਤ ਕਿੱਥੋਂ ਹੋਈ ਸੀਗੀ ਕਿ ਟਰੰਪ ਸਾਹਿਬ ਨੇ ਆਪਣਾ ਟਰੂਡੋ ਸਾਹਿਬ ਨੂੰ ਪੁੱਛਿਆ ਸੀਗਾ ਕਿ ਅਸੀਂ ਤੁਹਾਨੂੰ 200 ਬਿਲੀਅਨ ਨਾ ਦਈਏ ਤੇ ਕੀ ਹੋਏਗਾ, ਤੇ ਉਹਨਾਂ ਨੇ ਕਿਹਾ ਯਾਰ ਕੰਟਰੀ ਖਤਮ ਹੋ ਜਾਏਗੀ। ਉੱਥੋਂ ਦੀ ਸ਼ੁਰੂਆਤ ਹੋਈ, ਟਰੰਪ ਸਾਹਿਬ ਕਹਿੰਦੇ ਅੱਛਾ ਕੰਟਰੀ ਖਤਮ ਹੋ ਜਾਏਗੀ, ਚਲੋ ਜੀ ਮੈਂ ਫਿਰ 200 ਬਿਲੀਅਨ ਦਾ ਕਰਦਾ ਕੁਝ। ਇੱਥੋਂ ਦੀ ਸ਼ੁਰੂਆਤ ਹੋਈ ਸੀ, ਲੇਕਿਨ ਇਹਦੇ ਚ ਅਸੀਂ ਹੁਣ ਫੋਲਟ ਨਹੀਂ ਫਾਇੰਡ ਆਊਟ ਕਰਨਾ ਕਿ ਟਰੂਡੋ ਸਾਹਿਬ ਨੇ ਇੱਦਾਂ ਕਿਉਂ ਕਿਹਾ। ਦੇਖੋ ਹਰ ਇਨਸਾਨ ਕੀ ਬੋਲਦਾ ਔਰ ਕੀ ਕਰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਜਾ ਕੇ ਉਸ ਚੀਜ਼ ਦਾ ਕੀ ਬਣੇਗਾ। ਹਾਂ, ਜਦੋਂ ਚੀਜ਼ ਕੋਈ ਗਲਤ ਚਲੇ ਜਾਏ ਜਾਂ ਸਹੀ ਚਲੇ ਜਾਏ, ਅਸੀਂ ਪਿੱਛੇ ਦੇਖ ਕੇ ਦੱਸ ਲਵਾਂਗੇ ਕਿ ਇਹ ਚੀਜ਼ ਸਹੀ ਸੀ ਗਲਤ ਸੀਗੀ, ਲੇਕਿਨ ਜਿਹੜਾ ਵੀ ਬੰਦਾ ਐਕਟ ਕਰ ਰਿਹਾ ਬੋਲ ਰਿਹਾ, ਹੁਣ ਮੈਂ ਜਿਹੜੀ ਇਹ ਚੀਜ਼ ਬੋਲ ਰਿਹਾ ਇਹਦੇ ਨਾਲ ਅੱਗੇ ਜਾ ਕੇ ਸਹੀ ਹੁੰਦੀਆਂ ਚੀਜ਼ਾਂ ਗਲਤ ਹੁੰਦੀਆਂ ਉਹ ਤਾਂ ਮੈਨੂੰ ਪਤਾ ਨਹੀਂ। ਇਸ ਕਰਕੇ ਉਸ ਟਾਈਮ ਉਹ ਸਾਡੇ ਪ੍ਰਾਈਮ ਮਿਨਿਸਟਰ ਨੇ ਕੀ ਬੋਲਿਆ, ਕਿਸ ਇੰਟੈਂਸ਼ਨ ਚ ਬੋਲਿਆ, ਦੂਜੇ ਨੇ ਕਿੱਦਾਂ ਯੂਜ਼ ਕੀਤਾ, ਉਹ ਡਿਫਰੈਂਟ ਸਟੋਰੀ ਹੈ। ਸੋ ਦਾ ਪੁਆਇੰਟ ਇਜ਼ ਦਿਸ, ਇੱਕ ਚੀਜ਼ ਕਲੀਅਰ ਕਰ ਲਓ, ਲਾਸਟ ਇੱਕ ਹੋਰ ਇਸ ਪੁਆਇੰਟ ਤੇ ਮੈਂ ਦੱਸ ਦਿੰਦਾ, ਜਦੋਂ ਦੇ ਟਰੰਪ ਸਾਹਿਬ ਪ੍ਰੈਜ਼ੀਡੈਂਟ ਬਣੇ ਨੇ, ਸਭ ਤੋਂ ਰਾਈਟ ਹੈਂਡ ਉਹਨਾਂ ਦੇ ਹੈਗੇ ਨੇ ਇਲੋਨ ਮਸਕ। ਇਲੋਨ ਮਸਕ ਜਿਸ ਦਿਨ ਦੇ ਟਰੰਪ ਸਾਹਿਬ ਬਣੇ ਨੇ ਪ੍ਰੈਜ਼ੀਡੈਂਟ, ਉਸ ਦਿਨ ਤੋਂ ਲੈ ਕੇ ਅੱਜ ਤੱਕ 160 ਬਿਲੀਅਨ ਡਾਲਰ ਪਰਸਨਲ ਵੈਲਥ ਦਾ ਲੂਜ਼ ਕਰ ਚੁੱਕੇ ਨੇ ਇਲੋਨ ਮਸਕ। ਤੁਸੀਂ ਕਹੋਗੇ ਉਹਦੇ ਨਾਲ ਕੀ ਫਰਕ, ਮਤਲਬ ਇਹਦਾ ਕੀ ਲੈਣਾ ਦੇਣਾ, ਬਹੁਤ ਵੱਡਾ ਲੈਣਾ ਦੇਣਾ। ਇੱਥੋਂ ਦੀ ਤੁਹਾਨੂੰ ਇੰਟੈਂਸ਼ਨ ਪਤਾ ਚੱਲ ਜਾਏਗੀ ਕਿ ਟਰੰਪ ਸਾਹਿਬ ਕਰਨਾ ਕੀ ਚਾਹੁੰਦੇ ਨੇ ਜਾਂ ਉਹਨਾਂ ਦੀ ਟੀਮ ਕਰ ਕੀ ਰਹੇ ਨੇ। 700 ਬਿਲੀਅਨ ਡਾਲਰ ਦੀ ਟੈਸਲਾ ਕੰਪਨੀ ਦੀ ਵਰਥ ਖਤਮ ਹੋ ਗਈ ਜਦੋਂ ਦੇ ਟਰੰਪ ਸਾਹਿਬ ਆਏ ਨੇ। ਐ ਨੀ ਕਿ ਟਰੰਪ ਸਾਹਿਬ ਆਏ ਨੇ ਜਦੋਂ ਬਣੇ ਸੀਗੇ, ਆਮ ਬੰਦੇ ਦਾ ਜਾਂ ਮੀਡੀਆ ਚ ਕੀ ਸੀਗਾ, ਉਹ ਯਾਰ ਇਲੋਨ ਮਸਕ ਤੇ ਹੁਣ ਯਾਰੀ ਦੋਸਤੀ, ਹੁਣ ਦੇਖੋ ਇਲੋਨ ਮਸਕ ਕਿੱਥੋਂ ਦੀ ਕਿੱਥੇ ਪਹੁੰਚਦੇ ਨੇ ਕਿਉਂਕਿ ਟਰੰਪ ਸਾਹਿਬ ਨਾਲ ਨੇ, ਇਹ ਤਾਂ ਬੜਾ ਫਾਇਦਾ ਚੁੱਕ ਜਾਏਗਾ। ਇੱਦਾਂ ਨਹੀਂ ਦੁਨੀਆ ਚੱਲਦੀ, ਇੱਦਾਂ ਪੋਲਿਟਿਕਸ ਕੰਟਰੀ ਨਹੀਂ ਚੱਲਦੀ ਕਿ ਮੇਰਾ ਦੋਸਤ ਆ ਤੇ ਹੁਣ ਮੇਰੇ ਵਾਸਤੇ ਇਹ ਹੋ ਜਾਏਗਾ ਤੇ ਹੋ ਜਾਏਗਾ। ਉਲਟਾ 700 ਬਿਲੀਅਨ ਡਾਲਰ ਟੈਸਲਾ ਕੰਪਨੀ ਲੂਜ਼ ਕਰ ਗਈ ਉਸ ਦਿਨ ਤੋਂ, 158 ਬਿਲੀਅਨ ਇਲੋਨ ਮਸਕ ਪਰਸਨਲ ਲੈਵਲ ਤੇ ਲੂਜ਼ ਕਰ ਗਏ ਨੇ। ਕਿਉਂ ਲੂਜ਼ ਕਰ ਗਏ ਨੇ, ਕਿਆ ਬਿਜ਼ਨਸ ਸਟ੍ਰੈਟੇਜੀ ਹੈ ਕਿ ਹੁਣੇ ਮੈਂ ਲੂਜ਼ ਕਰਾਂਗਾ ਔਰ ਕੱਲ ਨੂੰ ਮੈਂ ਟ੍ਰਿਲੀਅਨ ਕਮਾਵਾਂਗਾ? ਨਾ, ਸਭ ਕੰਟਰੀ ਦੇ ਲਈ ਕਰ ਰਹੇ ਨੇ। ਇਲੋਨ ਮਸਕ ਵੈਰੀ ਇਮੋਸ਼ਨਲ ਅਬਾਊਟ ਇਟ ਕਿਉਂਕਿ ਟੈਸਲਾ ਵੀ ਉਹਨਾਂ ਦੇ ਬੜੇ ਕਲੋਜ਼ ਹੈ, ਲੇਕਿਨ ਹੁਣ ਇਸ ਟਾਈਮ ਕੰਟਰੀ ਉਹਨਾਂ ਨੂੰ ਚਾਂਸ ਮਿਲਿਆ ਕੰਟਰੀ ਲਈ ਵੀ ਕੁਝ ਕਰਨ ਦਾ। ਤੋਹੀ ਇਸ ਦਾ ਮਤਲਬ ਇਹ ਜਿਹੜੇ ਐਕਸ਼ਨ ਲੈ ਰਹੇ ਨੇ ਟਰੰਪ ਸਾਹਿਬ, ਉਹ ਉਹਨਾਂ ਦੇ ਇੱਕ ਟੀਮ ਮੈਂਬਰ ਹੈ ਇਲੋਨ ਮਸਕ, ਉੱਥੋਂ ਦੀ ਪ੍ਰੈਡਿਕਟ ਕੀਤਾ ਜਾ ਸਕਦਾ। ਜੇ ਟੀਮ ਮੈਂਬਰ ਆਪਣਾ ਸਭ ਕੁਝ ਲੂਜ਼ ਕਰਨ ਲਈ ਰੈਡੀ ਹੋ ਚੁੱਕਾ ਹੈ 160 ਬਿਲੀਅਨ ਡਾਲਰ, ਤਾਂ ਉਹਦਾ ਲੀਡਰ ਕਿਸ ਲੈਵਲ ਤੇ ਮਾਈਂਡਸੈਟ ਲੈ ਕੇ ਜਾ ਰਹੇਗਾ, ਅਤੇ ਇੱਕ ਟੀਮ ਮੈਂਬਰ ਨੇ। ਇਲੋਨ ਮਸਕ ਇਜ਼ ਨਾਟ ਦੀ ਹਾਈਐਸਟ ਅਥਾਰਟੀ, ਟੀਮ ਮੈਂਬਰ ਦੀ ਇੰਟੈਂਸ਼ਨ ਤੋਂ ਦਿਖ ਰਿਹਾ ਕਿ ਜਦੋਂ ਇਹਨਾਂ ਦੀ ਆਪਸ ਚ ਗੱਲਾਂ ਹੁੰਦੀਆਂ ਇੰਟੈਂਸ਼ਨ ਕਿਸ ਲੈਵਲ ਤੇ ਜਾ ਰਹੀਆਂ ਹੈਗੀਆਂ, ਵਿਚ ਮੀਨ ਪਿਓਰਲੀ ਬਿਯੋਂਡ ਪਰਸਨਲ ਬੈਨੀਫਿਟ ਐਂਡ ਇਜ਼ ਪਿਓਰਲੀ ਫੋਰ ਦਾ ਬੈਨੀਫਿਟ ਆਫ ਦਾ ਕੰਟਰੀ। ਹੁਣ ਜਦੋਂ ਕੋਈ ਬੰਦਾ ਇਸ ਮੂਡ ਚ ਆ ਚੁੱਕਿਆ, ਮਿਸਟਰ ਟਰੰਪ ਸਾਹਿਬ ਆ ਚੁੱਕੇ ਨੇ, ਔਰ ਇਹ ਜਿਹੜਾ ਜੇ ਤਾਂ ਟਰੰਪ ਸਾਹਿਬ ਇਹ ਚੀਜ਼ਾਂ ਨਹੀਂ ਬਦਲੇ ਨਾ, ਅਮੈਰੀਕਾ ਨੂੰ ਨਹੀਂ ਬਦਲ ਕੇ ਗਏ, ਤੇ ਫਿਰ ਅਮੈਰੀਕਾ ਕਦੀ ਨਹੀਂ ਬਦਲੇਗਾ। ਲੈਟ ਮੀ ਰਿਪੀਟ ਇਟ, ਇਫ ਮਿਸਟਰ ਟਰੰਪ ਡਜ਼ਨਟ ਡੂ ਇਟ, ਇਟ ਵਿਲ ਨੈਵਰ ਐਵਰ ਹੈਪਨ ਅਗੇਨ। ਜਿੱਦਾਂ ਦੀ ਟੀਮ ਟਰੰਪ ਸਾਹਿਬ ਕੋਲ ਹੈਗੀ ਹੈ, ਕਦੀ ਕਿਸੇ ਪ੍ਰੈਜ਼ੀਡੈਂਟ ਕੋਲ ਇਸ ਤਰ੍ਹਾਂ ਦੀ ਟੀਮ ਸੀਗੀ ਨਹੀਂ। ਇਹ ਪਹਿਲਾ ਔਰ ਆਖਰੀ ਚਾਂਸ ਹੈ ਅਮੈਰੀਕਾ ਵਾਸਤੇ, ਇਸ ਲਈ ਫੋਰਸ ਤੇ ਚੀਜ਼ਾਂ ਹੋ ਰਹੀਆਂ ਨੇ ਔਰ ਇਹਦਾ ਇੰਪੈਕਟ ਪਏਗਾ ਹੀ ਪਏਗਾ। ਇਹ ਸਿਰਫ ਕੈਨੇਡਾ ਵਾਸਤੇ ਹੁੰਦਾ ਤੇ ਵੱਖਰੀ ਗੱਲ ਸੀਗੀ, ਤੁਸੀਂ ਦੇਖ ਲਓ ਅਕਰੋਸ ਦਾ ਵਰਲਡ he has nothing to do with ki canada mera neighbor hai, emotions are out right now, it's purely mathematics and finance is purely mathematics, it is never about emotions, pa mata da personal finance hoye ta pa mat country da finance hoye। so coming back to now personal finance, hun eto ki assi conclude kar rahe hain ki jadon koi country vi apna finance karna ja rahi hai aur dekh rahi hai ki bhai meri income kithon ho rahi hai, mere expenses kithe ja rahe ne, ਮੇਰੀਆਂ ਚੀਜ਼ਾਂ ਮੇਰੇ ਕੰਟਰੋਲ ਚ ਕਿਉਂ ਨਹੀਂ ਹੈਗੀਆਂ। ਜਦੋਂ ਕੋਈ ਪਰਸਨ, ਦੇਖੋ ਇੰਨੇ ਲਿਸਨਰ ਨੇ, ਸਾਰਿਆਂ ਦਾ ਫਾਇਨਾਂਸ ਚੱਲ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ, ਲੇਕਿਨ ਜਿਸ ਦਿਨ ਕੋਈ ਬੰਦਾ ਡਿਸਾਈਡ ਕਰਦਾ ਨਾ ਕਿ ਯਾਰ ਮੈਂ ਆਪਣਾ ਫਾਇਨਾਂਸ ਫਿਕਸ ਕਰਨਾ, ਮੈਂ ਥੱਕ ਗਿਆ ਯਾਰ ਕੰਮ ਕਰ ਕਰਕੇ, ਯਾਰ ਪੈਸੇ ਕਮਾ ਕੇ ਸੇਵਿੰਗ ਕਰ ਲਓ, RRSP ਕਰ ਲਓ, ਇੰਸ਼ੋਰੈਂਸ ਕਰ ਲਓ, ਇਹ ਕਰ ਲਓ, RSPਆਂ ਕਰ ਲਓ, ਮੈਂ ਥੱਕ ਗਿਆ ਯਾਰ, ਉਸ ਦਿਨ ਉਹ ਜਦੋਂ ਬੰਦਾ ਬੈਠਦਾ ਨਾ ਆਪਣਾ ਫਾਇਨਾਂਸ ਦੇਖਣ ਲਈ, ਉਸ ਦਿਨ ਉਹ ਮਿਸਟਰ ਟਰੰਪ ਦੀ ਤਰ੍ਹਾਂ ਹੀ ਰਿਐਕਟ ਐਕਟ ਕਰਨਾ ਸ਼ੁਰੂ ਕਰਦਾ। ਉਹਨੂੰ ਸਮਝ ਆ ਜਾਂਦੀ ਯਾਰ ਕਿੱਥੇ ਪ੍ਰੋਬਲਮ ਸੀਗੀ, ਯਾਰ ਮੈਂ ਕਰ ਕੀ ਰਿਹਾ ਸੀਗਾ, ਮੈਨੂੰ ਕਰਨਾ ਕੀ ਚਾਹੀਦਾ ਸੀਗਾ। ਉਸ ਦਿਨ ਸ਼ਾਇਦ ਹੋਰ ਅੰਡਰਸਟੈਂਡਿੰਗ ਮਿਸਟਰ ਟਰੰਪ ਸਾਹਿਬ ਨੂੰ ਲੈ ਕੇ ਆ ਜਾਏ, ਕਿਉਂਕਿ ਪਰਸਨਲ ਲੈਵਲ ਤੇ, ਕਿਉਂਕਿ ਛੋਟੇ ਲੈਵਲ ਤੇ ਇੱਕ ਅੰਡਰਸਟੈਂਡਿੰਗ ਆਈ ਹੈ ਕਿ ਯਾਰ ਇਹ ਤਾਂ ਸੈਂਸ ਬੰਦੀ ਹੈ, ਜਿੱਥੇ ਖਰਚਾ ਹੋ ਰਿਹਾ ਉੱਥੇ ਜਿਹੜੀਆਂ ਚੀਜ਼ਾਂ ਨਹੀਂ ਸਹੀ ਜਾ ਰਹੀਆਂ ਸੀਗੀਆਂ ਇੰਨੇ ਸਾਲਾਂ ਤੋਂ, ਉਹਨੂੰ ਮੈਂ ਫਿਕਸ ਕਰਨਾ। ਹੁਣ ਇਹ ਤਾਂ ਮੀਡੀਆ ਚ ਆ ਰਿਹਾ, ਰਿਵਰਸ ਚ ਗੱਲ ਨਹੀਂ ਕਰਾਂਗੇ ਕਿ ਜਿੱਦਾਂ ਹੁਣ ਇੱਕ ਸਿੰਪਲ ਐਗਜਾਮਪਲ ਦਿੰਦਾ ਕਿ ਕੈਨੇਡਾ ਐਡਵਾਂਟੇਜ ਲਿੱਤੀਆਂ ਹੋਈਆਂ, ਯੈਸ ਫੋਰ ਵਟ ਐਵਰ ਰੀਜ਼ਨ, ਜਿਹੜਾ ਡੇਰੀ ਹੈਗਾ ਕੈਨੇਡਾ ਨੇ ਅਮੈਰੀਕਾ ਦੀ ਡੇਰੀ ਤੇ 270% ਤੋਂ 400% ਟੈਰਿਫ ਲਗਾਇਆ ਹੋਇਆ ਸਾਲਾਂ ਤੋਂ ਡੈਕੇਡਸ ਤੋਂ 270 ਤੋਂ 400% ਇਹ ਚੀਜ਼ਾਂ ਮੀਡੀਆ ਚ ਨਹੀਂ ਆ ਰਹੀਆਂ ਨਾ ਉਹ ਜਦੋਂ ਆਣਗੇ ਤਾਂ ਫਿਰ ਪਤਾ ਲੱਗੇਗਾ ਅੱਛਾ ਯਾਰ ਅਸੀਂ ਕੁਛ ਇੱਦਾਂ ਕੀਤਾ ਹੋਇਆ ਕਿ ਅਗਲੇ ਬੰਦੇ ਵੀ ਰਿਐਕਟ ਐਕਟ ਕਰ ਰਹੇ ਨੇ ਅਗਲੇ ਬੰਦੇ ਇਕਦਮ ਨੀਂਦ ਚ ਉੱਠ ਕੇ ਨਹੀਂ ਆ ਗਏ ਕਿ ਚਲੋ ਸਾਰਾ ਸਿਸਟਮ ਹਿਲਾ ਦਈਏ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਬੈਂਕਿੰਗ ਨੂੰ ਐਂਟਰ ਨਹੀਂ ਕਰਨ ਦਿੱਤਾ ਕੈਨੇਡਾ ਨੇ ਜੋ ਵੀ ਹੈ ਆਪਣੀ ਇਕਨੋਮਿਕਲ ਡਿਸੀਜਨ ਹੋਣਗੇ ਉਹ ਚ ਚਲੋ ਨਹੀਂ ਜਾਂਦੇ ਲੌਂਗ ਸਟੋਰੀ ਸ਼ਾਰਟ ਜਦੋਂ ਜੀ ਆਮ ਬੰਦੇ ਨੂੰ ਕੀ ਕਰਨਾ ਚਾਹੀਦਾ ਦੋ ਚਾਰ ਕੁਇਕ ਪੁਆਇੰਟ ਉੱਤੇ ਮੈਂ ਦੱਸਦਾ ਕਰਨਾ ਬੜਾ ਕੁਝ ਚਾਹੀਦਾ ਲੇਕਿਨ ਅਗੇਨ ਔਨ ਦਾ ਚਰਚਾ ਔਨ ਦਾ ਟਾਕ ਸ਼ੋ ਬੜਾ ਡਿਫੀਕਲਟ ਹੈ ਕਿ ਬੜਾ ਪੁਆਇੰਟ ਟੂ ਪੁਆਇੰਟ ਜਾਣਾ ਇੱਕ ਬ੍ਰੋਡਰ ਲੈਵਲ ਤੇ ਗੱਲ ਕੀਤੀ ਜਾ ਸਕਦੀ ਹੈ ਨਾ ਉਹ ਜਿੱਦਾਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਓਨਲੀ ਰਿਸਕ ਇਜ਼ ਦਾ ਰਿਸੈਸ਼ਨ ਰਿਸੈਸ਼ਨ ਮੈਜੋਰਟੀ ਲੋਕਾਂ ਨੇ ਇਸ ਤਰ੍ਹਾਂ ਦਾ ਰਿਸੈਸ਼ਨ ਸ਼ਾਇਦ ਨਹੀਂ ਐਕਸਪੀਰੀਅੰਸ ਕੀਤਾ ਹੋਣਾ ਅਨਲੈਸ ਪਿਛਲੇ 30-40 ਸਾਲਾਂ ਤੋਂ ਜਿਹੜੇ ਲੋਕ ਇੱਥੇ ਹੈਗੇ ਨੇ ਉਹਨਾਂ ਨੇ ਬੜਾ ਕਲੋਜ਼ਲੀ ਵਾਚ ਕੀਤਾ ਔਰ ਉਸ ਸਿਚੁਏਸ਼ਨਾਂ ਚੋਂ ਨਿਕਲਿਆ ਦੇ ਨੋ ਰਿਸੈਸ਼ਨ ਇਜ਼ ਬੈਡ ਸੋ ਆਮ ਬੰਦੇ ਨੂੰ ਬ੍ਰੋਡਰ ਲੈਵਲ ਦੀ ਸਿਰਫ ਓਪੀਨੀਅਨ ਹੈਗਾ ਕੀ ਕਰਨਾ ਚਾਹੀਦਾ ਪਹਿਲੀ ਚੀਜ਼ ਕਿ ਜਿਹੜਾ ਤੁਹਾਡੀਆਂ ਪ੍ਰੋਪਰਟੀਜ਼ ਹੈਗੀਆਂ ਨੇ ਬੇਸ਼ੱਕ ਘਰ ਪ੍ਰਿੰਸੀਪਲ ਹੋਮ ਹੋਏ ਜਾਂ ਰੈਂਟਲ ਪ੍ਰੋਪਰਟੀ ਹੋਏ ਉਹਨੂੰ ਰੀਫਾਈਨਾਂਸ ਉਹਦੇ ਹੀਲੋਕ ਰੀਫਾਈਨਾਂਸ ਨਹੀਂ ਕਰਨਾ ਹੀਲੋਕ ਲੈ ਕੇ ਰੱਖ ਲੈਣ ਪਹਿਲੇ ਕਿਉਂਕਿ ਜਦੋਂ ਰਿਸੈਸ਼ਨਰੀ ਸਿਚੁਏਸ਼ਨ ਆਉਂਦੀਆਂ ਉਦੋਂ ਬੈਂਕਾਂ ਨੇ ਇੰਸਟੀਟਿਊਸ਼ਨ ਨੇ ਤੁਹਾਨੂੰ ਲੈਂਡਿੰਗ ਨਹੀਂ ਕਰਨੀ ਪੈਸੇ ਦੀ ਉਸ ਟਾਈਮ ਲੋਡ ਪੈ ਸਕਦੀ ਹੈ ਤੇ ਪਹਿਲੇ ਹੀ ਲਾਈਨ ਆਫ ਕ੍ਰੈਡਿਟਸ ਵਗੈਰਾ ਆਪਣੇ ਘਰ ਦੇਣਗੇ ਇਸ ਲੈ ਕੇ ਜਿਹੜੀਆਂ ਤੁਸੀਂ ਰੱਖ ਲਓ ਉਹ ਕਾਹਦੇ ਲਈ ਉਹਦੀ ਕੋਸਟ ਰੀਫਾਈਨਾਂਸ ਨਹੀਂ ਕਰਨਾ ਰੀਫਾਈਨਾਂਸ ਕਰੋਗੇ ਰਾਈਟ ਵੇ ਤੁਹਾਡੀ ਮੰਥਲੀ ਕੋਸਟ ਵੱਧ ਜਾਣੀ ਹੈ ਰਿਸੈਸ਼ਨ ਕੱਲ ਨੂੰ ਆਇਆ ਨਹੀਂ ਆਇਆ ਤੁਸੀਂ ਹਾਈ ਕੋਸਟ ਦੇ ਰਹੇ ਹੋ ਲਾਈਨ ਹੋਮ ਲਾਈਨ ਆਫ ਕ੍ਰੈਡਿਟ ਕੀ ਹੋਏਗਾ ਜਦੋਂ ਕਦੀ ਯੂਜ਼ ਕਰੋਗੇ ਉਦੋਂ ਇੰਟਰਸਟ ਪਏਗਾ ਨਹੀਂ ਤਾਂ ਤੁਹਾਨੂੰ ਕੋਈ ਇੰਟਰਸਟ ਪੈ ਨਹੀਂ ਰਿਹਾ ਦੂਸਰਾ ਰੀਜ਼ਨ ਆਇਆ ਵਾ ਕਿ ਇਸ ਪ੍ਰੋਪਰਟੀ ਦੀ ਵੈਲਿਊ ਜੋ ਵੀ ਅੱਜ ਹੈਗੀ ਉਹ ਦੇਣਗੇ ਲਾਈਨ ਆਫ ਕ੍ਰੈਡਿਟ ਮਿਲ ਜਾਏਗੀ ਕੱਲ ਨੂੰ ਜੇ ਥੋੜੀ ਬਹੁਤ ਡਿਸਟਰਬੈਂਸ ਹੁੰਦੀ ਹੈ ਰੀਅਲ ਸਟੇਟ ਦੇ ਵਿੱਚ ਵੈਲਿਊਜ਼ ਡਾਊਨ ਜਾਂਦੀਆਂ ਐਟਲੀਸਟ ਯੂ ਹੈਵ ਦਾ ਕਾਇੰਡ ਆਫ ਲਾਈਨ ਆਫ ਕ੍ਰੈਡਿਟ ਵਿਦ ਯੂ ਇਟਸ ਇੰਪੋਰਟੈਂਟ ਹਰ ਬੰਦੇ ਲਈ ਹੋਣਾ ਚਾਹੀਦਾ ਹਾਂ ਜਿਸ ਬੰਦੇ ਦਾ ਕੈਸ਼ ਲਿਕੁਇਡਿਟੀ ਇਜ਼ ਵੈਰੀ ਹਾਈ ਉਹਨੂੰ ਉਸ ਚੀਜ਼ ਦੀ ਲੋੜ ਨਹੀਂ ਹੈ ਲੇਕਿਨ ਦੇਰ ਇਜ਼ ਨੋ ਲੋਸ ਕਿ ਫੇਰ ਵੀ ਲਾਈਨ ਆਫ ਕ੍ਰੈਡਿਟ ਲੈ ਕੇ ਤੁਸੀਂ ਰੱਖ ਜ਼ਰੂਰ ਲਓ ਦੂਸਰੀ ਚੀਜ਼ ਹਰ ਬੰਦੇ ਕੋਲ ਘੱਟ ਤੋਂ ਘੱਟ 6 ਮਹੀਨੇ ਤੋਂ 12 ਮਹੀਨੇ ਦਾ ਐਕਸਪੈਂਸ ਜਿਹੜਾ ਹੈਗਾ ਉਹਦੇ ਕੁਝ ਅਸੀਂ ਇਨਵੈਸਟਮੈਂਟ ਸੇਵਿੰਗ ਪਲਾਨ ਚ ਹੋਣਾ ਚਾਹੀਦਾ ਜਿਹੜਾ ਮਾਰਕੀਟ ਰਿਲੇਟਡ ਨਾ ਹੋਏ ਐਨ ਹੋਏ ਕਿ ਤੁਹਾਡੇ ਕੋਲ 12 ਮਹੀਨੇ ਦਾ ਹੈਗਾ ਲੇਕਿਨ ਤੁਸੀਂ ਕੋਲ ਮੈਂ ਤਾਂ ਸਟਾਕ ਚ ਪਾਏ ਹੋਇਆ ਮੇਰੀ 12 ਮਹੀਨੇ ਦੀ ਸੇਵਿੰਗ ਹੈ ਲੇਕਿਨ ਜੇ ਰਿਸੈਸ਼ਨ ਆਉਂਦਾ ਬੜੀਆਂ ਸਾਰੀਆਂ ਕੰਪਨੀਆਂ ਦੀ ਵੈਲਿਊ ਡਿੱਗਦੀ ਹੈ ਤੇ ਤੁਹਾਡਾ ਉਹ 12 ਮਹੀਨੇ ਦਾ ਜਿਹੜਾ ਐਮਰਜੈਂਸੀ ਐਕਸਪੈਂਸ ਸੀਗਾ ਉਹ ਵੀ ਡਾਊਨ ਚਲੇ ਜਾ ਉਦਾਂ ਨਹੀਂ ਉਹਦੇ ਕੁਝ ਉਹ ਤੁਸੀਂ ਮੈਨੂੰ ਬਾਅਦ ਚੋਂ ਕਾਲ ਕਰਕੇ ਜਾਂ ਬਾਕੀ ਬ੍ਰੋਕਰਸ ਐਡਵਾਈਜ਼ਰਸ ਕੋਲ ਪੁੱਛ ਸਕਦੇ ਹੋ ਕਿੱਦਾਂ ਕਰਨਾ ਹੁੰਦਾ ਲੇਕਿਨ ਤੁਹਾਡੇ ਕੋਲ 12 ਮਹੀਨੇ ਦੀ ਲਿਕੁਇਡਿਟੀ ਪਲਾਨ ਹੋਣਾ ਚਾਹੀਦਾ ਕਿ ਜੇ ਇਨ ਕੇਸ ਕ੍ਰੈਡਿਟ ਫਰੀਜ਼ ਹੋ ਗਿਆ ਉਸ ਟਾਈਮ ਕ੍ਰੈਡਿਟ ਰਿਡਿਊਸ ਹੋ ਗਿਆ ਕਿ ਯਾਰ ਮੇਰੀ ਜੋਬ ਚ ਕੋਈ ਚੇਂਜ ਆ ਗਈ ਕੋਈ ਲੇ ਆਫ ਹੋ ਗਏ ਕੋਈ ਆਟੋ ਇੰਡਸਟਰੀ ਚ ਲੇ ਆਫ ਹੋ ਗਏ ਜਾਂ ਮੈਨੂਫੈਕਚਰਿੰਗ ਹੋ ਗਏ ਤੇ ਚਲੋ 12 ਮਹੀਨੇ ਤੱਕ ਤਾਂ ਮੈਨੂੰ ਇਕਦਮ ਟ੍ਰਿਗਰ ਨਾ ਕਰ ਜਾਏ ਮੇਰੀ ਸਾਰੀ ਪੂਰੀ ਲਾਈਫ ਤੇ ਆਈ ਹੈਵ ਐਟਲੀਸਟ 12 ਮਹੀਨੇ ਦਾ ਤੀਸਰੀ ਚੀਜ਼ ਜੇ ਤੁਹਾਡੇ ਬਿਜ਼ਨਸ ਹੈ ਔਰ ਤੁਹਾਨੂੰ ਬਿਜ਼ਨਸ ਚ ਲਾਈਨ ਆਫ ਕ੍ਰੈਡਿਟਸ ਮਿਲ ਸਕਦੀਆਂ ਤਾਂ ਪਹਿਲੇ ਹੀ ਲੈ ਲਓ ਇਸ ਤੋਂ ਪਹਿਲੇ ਕਿ ਕੋਈ ਡਾਊਨ ਟਰਨ ਆਏ ਹੋਪਫੁਲੀ ਇਦਾਂ ਦੀਆਂ ਚੀਜ਼ਾਂ ਆਣ ਨਾ ਲੇਕਿਨ ਅਗੇਨ ਚਾਂਸਿਸ ਆਰ 50-50 ਰਾਈਟ ਨਾਓ ਹਨਾ ਉਹਦੇ ਬਾਅਦ ਚੋਂ ਜੇ ਤੁਹਾਡੇ ਕੋਈ ਮੇਜਰ ਐਕਸਪੈਂਸਿਸ ਤੁਸੀਂ ਕਰਨ ਜਾ ਰਹੇ ਹੋ ਅਨਲੈਸ ਉਹ ਬੜੇ ਨੈਸੇਸਰੀ ਹੈ ਫੇਰ ਤਾਂ ਕਰ ਦੋ ਨਹੀਂ ਤਾਂ ਰੁਕ ਜਾਓ ਕੋਈ ਵੀ ਮੇਜਰ ਲਾਰਜ ਐਕਸਪੈਂਸ ਜਾਂ ਪਰਚੇਸ ਨਹੀਂ ਕਰਨੀ ਸਪੈਸ਼ਲੀ ਜੋ ਪਰਚੇਸ ਤੁਹਾਨੂੰ ਕੋਈ ਕੈਸ਼ ਫਲੋ ਨਹੀਂ ਕ੍ਰੀਏਟ ਕਰਕੇ ਦੇ ਰਹੀ ਜੇ ਤੁਸੀਂ ਕਹਿੰਦੇ ਯਾਰ ਅਸੀਂ ਮੈਂ ਘਰ ਰੈਨੋਵੇਟ ਕਰਵਾਉਣ ਜਾ ਰਿਹਾ ਮਤਲਬ ਅਗੇਨ ਓਪੀਨੀਅਨ ਦੇ ਰਿਹਾ ਸੁਜੈਸ਼ਨ ਨਹੀਂ ਹੈ ਰਿਕਮੈਂਡੇਸ਼ਨ ਨਹੀਂ ਉਹ ਤਾਂ 1-to-1 ਇਨ ਪਰਸਨ ਮਿਲਾਂਗੇ ਸਿਚੁਏਸ਼ਨ ਬੇਸ ਤੇ ਆਂਸਰ ਚੇਂਜ ਹੋ ਜਾਏਗਾ ਬ੍ਰੋਡਰ ਲੈਵਲ ਤੇ ਤੁਸੀਂ ਕਹਿੰਦੇ ਮੈਂ ਹੋਮ ਰੈਨੋਵੇਸ਼ਨ ਕਰਨੀ ਹੈ ਵੇਟ ਕਰ ਲਓ ਕੋਈ ਲਗਜ਼ਰੀ ਆਈਟਮ ਖਰੀਦਣੀ ਹੈ ਕਾਰ ਪਰਚੇਜ਼ ਕਰਨੀ ਹੈ ਕੋਈ ਵੀ ਬਿਗ ਟਿਕਟ ਐਕਸਪੈਂਸਿਸ ਦਾ ਵੇਟ ਹੱਲੇ ਨਾ ਕਰਨਾ ਅਨਲੈਸ ਤੁਸੀਂ ਕਹਿੰਦੇ ਨਹੀਂ ਮੈਂ ਬੇਸਮੈਂਟ ਬਣਾ ਰਿਹਾ ਸੀਗਾ ਕਿਉਂਕਿ ਉੱਥੋਂ ਰੈਂਟ ਆ ਜਾਣਾ 1600 ਦਾ ਹਾਂ ਉਹਦੀ ਕੈਲਕੂਲੇਸ਼ਨ ਕਰਕੇ ਦੈਟ ਸਮਥਿੰਗ ਲਾਈਕ ਦੈਟ ਕੁਡ ਮੇਕ ਸੈਂਸ ਲੇਕਿਨ ਜੇ ਪਰਸਨਲ ਕੰਜ਼ੰਪਸ਼ਨ ਵਾਸਤੇ ਕੋਈ ਮੇਜਰ ਸਪੈਂਡਿੰਗ ਅੱਜ ਕਰਨ ਜਾ ਰਹੇ ਹੋ ਅਗਲੇ 1-2-3 ਮਹੀਨੇ ਅੱਜ ਕਰਨ ਜਾ ਰਹੇ ਹੋ ਉਹਦੇ ਬਾਰੇ ਸੋਚ ਰਹੇ ਹੋ ਹੋਲਡ ਔਨ ਟੂ ਦੈਟ ਕੋਸ਼ਿਸ਼ ਕਰ ਲਓ ਤੁਸੀਂ ਕਹੋਗੇ ਇਹ ਚੀਜ਼ਾਂ ਨਾਲ ਰੁਕਣ ਨਾਲ ਕੀ ਹੋਏਗਾ ਵੈਲਕਮ ਟੂ ਦਾ ਪੁਆਇੰਟ ਕੀ ਹੋਏਗਾ ਉਹਦੇ ਬਾਅਦ ਚੋਂ ਜੇ ਤੁਹਾਡੇ ਬਿਜ਼ਨਸਿਸ ਹੈਗੇ ਨੇ ਤੇ ਬਿਜ਼ਨਸ ਦੀ ਸਪੈਂਡਿੰਗ ਨੂੰ ਮੇਕ ਸ਼ੋਰ ਕਰ ਲਓ ਕਿਤੇ ਰੋਂਗ ਪਲੇਸਿਸ ਚ ਪੈਸਾ ਨਾ ਵੇਸਟ ਹੋ ਰਿਹਾ ਤੁਹਾਡੇ ਬਿਜ਼ਨਸਿਸ ਦੇ ਵਿੱਚ ਲੇਕਿਨ ਕੋਸਟ ਕਟਿੰਗ ਕਰੋ ਲੇਕਿਨ ਜਿਹੜੀ ਰੈਵਨਿਊ ਜਨਰੇਟਿੰਗ ਐਕਟੀਵਿਟੀਜ਼ ਹੈ ਤੁਹਾਡੇ ਬਿਜ਼ਨਸ ਦੀਆਂ ਉਸ ਤੇ ਕਦੀ ਕੱਟ ਨਹੀਂ ਕਰਨਾ ਡੂ ਨਾਟ ਕੱਟ ਔਨ ਮਾਰਕੀਟਿੰਗ ਡੂ ਨਾਟ ਕੱਟ ਯੋਰ ਐਕਸਪੈਂਸਿਸ ਔਨ ਐਡਵਰਟਾਈਜ਼ਿੰਗ ਜਾਂ ਕੋਈ ਵੀ ਹਾਈ ਪਰਫਾਰਮਿੰਗ ਇੰਪਲੋਈ ਆ ਉੱਤੇ ਕੱਟ ਨਾ ਕਰਨਾ ਤੁਸੀਂ ਕਿਆ ਕਹੋਗੇ ਹੁਣੇ ਕਿਹਾ ਸੀਗਾ ਸਾਰੇ ਖਰਚੇ ਕੱਢਾਓ ਨਹੀਂ ਨਹੀਂ ਇਹ ਬਿਲਕੁਲ ਰਿਵਰਸ ਹੋ ਜਾਏਗਾ ਐਕਚੁਅਲੀ ਹੋਰ ਹਾਈ ਹੋ ਜਾਣੀ ਚਾਹੀਦੀਆਂ ਤੁਹਾਡੀਆਂ ਚੀਜ਼ਾਂ ਬਿਜ਼ਨਸ ਦੇ ਵਿੱਚ ਕਿਉਂਕਿ ਜਦੋਂ ਤਾਂ ਮਾਰਕੀਟ ਸਹੀ ਹੈ ਉਦੋਂ ਬਿਜ਼ਨਸ ਸਹੀ ਚੱਲ ਰਿਹਾ ਜਦੋਂ ਮਾਰਕੀਟ ਥੋੜਾ ਡਾਊਨਵਰਡ ਟ੍ਰੈਂਡ 'ਚ ਜਾਂਦੀ ਹੈ ਤਾਂ ਸਾਰੇ ਆਪਣੇ ਐਕਸਪੈਂਸਿਸ ਕੱਟ ਡਾਊਨ ਕਰ ਦਿੰਦੇ ਆ ਰਿਵਰਸ ਕਰਨਾ ਹੁੰਦਾ ਉਸ ਟਾਈਮ ਜ਼ਿਆਦਾ ਐਫਰਟ ਪਾਉਣੇ ਹਾਂ ਅਨਨੈਸੈਸਰੀ ਜਿਹੜੇ ਐਕਸਪੈਂਸਿਸ ਉਹ ਘਟਾ ਸਕਦੇ ਹੋ ਤੁਸੀਂ ਕਹੋਗੇ ਯਾਰ ਮੈਂ ਖਰਚੇ ਘਟਾਣੇ ਆਫਿਸ ਘੱਟ ਕਰਾਂ ਆਫਿਸ ਦਾ ਸਪੇਸ ਘੱਟ ਕਰ ਦਾਂਗੇ ਐਡਵਰਟਾਈਜਮੈਂਟ ਦਾ ਆਫਿਸ ਦਾ ਸਪੇਸ ਘੱਟ ਕਰ ਲਓ ਔਰ ਐਡਵਰਟਾਈਜਮੈਂਟ ਚ ਹਾਈ ਕਰ ਦਿਓ ਮਤਲਬ ਉਹ ਤੁਹਾਨੂੰ ਤੁਹਾਡੇ ਕੋਈ ਵੀ ਕੰਟਰੈਕਟ ਆ ਉਹਨੂੰ ਰੀਨੈਗੋਸ਼ੀਏਟ ਕਰੋ ਜੋ ਵੀ ਤੁਹਾਡਾ ਪ੍ਰੋਸੈਸ ਹੈ ਉਹਨੂੰ ਸਟੀਮ ਲਾਈਨ ਅੱਜ ਹੀ ਕਰਨਾ ਸ਼ੁਰੂ ਕਰ ਦਿਓ ਜੇ ਤੱਕ ਕਰੋਗੇ ਕਿ ਜਦੋਂ ਰਿਸੈਸ਼ਨ ਆਏਗਾ ਉਦੋਂ ਕਰਾਂਗੇ ਇਟਸ ਆਲਰੇਡੀ ਟੂ ਲੇਟ ਜੇ ਤੁਹਾਨੂੰ ਪਿਆਸ ਲੱਗਦੀ ਹੈ ਤੁਸੀਂ ਪਾਣੀ ਪੀਣ ਜਾ ਰਹੇ ਹੋ ਆਲਰੇਡੀ ਟੂ ਲੇਟ ਹੋ ਚੁੱਕਾ ਜੇ ਬਾਡੀ ਨੇ ਡਿਮਾਂਡ ਕਰਤੀ ਨਾ ਕਿ ਪਾਣੀ ਚਾਹੀਦਾ ਡੀਹਾਈਡਰੇਟ ਹੋ ਚੁੱਕੀ ਹੈ ਬਾਡੀ ਆਲਰੇਡੀ ਪਾਣੀ ਬਾਡੀ ਨੂੰ ਤੇ ਉਸ ਲੈਵਲ ਤੇ ਜਾਣਾ ਹੀ ਨਹੀਂ ਸੀ ਚਾਹੀਦਾ ਕਿ ਜਿੱਥੇ ਤੁਹਾਨੂੰ ਪਿਆਸ ਲੱਗੇ ਸੇਮ ਥਿੰਗ ਫਾਈਨੈਂਸ ਦੇ ਵਿੱਚ ਉਸ ਪੁਆਇੰਟ ਤੇ ਪਹੁੰਚਣੇ ਨਹੀਂ ਕਿ ਤੁਹਾਨੂੰ ਡਿਸੀਜਨ ਲੈਣੇ ਪੈ ਰਹੇ ਨੇ ਪਹਿਲੇ ਹੀ ਫ੍ਰੀ ਫਲੋ ਜਿਹੜਾ ਉਹ ਤੁਹਾਡਾ ਜਿਹੜਾ ਚੱਲਣਾ ਚਾਹੀਦਾ ਹੈਗਾ ਉਹਦੇ ਬਾਅਦ ਚੋਂ ਤੁਹਾਡਾ ਜਿਹੜਾ ਪਰਸਨਲ ਔਰ ਬਿਜ਼ਨਸ ਦਾ ਕ੍ਰੈਡਿਟ ਹੈਗਾ ਉਹਨੂੰ ਸਟਰੋਂਗ ਰੱਖਣਾ ਹੈ ਔਰ ਜੇ ਕੋਈ ਵੀ ਡੈਟਸ ਵਗੈਰਾ ਹੈਗੇ ਨੇ ਉਹਨੂੰ ਪੇ ਆਫ ਕਰ ਦੋ ਤਾਂ ਕਿ ਕ੍ਰੈਡਿਟ ਦਾ ਬੈਟਰ ਹੋ ਜਾਏ ਔਰ ਆਪਣੇ ਕ੍ਰੈਡਿਟ ਨੂੰ ਫ੍ਰੀਜ਼ ਕਰਾ ਦਿਓ ਫ੍ਰੀਜ਼ ਕਰਾਉਣ ਦਾ ਮਤਲਬ ਕੀ ਹੁੰਦਾ ਕਿ ਮੈਂ ਹੋਰ ਕ੍ਰੈਡਿਟ ਹਲੇ ਅਪਲਾਈ ਨਹੀਂ ਕਰ ਰਿਹਾ ਕਿਉਂਕਿ ਜਦੋਂ ਰਿਸੈਸ਼ਨ ਹੁੰਦਾ ਆਈਡੈਂਟੀ ਥੈਫਟ ਹੁੰਦੇ ਨੇ ਤੁਹਾਡੇ ਨਾਮ ਇਮੈਜਿਨ ਕਰੋ ਰਿਸੈਸ਼ਨ ਚੱਲ ਰਿਹਾ ਤੁਹਾਡੀ ਆਈਡੈਂਟੀ ਤੇ ਕਿਸੇ ਹੋਰ ਨੇ ਕ੍ਰੈਡਿਟ ਦਾ ਇਸ਼ੂ ਚੱਲ ਗਿਆ ਹੋਇਆ ਤੁਹਾਨੂੰ ਪੈਸੇ ਦੀ ਲੋੜ ਹੈ ਹੁਣ ਤੁਸੀਂ ਕ੍ਰੈਡਿਟ ਵੀ ਨਹੀਂ ਲੈ ਸਕਦੇ ਮੇਜਰ ਇਸ਼ੂਜ ਹੋ ਸਕਦੇ ਨੇ ਤੇ ਇਦਾਂ ਦੀ ਪਲੈਨਿੰਗ ਜਿਹੜੀ ਹੈ ਉਹ ਕਰਨਾ ਜ਼ਰੂਰੀ ਹੈ ਕੋਈ ਵੀ ਨਵਾਂ ਡੈਟ ਇਸ ਟਾਈਮ ਨਾ ਲਵੋ ਅਨਲੈਸ ਬਹੁਤ ਹੀ ਨੈਸੈਸਰੀ ਹੋਏ ਫੇਰ ਭਾਵਾਂ ਲੈ ਲਓ ਨਹੀਂ ਤੇ ਕੋਸ਼ਿਸ਼ ਕਰੋ ਜੇ ਤੁਹਾਡੇ ਜਿਹੜੇ ਐਗਜ਼ਿਸਟਿੰਗ ਲੋਨ ਵੀ ਹੈ ਜੇ ਉਹਦੀਆਂ ਲੋਅਰ ਮੰਥਲੀ ਪੇਮੈਂਟਸ ਤੇ ਜਾ ਸਕਦੇ ਹੋ ਤਾਂ ਲੋਅਰ ਤੇ ਚਲੇ ਜਾਓ ਬੜੇ ਸਾਰੇ ਲੋਕਾਂ ਨੇ ਕਈ ਵਾਰ ਕੀਤਾ ਹੁੰਦਾ ਅਗੇਨ ਉਹ ਰਿਕਮੈਂਡੇਸ਼ਨ ਜਾਂ ਓਪੀਨੀਅਨ ਹੈ ਕਿ ਘਰ ਨੂੰ ਜਲਦੀ ਪੇ ਆਫ ਕਰਨਾ ਮੈਂ ਨਾ ਐਡੀਸ਼ਨਲ $2,000 ਪਾ ਰਿਹਾ ਆਪਣੇ ਘਰ ਦੇ ਟੁਵਰਡ ਨਾ ਉਹ ਫਿਰ ਜਿਹੜਾ ਐਡੀਸ਼ਨਲ ਮਿਨੀਮਮ ਤੇ ਲੈ ਜਾਓ $2,000 ਨੂੰ ਸਾਈਡ ਤੇ ਪ੍ਰੋਟੈਕਟ ਕਰ ਲਓ ਕਿਉਂਕਿ ਤੁਸੀਂ ਸਮਝਦੇ ਹੋ ਕਿ ਜਦੋਂ ਪੈਸੇ ਦੀ ਲੋੜ ਪਏਗੀ ਉੱਥੋਂ ਰੀਫਾਈਨਾਂਸ ਕਰ ਲਾਂਗੇ ਉਸ ਟਾਈਮ ਤੇ ਲੇਕਿਨ ਜਦੋਂ ਰਿਸੈਸ਼ਨ ਹੋਏਗਾ ਕ੍ਰੈਡਿਟ ਕਰੰਚ ਹੋਏਗਾ ਉਹ ਜਿਹੜਾ ਤੁਸੀਂ ਐਕਸਟਰਾ ਵੀ ਪੈਸੇ ਦਿੱਤੇ ਉਹਦਾ ਐਕਸੈਸ ਨਹੀਂ ਮਿਲਿਆ ਫਿਰ ਥੋੜੀ ਦੇਰ ਲਈ ਜੇ ਕੱਲ ਨੂੰ ਸਿਚੁਏਸ਼ਨ ਨਹੀਂ ਹੋਈ ਜਿਹੜੇ ਪੈਸੇ ਸਾਈਡ ਤੇ ਰੱਖੇ ਹੋਣਗੇ ਸਾਲ ਦੇ ਅੰਤ ਕਰ ਦੇਣਾ ਕਰ ਦੇਣਗੇ ਇਸ ਡਾਊਨ ਪੇਮੈਂਟ ਉਸ ਤੋਂ ਬਾਅਦ ਤੁਹਾਡੀਆਂ ਜਿੰਨੀਆਂ ਵੀ ਇਨਵੈਸਟਮੈਂਟਸ ਹੈਗੀਆਂ ਪੋਰਟਫੋਲੀਓਜ਼ ਹੈਗੇ ਨੇ ਜਿੱਥੇ ਵੀ ਹੈਗੇ ਉਹਨੂੰ ਡੀ ਰਿਸਕ ਹੁਣੇ ਹੀ ਕਰ ਲਓ ਇਸ ਤੋਂ ਪਹਿਲੇ ਹੋਰ ਲਾਸਿਸ ਹੋਣੇ ਸ਼ੁਰੂ ਹੋ ਜਾਣ ਸਟਾਕ ਮਾਰਕੀਟ ਚ ਕ੍ਰਿਪਟੋ ਕਰੰਸੀ ਚ ਜਿਹੜੀਆਂ ਵੀ ਕੰਪਨੀਆਂ ਹੈਗੀਆਂ ਜਿਹੜੀਆਂ ਕੰਪਨੀਆਂ ਰਿਸੈਸ਼ਨ ਪਰੂਫ ਹੈਗੀਆਂ ਨੇ ਜਿਹੜੇ ਬਿਜ਼ਨਸ ਰਿਸੈਸ਼ਨ ਪਰੂਫ ਹੈਗੇ ਨੇ ਉਸ ਕੰਪਨੀਆਂ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰਨਾ ਸ਼ੁਰੂ ਕਰੋ ਕਿਉਂਕਿ ਬੜੀਆਂ ਸਾਰੀਆਂ ਕੰਪਨੀਆਂ ਇਫੈਕਟ ਹੁੰਦੀਆਂ ਜਦੋਂ ਰਿਸੈਸ਼ਨ ਹੁੰਦਾ ਉਦਾਂ ਦੀਆਂ ਇਨਵੈਸਟਮੈਂਟਸ ਕਰੋ ਜਿਹੜੀਆਂ ਫੋਰਐਵਰ ਸਟਾਕਸ ਦੇ ਇੱਕ ਤਾਂ ਸਿੰਗਲ ਸਟਾਕ ਚ ਇਨਵੈਸਟ ਨਹੀਂ ਕਰਨਾ ਰਿਸੈਸ਼ਨ ਦੇ ਟਾਈਮ ਤੇ ਮਿਨੀਮਮ ਜਦੋਂ ਇਨਵੈਸਟਮੈਂਟ ਕਰੋ ਮੇਕ ਸ਼ੋਰ ਮਿਨੀਮਮ 100 ਸਟਾਕਸ ਦੀ ਡਾਇਵਰਸੀਫਿਕੇਸ਼ਨ ਹੋਏ ਔਰ 100 ਸਟਾਕਸ ਹੀ ਉਹ ਹੋਣ ਜਿਹੜੇ ਰਿਸੈਸ਼ਨ ਪਰੂਫ ਹੋਣ ਆਲਰੇਡੀ ਪੋਰਟਫੋਲੀਓ ਉਧਰ ਦੀ ਡਾਇਰੈਕਸ਼ਨ ਚ ਸਵਿਚ ਹੋ ਜਾਣੇ ਚਾਹੀਦੇ ਤਾਂ ਕਿ ਜਦੋਂ ਮਾਰਕੀਟ ਬੋਟਮ ਕਰੇ ਜਦੋਂ ਰਿਸੈਸ਼ਨ ਬੋਟਮ ਹੋਏ ਤੁਹਾਡਾ ਪੈਸਾ ਥੱਲੇ ਨਾ ਗਿਆ ਹੋਇਆ ਹੋਏ ਕਿਉਂਕਿ ਤੁਹਾਡਾ ਤਾਂ ਪੈਸਾ ਉਸ ਕੰਪਨੀਆਂ ਚ ਸੀਗੀਆਂ ਜਿਹੜੀਆਂ ਸਸਟੇਨ ਕਰ ਜਾਂਦੀਆਂ ਰਿਸੈਸ਼ਨ ਨੂੰ ਹੁਣ ਤੁਸੀਂ ਉੱਥੋਂ ਪੈਸਾ ਕੱਢ ਕੇ ਉਸ ਕੰਪਨੀਆਂ ਚ ਪਾਓਗੇ ਜਿਹੜੀਆਂ ਬੋਟਮ ਤੇ ਆਈਆਂ ਹੋਈਆਂ ਉਹਦੀ ਜਦੋਂ ਗਰੋਥ ਰਿਕਵਰੀ ਹੋਣੀ ਹੈ ਉਹ ਰਿਕਵਰੀ ਦੇ ਵਿੱਚ ਮਿਲੀਨੀਅਰਸ ਜਿਹੜੇ ਹੈਗੇ ਆ ਕ੍ਰੀਏਟ ਹੁੰਦੇ ਨੇ ਜਾਂ ਤੁਹਾਡੇ ਜਿਹੜੇ ਪੋਰਟਫੋਲੀਓ ਤੋਂ ਮਿਲੀਅਨਸ ਜਾਣੇ ਆ ਉਹ ਉਸ ਸਿਚੁਏਸ਼ਨ ਚ ਜਾਣੇ ਆ ਐਵਰੀ ਡੇ ਪੋਰਟਫੋਲੀਓ ਜਿਹੜੇ ਹੈਗੇ ਆ ਉਹ ਮਿਲੀਅਨਸ ਚ ਨਹੀਂ ਜਾਂਦੇ ਸੋ ਮੇਕ ਸ਼ੋਰ ਕੋਈ ਵੀ ਤੁਸੀਂ ਡੈਟ ਮਾਰਜਨ ਡੈਟਸ ਲੈਤਾ ਕਈ ਵਾਰ ਲੋਕੀ ਪੈਸੇ ਬੋਰੋ ਕਰਕੇ ਵੀ ਪੈਸੇ ਇਨਵੈਸਟ ਕਰਦੇ ਆ ਇਟ ਵਿਲ ਬੀ ਅ ਵੈਰੀ ਰਿਸਕੀ ਸਟ੍ਰੈਟਜੀ ਐਜ਼ ਆਫ ਟੂਡੇਜ਼ ਇਨਵਾਇਰਮੈਂਟ ਔਰ ਕਿ ਅੱਗੇ ਕੱਲ ਨੂੰ ਰਿਸੈਸ਼ਨ ਆ ਜਾਂਦਾ ਤੁਹਾਡੀ ਇਨਕਮ ਜੋਬ ਸਿਕਿਉਰਿਟੀ ਉਹਦਾ ਕੀ ਕਰ ਸਕਦੇ ਹੋ ਜੋ ਵੀ ਜੋਬ ਚੱਲ ਰਹੀ ਠੀਕ ਹੈ ਪੈਰਲਲੀ ਕੋਈ ਨਾ ਕੋਈ ਸਕਿੱਲ ਕੁਛ ਨਾ ਕੁਛ ਕ੍ਰੀਏਟ ਕਰਨੀ ਸ਼ੁਰੂ ਕਰ ਦੋ ਜੋਬਸ ਦਾ ਵੀ ਹੁਣ ਦੇਖੋ ਨਾ ਜਿਹੜਾ ਬੰਦੇ ਨੂੰ 20 ਸਾਲ ਹੋ ਗਏ ਆਟੋ ਚ ਕੰਮ ਕਰਦੇ ਹੋਏ ਹਾਈਪੋਥੈਟੀਕਲੀ ਕੱਲ ਨੂੰ ਕੋਈ ਆਟੋ ਪਲਾਂਟ ਬੰਦ ਹੋ ਜਾਂਦਾ ਤੇ ਦੇਖੋ ਪਰਸਨ ਕੀ ਕਰੇਗਾ ਉਹਦੇ ਲਈ ਦੂਸਰੀ ਜੋ ਆਲਰੇਡੀ ਲੇ ਆਫ ਹੋ ਰਹੇ ਨੇ ਦੂਸਰੀਆਂ ਕੰਪਨੀਆਂ ਅਮਰੀਕਾ ਦੇ ਵਿੱਚ ਫੈਬਰੀ ਮੰਥ ਦੇ ਵਿੱਚ 241% ਅਨਇੰਪਲੋਇਮੈਂਟ ਹਾਈ ਗਈ ਹੈ 241% ਦੇ ਡੋਂਟ ਕੇਅਰ ਲੇਕਿਨ ਸਾਡੇ ਉਹਦੇ ਕੇਅਰ ਔਰ ਡੋਂਟ ਕੇਅਰ ਵੀ ਡੋਂਟ ਨੋ ਲੇਕਿਨ ਉਹਨਾਂ ਦੇ ਫਰੋਮ ਦ ਟਾਪ ਆਫ ਮਿਸਟਰ ਟਰੰਪ ਦੇ ਆਰ ਨੋ ਵਰੀਡ ਅਬਾਊਟ ਐਨੀਥਿੰਗ ਲਾਈਕ ਦਿਸ ਰਾਈਟ ਨਾਓ ਇਹਦਾ ਮਤਲਬ ਕੰਪਨੀਆਂ ਨੇ ਆਲਰੇਡੀ ਐਕਸ਼ਨ ਲੈਣੇ ਸ਼ੁਰੂ ਕਰਤੇ ਲੇ ਆਫ ਇੰਨਾ ਹਾਈ ਕਿਉਂ ਗਿਆ ਕਿਉਂਕਿ ਆਲਰੇਡੀ ਕੰਪਨੀਆਂ ਨੇ ਐਕਸ਼ਨ ਲੈਣੇ ਸ਼ੁਰੂ ਕਰਤੇ ਹੁਣ ਬੜਾ ਕਾਮਨ ਹੈ ਕਿ ਕੋਈ ਬੰਦਾ ਇੱਕੋ ਸਕਿੱਲ ਦੇ ਵਿੱਚ ਕਈ ਵਾਰ ਉਹ ਨਿੰਨੇ ਸਾਲ ਲਗਾਏ ਹੁੰਦੇ ਆ ਉਹ ਬੜੀਆਂ ਹੋਰ ਏਰੀਆ ਚ ਕੰਮ ਕਰ ਸਕਦਾ ਲੇਕਿਨ ਉਹ ਬੰਦੇ ਦਾ ਕੌਨਫੀਡੈਂਸ ਨਹੀਂ ਹੁੰਦਾ ਬੰਦਾ ਯਾਰ ਇੱਕੋ ਹੀ ਕੰਮ ਕਰ ਸਕਦਾ ਮੇਰੇ ਕੋਲ ਤਾਂ ਹੋਰ ਕੋਈ ਕੰਮ ਹੋਣਾ ਨਹੀਂ ਹੈ ਬਿਲਕੁਲ ਹੁਣ ਦੇਖੋ ਜਦੋਂ ਬੈਕ ਹੋਮ ਇੰਡੀਆ ਪਾਕਿਸਤਾਨ ਤੋਂ ਕੋਈ ਡਾਕਟਰ ਬੰਦਾ ਆਉਂਦਾ ਉਹ ਕਹਿੰਦਾ ਯਾਰ ਇੱਥੇ ਆ ਕੇ ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦਾ ਮੈਂ ਤਾਂ ਸਿਰਫ ਮੈਡੀਕਲ ਫੀਲਡ ਚ ਜਾ ਸਕਦਾ ਕਰ ਤਾਂ ਉਹ ਸਭ ਕੁਝ ਸਕਦਾ ਲੇਕਿਨ ਇੱਕ ਮਾਈਂਡ ਸੈਟ ਤਾਂ ਕ੍ਰੀਏਟ ਹੋ ਚੁੱਕਾ ਹੁੰਦਾ ਨਾ ਬੰਦੇ ਦਾ ਇੱਦਾਂ ਬੜੇ ਸਾਰੇ ਲੋਕਾਂ ਲਈ ਟਰਬਲ ਆ ਜਾਂਦੀ ਹੈ ਕਿਉਂਕਿ ਇੱਕ ਸਕਿੱਲ ਦੇ ਵਿੱਚ ਬਹੁਤ ਅੱਛੇ ਹੁੰਦੇ ਆ ਲੇਕਿਨ ਦੂਸਰੀ ਸਕਿੱਲ ਚ ਹੱਥ ਨਹੀਂ ਹੁੰਦਾ ਲੇਕਿਨ ਤੁਸੀਂ ਪੈਰਲਲੀ ਕੁਛ ਨਾ ਕੁਛ ਸਾਈਡ ਤੇ ਸਿੱਖੋ ਸੇਲ ਸਿੱਖੋ ਫਾਈਨੈਂਸ ਸਿੱਖੋ ਇੰਜੀਨੀਅਰਿੰਗ ਕੰਸਟਰਕਸ਼ਨ ਕਿਸੇ ਕੰਸਲਟਿੰਗ ਰਿਲੇਟਡ ਕੁਛ ਵੀ ਐਂਟਰਪ੍ਰੀਨਿਓਰ ਕੋਈ ਛੋਟਾ ਮੋਟਾ ਬਿਜ਼ਨਸ ਕਰਨਾ ਜੋ ਵੀ ਕਰਨਾ ਕੋਈ ਨਾ ਕੋਈ ਸਾਈਡ ਹਸਲ ਇਕਨੋਮਿਕ ਜਿਹੜੇ ਇੰਡੀਕੇਟਰ ਹੁੰਦੇ ਆ ਉਹਨੂੰ ਜ਼ਰੂਰ ਦੇਖੋ ਕਿ ਬਈ ਅਨਇੰਪਲਾਇਮੈਂਟ ਕਿੱਧਰ ਜਾ ਰਹੀ ਹੈ, ਕੰਜ਼ਿਊਮਰ ਸਪੈਂਡਿੰਗ ਕਿੱਧਰ ਜਾ ਰਹੀ ਹੈ, ਮੈਨੂਫੈਕਚਰਿੰਗ ਡੇਟਾ ਚ ਕੀ ਹੋ ਰਿਹਾ, ਰੀਅਲ ਸਟੇਟ ਪ੍ਰਾਈਸਿੰਗ ਚ ਕੀ ਹੋ ਰਿਹਾ, ਉਹ ਅਪ ਟੂ ਡੇਟ ਰਹਿਣਾ, ਐਕੂਰੇਟ ਡੇਟਾ, ਸੁਣੀ ਸੁਣਾਈ ਗੱਲਾਂ ਚ ਬਲੀਵ ਨਹੀਂ ਕਰਨਾ, ਮੈਥਮੈਟੀਕਲ ਡੇਟਾ ਨੂੰ ਬਲੀਵ ਕਰਨਾ, ਫੀਅਰ ਗਰੀਡ ਮੀਟਰ ਕਿੱਧਰ ਜਾ ਰਿਹਾ, ਸਾਰੀਆਂ ਚੀਜ਼ਾਂ ਨੂੰ ਅਟੈਂਸ਼ਨ ਪੇ ਕਰੋ। ਕਦੋਂ ਜਦੋਂ ਤੁਸੀਂ ਇਹਨਾਂ ਨੂੰ ਅਟੈਂਸ਼ਨ ਪੇ ਕਰੋਗੇ ਔਰ ਮਾਰਕੀਟ ਚਲੋ ਡਾਊਨ ਜਾ ਰਹੀਆਂ ਹੋਣਗੀਆਂ ਨਾ, ਤੁਸੀਂ ਪ੍ਰੈਡਿਕਟ ਕਰ ਸਕਦੇ ਹੋ ਕਿ ਇਹ ਬੋਟਮ ਹੋ ਗਿਆ, ਹਨਾ। ਜਦੋਂ ਚਲੋ ਉਹ ਫਿਰ ਡਿਫਰੈਂਟ ਟਾਪਿਕ ਹੈ, ਔਰ ਮੈਂ ਔਨ ਦਾ ਰੇਡੀਓ ਨਹੀਂ ਬੋਲਣਾ ਚਾਹੁੰਦਾ ਕਿ ਜਿਹੜਾ ਇੱਕ ਪਰਟੀਕੁਲਰ ETF ਹੈ ਉਹਦੀ ਕਿੰਨੀ ਵੈਲਿਊ ਹੋਏਗੀ, ਤਾਂ ਪਤਾ ਚੱਲ ਜਾਏਗਾ ਕਿ ਇਹ ਬੋਟਮ ਤੇ ਪਹੁੰਚ ਗਿਆ ਆਪਾਂ ਰਿਸੈਸ਼ਨ ਤੇ। ਔਰ ਮੈਂ ਇਸ ਲਈ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੀ ਪੀਪਲ ਸਟਾਰਟ ਟੇਕਿੰਗ ਐਕਸ਼ਨ ਬੇਸਡ ਔਨ ਦਿਸ ਕਾਇੰਡ ਆਫ ਇਨਫੋਰਮੇਸ਼ਨ, ਉਹ ਪਰਸਨਲ ਇਨਫੋਰਮੇਸ਼ਨ ਹੈ, 1-to-1 ਦੇ ਵਿੱਚ ਹੋ ਸਕਦੀ ਹੈ, ਬਟ ਐਨੀਵੇਜ਼ ਤੇ ਜੋ ਵੀ ਕਰਨਾ ਹੈ, ਇਨਵੈਸਟ ਕਰਨਾ, ਸੇਵ ਕਰਨਾ, ਡੂ ਇਨ ਦਾ ਰਾਈਟ ਓਪਰਚੁਨਿਟੀ, ਲੇਕਿਨ ਆਪਣੀ ਟੇਕ ਕੇਅਰ ਜ਼ਰੂਰ ਕਰੋ। ਲੌਂਗ ਸਟੋਰੀ ਸ਼ਾਰਟ, ਆਪਣੇ ਆਪ ਨੂੰ ਮੈਂਟਲੀ ਔਰ ਫਾਈਨੈਂਸ਼ਲੀ ਪਹਿਲੇ ਪ੍ਰਿਪੇਅਰ ਕਰ ਲਓ। ਲੇਕਿਨ ਇਹ ਵੀ ਮੈਂ ਕਹਿ ਰਿਹਾ, ਹਰ ਬੰਦੇ ਨੂੰ ਕਰਨ ਦੀ ਲੋੜ ਨਹੀਂ ਹੈ, ਉਹ ਪਰਸਨ ਨੂੰ ਕਰਨ ਦੀ ਲੋੜ ਹੈ ਜਿਨ੍ਹੇ ਅੱਜ ਤੱਕ ਆਪਣੇ ਫਾਈਨੈਂਸ ਧਿਆਨ ਨਹੀਂ ਦਿੱਤਾ, ਜਿਹੜਾ ਸ਼ੁਰੂ ਤੋਂ ਧਿਆਨ ਦੇ ਰਿਹਾ ਉਹਨੂੰ ਕੋਈ ਪ੍ਰੈਪਰੇਸ਼ਨ ਦੀ ਲੋੜ ਨਹੀਂ ਹੈਗੀ। ਮੈਂ ਬਾਕੀਆਂ ਦਾ ਨਹੀਂ ਪਤਾ, ਹੁਣ ਮੈਂ ਘੱਟ ਤੋਂ ਘੱਟ ਜੇ ਮੈਂ ਦੂਸਰਿਆਂ ਨੂੰ ਸੁਜੈਸ਼ਨ ਦੇ ਰਿਹਾ, ਮੈਂ ਖੁਦ ਆਪਣਾ ਪਰਸਨਲ ਫਾਈਨੈਂਸ ਮੈਨੇਜ ਕੀਤਾ ਹੋਏਗਾ ਕਿ ਨਹੀਂ ਕੀਤਾ ਹੋਏਗਾ, ਕਿਉਂਕਿ ਵਟ ਕੁਡ ਬੀ ਵਰਸ ਦੈਨ ਦਿਸ ਕਿ ਮੈਨੂੰ ਖੁਦ ਆਪਣੀ ਸੇਵਿੰਗ ਇਨਵੈਸਟਮੈਂਟ ਇੰਸ਼ੋਰੈਂਸਿਸ ਨਹੀਂ ਕਰਨੀਆਂ ਆਉਂਦੀਆਂ ਜਾਂ ਕੀਤੀ ਹੋਈਆਂ, ਜਾਂ ਖੁਦ ਮੈਂ ਪੇ ਚੈੱਕ ਟੂ ਪੇ ਚੈੱਕ ਚੱਲ ਰਿਹਾ, ਖੁਦ ਮੈਨੂੰ ਫੀਅਰ ਹੈ ਰਿਸੈਸ਼ਨ ਦਾ, ਬਿਜ਼ਨਸ ਦਾ, ਅਨਇੰਪਲਾਇਮੈਂਟ ਦਾ, ਔਰ ਮੈਂ ਦੂਸਰਿਆਂ ਨੂੰ ਸੁਜੈਸ਼ਨ ਦੇ ਰਿਹਾ ਕਿ ਆਪਣੇ ਆਪ ਨੂੰ ਕਿੱਦਾਂ ਇੰਪਰੂਵ ਕਰ ਸਕਦੇ ਹੋ, ਉਹ ਤਾਂ ਰੋਂਗ ਹੈ ਔਰ ਨਾ ਹੀ ਉਹ ਚ ਰਿਜ਼ਲਟਸ ਆਣਗੇ। ਇਸ ਦਾ ਮਤਲਬ ਰਿਸੈਸ਼ਨ ਜੇ ਆ ਜਾਂਦਾ ਹੈ, ਆਈ ਥਿੰਕ ਇਜ਼ ਅ ਵੰਡਰਫੁਲ ਓਪਰਚੁਨਿਟੀ। ਵਟ ਡਜ਼ ਇਟ ਮੀਨ? ਇਟ ਮੀਨਸ ਕਿ ਆਲਰੇਡੀ ਪ੍ਰੀਪੇਅਰਡ, ਮੇਰੇ ਵਰਗੇ ਵੀ ਮਿਲੀਅਨਸ ਲੋਕ ਹੋਣਗੇ ਕੈਨੇਡਾ ਦੇ ਹੂ ਆਰ ਆਲਰੇਡੀ ਪ੍ਰੀਪੇਅਰਡ, ਹੂ ਵੇਟ ਫੋਰ ਓਪਰਚੁਨਿਟੀਜ਼ ਲਾਈਕ ਦਿਸ। ਨੋ ਦੈਟ ਕਿ ਲੋਕਾਂ ਨੂੰ ਇਹਦੇ ਚ ਸਟ੍ਰੈਸ ਹੋਏਗਾ, ਲੇਕਿਨ ਫਾਈਨੈਂਸ਼ੀਅਲ ਪੁਆਇੰਟ ਆਫ ਵਿਊ ਨਾ, ਇਟਸ ਅ ਗੁੱਡ ਥਿੰਗ। ਹਰ ਪਰਸਨ ਲਈ ਇਹ ਓਪਰਚੁਨਿਟੀ ਹੋਣੀ ਚਾਹੀਦੀ ਹੈ ਰਾਦਰ ਦੈਨ ਡਿਸਟ੍ਰੈਸ। ਅਗਰ ਡਿਸਟ੍ਰੈਸ ਫੀਲ ਹੋ ਰਿਹਾ ਤਾਂ ਰਿਸੈਸ਼ਨ ਦੀ ਵਜ੍ਹਾ ਨਾਲ ਨਹੀਂ ਹੋ ਰਿਹਾ, ਉਹ ਹੋ ਰਿਹਾ ਕਿ ਜੋ ਮੈਨੂੰ ਪਿਛਲੇ 2-4-5-10 ਸਾਲ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ, ਹੁਣ ਨੋ ਟਾਈਮ ਆ ਗਿਆ ਕਰਨ ਦਾ। ਡਿਸਟ੍ਰੈਸ ਦੇ ਵਿੱਚ ਫਿਰ ਰਾਈਟ ਰਿਐਕਟ ਨਹੀਂ ਕਰਦਾ ਬੰਦਾ, ਰਾਈਟ ਡਿਸੀਜਨ ਨਹੀਂ ਲੈਂਦਾ। ਕੈਨੇਡਾ ਕੀ ਕਰ ਰਿਹਾ ਐਜ਼ ਆਫ ਟੂਡੇ? ਰਿਐਕਟ ਕਰ ਰਿਹਾ, ਡਿਸਟ੍ਰੈਸਡ ਜਾ ਰਿਹਾ, ਪ੍ਰਿਪਰੇਸ਼ਨ ਹੀ ਨਹੀਂ ਸੀਗੀ। ਅਮੈਰੀਕਾ ਇਜ਼ ਪ੍ਰਿਪੇਅਰਡ ਆਲਰੇਡੀ ਫਾਰ ਮੈਨੀ ਥਿੰਗਸ। ਸੋ ਦਾ ਪੁਆਇੰਟ ਇਜ਼, ਆਪਣਾ ਜਿਹੜਾ ਫਾਈਨੈਂਸ ਹੈ ਉਹ ਤੁਹਾਡੇ ਆਪਣੇ ਹੱਥ ਚ ਹੈ, ਇਹ ਬਹੁਤ ਜ਼ਰੂਰੀ ਹੈ। ਯੁਧਵੀਰ ਜੀ, ਲਾਸਟ ਚੀਜ਼ ਮੈਂ ਐਗਜ਼ਾਮਪਲ ਦੇਣਾ, ਦੇਖੋ ਹਰ ਇੱਕ ਬੰਦੇ ਨੂੰ ਤੁਹਾਨੂੰ ਡੇਲੀ ਦਾ ਨਾ 3 ਕੁ ਲੀਟਰ ਪਾਣੀ, ਔਨ ਐਨ ਐਵਰੇਜ ਅਡਲਟ ਬੰਦੇ ਨੂੰ 3 ਕੁ ਲੀਟਰ ਪਾਣੀ ਚਾਹੀਦਾ ਪੀਣ ਵਾਸਤੇ। ਬਿਨਾਂ ਪਾਣੀ ਤੋਂ ਸਾਨੂੰ ਪਤਾ ਸਾਡੀ ਲਾਈਫ ਤਾਂ ਨਹੀਂ ਚੱਲ ਸਕਦੀ, ਹਨਾ, ਸਰਵਾਈਵਲ ਵੀ ਨਹੀਂ ਹੋਏਗਾ। 3 ਲੀਟਰ ਤੁਹਾਨੂੰ ਚਾਹੀਦਾ, 2 ਕੁ ਲੀਟਰ ਚਾਹੀਦਾ ਤੁਹਾਨੂੰ ਵੈਜੀਟੇਬਲਸ ਨੂੰ ਕਲੀਨ ਕਰਨ ਦਾ ਔਰ ਕੁਕਿੰਗ ਵਗੈਰਾ ਦਾ, 2-3 ਲੀਟਰ ਉਹ ਚਾਹੀਦਾ, ਹਨਾ। 50 ਕੁ ਲੀਟਰ ਤੁਹਾਨੂੰ ਚਾਹੀਦਾ ਆਪਣੇ ਸ਼ਾਵਰ ਵਾਸਤੇ, 50-60-70-75 ਲੀਟਰ ਤੁਹਾਨੂੰ ਉਹ ਚਾਹੀਦਾ ਹੈਗਾ। 10 ਕੁ ਲੀਟਰ ਤੁਹਾਨੂੰ ਚਾਹੀਦਾ ਆਪਣੀ ਕਲੋਥਿੰਗ ਵਾਸ਼ਿੰਗ ਵਾਸਤੇ, ਜੋ ਵੀ ਹੈ, ਹਨਾ। ਸਿੰਪਲ ਗੱਲ ਆ ਜੀ, ਤੁਸੀਂ ਇਹ ਸਾਰੀਆਂ ਚੀਜ਼ਾਂ ਛੱਡ ਸਕਦੇ ਹੋ, ਵਾਸ਼ਿੰਗ ਦੇ ਬਿਨਾਂ ਰਹਿ ਸਕਦੇ ਹੋ, ਹਨਾ, ਨਹਾਏ ਬਿਨਾਂ ਵੀ ਸਰਵਾਈਵ ਤਾਂ ਕਰ ਹੀ ਸਕਦੇ ਹੋ, ਲੇਕਿਨ ਪਾਣੀ ਪੀਏ ਬਿਨਾਂ ਤਾਂ ਸਰਵਾਈਵ ਨਹੀਂ ਕਰ ਸਕਦੇ। ਹੁਣ ਇੱਦਾਂ ਪਤਾ ਲੱਗ ਗਿਆ ਕਿ 3 ਲੀਟਰ ਤਾਂ ਡੇਲੀ ਚਾਹੀਦਾ ਹੀ ਚਾਹੀਦਾ, 2 ਮਿੰਟ ਲਈ ਅਜ਼ੂਮ ਕਰ ਲਓ, ਤੁਹਾਨੂੰ ਪਤਾ ਲੱਗ ਗਿਆ ਕਿ ਅੱਛਾ ਯਾਰ ਮੈਂ 50 ਸਾਲ ਦਾ, 65 ਸਾਲ ਤੋਂ ਬਾਅਦ ਮੈਨੂੰ ਪਾਣੀ ਨਹੀਂ ਮਿਲਣਾ ਪੀਣ ਲਈ, 2 ਮਿੰਟ ਲਈ ਅਜ਼ੂਮ ਅਸੰਪਸ਼ਨ ਲੈ ਲੈਂਦੇ ਕਿ ਐਸਾ ਕੋਈ ਇੱਕ ਪਤਾ ਲੱਗ ਗਿਆ ਕਿ 65 ਸਾਲ ਤੋਂ ਬਾਅਦ ਇੱਕ ਡ੍ਰੌਪ ਵੀ ਨਹੀਂ ਮਿਲਣੀ ਪਾਣੀ ਦੀ ਕਿਤੋਂ, ਭਾਵੇਂ ਤੁਸੀਂ ਸੜਕਾਂ ਤੇ ਲੱਗੇ ਹੋਏ ਨਲਕੇ ਜਾਂ ਫਰੈਂਡ ਦੇ ਘਰ ਚੱਲ ਜਾਓ, ਤੁਸੀਂ ਕਹੋ ਤਾਂ ਕਿਸੇ ਨੇ ਪਾਣੀ ਨਹੀਂ ਦੇਣਾ ਯਾਰ ਮੈਨੂੰ। ਤਾਂ ਰਾਈਟ ਵੇ ਤੁਹਾਡਾ 50 ਸਾਲ ਦੀ ਉਮਰ ਚ ਜਾਂ 40 ਜਾਂ 30 ਸਾਲ ਦੀ ਉਮਰ ਚ ਸਭ ਤੋਂ ਪਹਿਲੇ ਮਾਈਂਡ ਚ ਕੀ ਹੈਗਾ, ਯਾਰ ਮੈਨੂੰ ਪਾਣੀ ਕਲੈਕਟ ਕਰ ਲੈਣਾ ਚਾਹੀਦਾ ਆਪਣਾ ਹੀ, ਕਿਉਂਕਿ 65 ਸਾਲ ਤੋਂ ਲੈ ਕੇ 90 ਤੱਕ ਪਾਣੀ ਪੀਣ ਨੂੰ ਨਹੀਂ ਮਿਲਣਾ ਮੈਨੂੰ। ਉਹ ਤੁਹਾਡੇ ਲਈ ਇੱਡੀ ਮੋਸਟ ਇੰਪੋਰਟੈਂਟ ਥਿੰਗ ਬਣ ਜਾਏਗੀ। ਸੇਮ ਥਿੰਗ ਜਿਹੜੀ ਮਨੀ ਹੈ, ਇਹ ਤੁਹਾਨੂੰ 65 ਸਾਲ ਦੇ ਬਾਅਦ ਚੋਂ ਨਹੀਂ ਮਿਲਣੀ ਹੈਗੀ, 90 ਸਾਲ ਤੱਕ ਕਿਸੇ ਨੇ ਨਹੀਂ ਦੇਣੀ, ਨਾ ਫੈਮਿਲੀ ਨੇ ਨਾ ਫਰੈਂਡ ਨੇ। ਤੇ ਜੇ ਉਸ ਪਾਣੀ ਦੇ ਬਿਨਾਂ ਵੀ ਸਰਵਾਈਵਲ ਨਹੀਂ ਹੈ 1-2 ਦਿਨ ਦੇ ਬਾਅਦ, 5-10 ਦਿਨ ਦੇ ਬਾਅਦ, ਔਰ ਨਾ ਹੀ ਸਰਵਾਈਵਲ ਹੈ ਮਨੀ ਤੋਂ ਬਿਨਾਂ। ਤੁਸੀਂ ਮਨੀ ਤੋਂ ਬਿਨਾਂ 10 ਦਿਨ ਸਰਵਾਈਵ ਕਰਕੇ ਦੱਸ ਦੋ, ਤੁਸੀਂ ਕਹੋਗੇ ਹਾਂ ਮੈਂ ਕਰ ਲਾਂਗਾ, ਜੋਬ ਛੱਡਣ ਦੀ ਗੱਲ ਨਹੀਂ ਕਰ ਰਿਹਾ। ਜੇ ਤੁਸੀਂ ਆਪਣੇ ਘਰ ਚ ਵੀ ਰਹਿ ਰਹੇ ਹੋ, ਘਰ ਚ ਪੈਸਾ ਲੱਗਿਆ, ਮੈਂ ਕਹਿ ਰਿਹਾ ਬਿਨਾਂ ਰਹਿਣਾ ਜਿੱਥੇ ਪੈਸੇ ਦਾ ਕੋਈ ਰੋਲ ਹੀ ਨਹੀਂ ਹੈਗਾ, ਤੁਸੀਂ ਸੜਕ ਤੇ ਆ ਜਾਓਗੇ 1 ਮਿੰਟ, 5 ਦਿਨ ਸਰਵਾਈਵ ਹੀ ਨਹੀਂ ਕਰ ਪਾਓਗੇ, 10 ਦਿਨ ਤਾਂ ਪੋਸੀਬਲ ਹੀ ਨਹੀਂ ਹੈ ਮਨੀ ਤੱਕ। ਔਰ ਜਿਹੜਾ ਪੀਣ ਵਾਲੇ ਪਾਣੀ ਦੀ ਮੈਂ ਗੱਲ ਕਰ ਰਿਹਾ, ਉਹ ਹੋਗੀ ਨੈਸੈਸਿਟੀ, ਕੱਪੜੇ ਧੋਣੇ, ਨਾਨਾ ਧੋਣਾ, ਉਹ ਹੋ ਗਿਆ ਐਕਸਟਰਾ, ਉਹਦੇ ਬਿਨਾਂ ਵੀ ਸਰਵਾਈਵ ਕਰ ਲੋਗੇ। ਮੈਨੂੰ ਫਾਈਨੈਂਸ ਨਾਲ ਕਿੱਦਾਂ ਕਨੈਕਟ ਕਰ ਰਹੇ ਕਿ ਤੁਹਾਡੇ ਜਿਹੜਾ ਲਾਈਫ ਸਟਾਈਲ ਹੈ, ਗੱਡੀਆਂ, ਘਰ, ਵਕੇਸ਼ਨ, ਇਹ ਹੋ ਗਈਆਂ ਐਕਸਟਰਾ, ਇਹਦੇ ਬਿਨਾਂ ਵੀ ਰਹਿ ਲੋਗੇ। ਲੇਕਿਨ ਸਰਵਾਈਵਲ ਲਈ ਜਿਹੜਾ ਪੈਸਾ ਚਾਹੀਦਾ, ਘੱਟ ਤੋਂ ਘੱਟ ਉਹਨਾਂ ਤੋਂ ਮਿਨੀਮਮ ਇਕੱਠਾ ਕਰਨਾ ਬਾਹਰ ਬੰਦੇ ਨੂੰ ਬੰਦਾ ਕਿ ਨਹੀਂ ਬੰਦਾ, ਉਹ ਓਨਾ ਇੰਪੋਰਟੈਂਟ ਹੈ ਜਿੰਨਾ ਇੰਪੋਰਟੈਂਟ ਪਾਣੀ ਹੈ ਇਨਸਾਨ ਵਾਸਤੇ, ਓਨਾ ਇੰਪੋਰਟੈਂਟ ਇੰਨਾ 65 ਸਾਲ ਤੋਂ ਲੈ ਕੇ ਜਿਹੜਾ 90 ਸਾਲ ਦਾ ਰਿਸੈਸ਼ਨ ਹੈ ਨਾ, ਹੁਣ ਦੇਖੋ ਇੱਥੋਂ ਸਾਨੂੰ ਐਕਸਪੀਰੀਅੰਸ ਮਿਲਿਆ ਸੀਗਾ, ਕੋਰੋਨਾ ਤੋਂ ਸਾਨੂੰ ਐਕਸਪੀਰੀਅੰਸ ਮਿਲਿਆ ਸੀਗਾ ਕੀ ਹੁੰਦਾ ਜਦੋਂ ਇਨਕਮ ਡ੍ਰੌਪ ਹੁੰਦੀਆਂ, ਇੱਕ ਇੱਕ ਸਾਲ ਦੋ ਦੋ ਸਾਲ ਸਰਵਾਈਵ ਕਰਨਾ ਕਿੱਡੇ ਕਿੱਦਾਂ ਇੰਪੋਰਟੈਂਟ ਲੈਸਨ ਸੀਗਾ, ਉਹਨੂੰ ਭੁੱਲਣਾ ਨਹੀਂ ਸੀ ਚਾਹੀਦਾ। ਜਿਸ ਪਰਸਨ ਨੇ ਰਿਸੈਸ਼ਨ ਆਪਣਾ ਕੋਰੋਨਾ ਦੇ ਵਿੱਚ ਐਕਸਪੀਰੀਅੰਸ ਕੀਤਾ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ, ਔਰ ਉਹ ਚੋਂ ਨਿਕਲਣ ਦੇ ਬਾਅਦ ਚੋਂ ਫੇਰ ਕੁਛ ਨਹੀਂ ਕੀਤਾ, ਤਾਂ ਨਾਉ ਸੈਕਿੰਡ ਲੈਸਨ ਆ ਰਿਹਾ, ਫਿਰ ਸੈਕਿੰਡ ਲੈਸਨ ਕੀ ਰਿਸੈਸ਼ਨ। ਇਹ ਛੋਟੇ ਛੋਟੇ ਲੈਸਨ ਨੇ, ਲੇਕਿਨ 65 ਸਾਲ ਤੋਂ ਲੈ ਕੇ 90 ਸਾਲ ਤੱਕ ਦਾ ਜਿਹੜਾ ਰਿਸੈਸ਼ਨ ਹੈ 25 ਸਾਲਾਂ ਦਾ ਰਿਸੈਸ਼ਨ, ਉਹ 1-2 ਸਾਲ ਦਾ ਨਹੀਂ ਹੈ, ਉਹ ਨਾਲੇ ਉਹ ਇੰਡੀਵਿਜੁਅਲ ਹੋਣਾ ਹੈ। ਜਾਂ ਤਾਂ ਨਾ ਪੂਰੀ ਕੰਟਰੀ ਚ ਕਿਸੇ ਕੋਲ ਪੈਸਾ ਨਹੀਂ ਹੈ ਤਾਂ ਗਵਰਨਮੈਂਟ ਕਹੇਗੀ ਅਸੀਂ ਪ੍ਰੋਵਾਈਡ ਕਰਦੇ ਹਾਂ, ਲੇਕਿਨ ਜੇ ਤੁਸੀਂ ਇਹਦਾ ਇੰਡੀਵਿਜੁਅਲ ਤੁਹਾਡਾ ਰਿਸੈਸ਼ਨ ਸ਼ੁਰੂ ਹੋ ਗਿਆ 65 ਸਾਲ ਤੋਂ ਲੈ ਕੇ 90 ਸਾਲ ਤੱਕ, ਗਵਰਨਮੈਂਟ ਨੇ ਇੰਡੀਵਿਜੁਅਲ ਨੂੰ ਹੈਲਪ ਕਰਨ ਨਹੀਂ ਆਣਾ। ਸੋ ਮੇਕ ਸ਼ੋਰ ਆਪਣੇ ਫਾਈਨੈਂਸ ਨੂੰ ਐਟ ਆਲ ਟਾਈਮ ਓਨਾ ਹੀ ਸੀਰੀਅਸ ਲੋ ਜਿੰਨਾ ਹੀ ਸੀਰੀਅਸ ਪਾਣੀ ਨੂੰ ਲੈ ਕੇ ਲਿੱਤਾ ਹੋਇਆ, ਔਰ ਜਿੰਨਾ ਇੰਪੋਰਟੈਂਟ ਸਾਡੇ ਸਰਵਾਈਵਲ ਲਈ ਪਾਣੀ ਹੈ ਓਨਾ ਹੀ ਇੰਪੋਰਟੈਂਟ ਮਨੀ ਹੈ, ਔਰ ਓਨੀ ਇੰਪੋਰਟੈਂਸ ਦੇਣੀ ਤਾਂ ਬਣਦੀ ਹੈ। ਪਾਣੀ ਹੀ ਸਭ ਕੁਛ ਨਹੀਂ ਹੈ, ਲੇਕਿਨ ਜਿੰਨੀ ਉਹਦੀ ਇੰਪੋਰਟੈਂਸ ਹੈ ਓਨੀ ਤੁਹਾਨੂੰ ਦੇਣੀ ਬਣਦੀ ਹੈ। ਸੋ ਜੋ ਇੰਪੋਰਟੈਂਸ ਮਨੀ ਦੀ, ਫਾਈਨੈਂਸ ਦੀ ਬਣਦੀ ਹੈ, ਉਹਨੂੰ ਦਿਓ, ਆਪਣੀ ਪ੍ਰੈਪਰੇਸ਼ਨ ਕਰ ਲਓ, ਆਪਣੀ ਇਨਵੈਂਟੋਰੀ ਕਰ ਲਓ ਮਨੀ ਦੀ, ਖੁਦ ਸ਼ਾਇਦ ਨਾ ਕਰ ਪਾਓ। ਦੇਖੋ ਲਾਸਟ ਸੀਜ਼ਨ ਦੈਨ ਵੀ ਵਿਲ ਫਿਨਿਸ਼ ਇਟ ਆਫ, ਹਰ ਬੰਦਾ ਰਿਲੀਜੀਅਸ ਹੋਏਗਾ, ਲੇਕਿਨ ਜੇ ਤੁਹਾਡਾ ਕੋਈ ਯਾਰ ਦੋਸਤ ਜਾਂ ਤੁਹਾਡੇ ਕੋਈ ਗੁਰੂ ਹੋਣਗੇ ਤੇ ਤੁਸੀਂ ਦੇਖਿਓ ਜ਼ਿਆਦਾ ਰਿਲੀਜੀਅਸ ਹੋ ਜਾਓਗੇ, ਕਿਉਂਕਿ ਬੰਦਾ ਤੁਹਾਨੂੰ ਪੁਸ਼ ਕਰ ਦੇਗਾ, ਥੋੜਾ ਹੋਰ ਐਕਟੀਵਿਟੀ ਕਰਵਾ ਦੇਗਾ ਰਿਲੀਜਨ ਦੇ ਵਿੱਚ। ਜੇ ਤੁਸੀਂ ਜਿਮ ਜਾਂਦੇ ਹੋ, ਐਕਸਰਸਾਈਜ਼ ਕਰਦੇ ਹੋ, ਖੁਦ ਵੀ ਕਰ ਲੈਂਦੇ ਹੋ, ਪਤਾ ਕੀ ਕਰਨਾ, ਲੇਕਿਨ ਜੇ ਕੋਈ ਯਾਰ ਦੋਸਤ ਜਾਂ ਟ੍ਰੇਨਰ ਹੋਇਆ, ਉਹਦੀ ਵਜ੍ਹਾ ਨਾਲ ਤੁਹਾਡਾ ਥੋੜਾ ਬੈਟਰ ਹੋਣਾ ਸ਼ੁਰੂ ਹੋ ਜਾਏਗਾ, ਐਕਸਰਸਾਈਜ਼ ਨਿਊਟ੍ਰੀਸ਼ਨ ਬੈਟਰ ਹੋਣਾ ਸ਼ੁਰੂ ਹੋ ਜਾਏਗਾ। ਸੋਸ਼ਲ ਸਰਵਿਸ ਤੁਸੀਂ ਖੁਦ ਵੀ ਕਰਦੇ ਹੋਵੋਗੇ, ਲੇਕਿਨ ਨਾਲ ਕੋਈ ਬੰਦਾ ਜੁੜ ਗਿਆ ਜਿਹਦਾ ਫੁੱਲ ਇੰਟਰਸਟ ਹੈ ਸੋਸ਼ਲ ਸਰਵਿਸ, ਉਹ ਦੇਖੋ ਤੁਹਾਨੂੰ ਵੀ ਹੋਰ ਕਰਵਾ ਦੇਗਾ। ਇਸੀ ਤਰੀਕੇ ਨਾਲ ਫਾਈਨੈਂਸ ਵੀ ਤੁਸੀਂ ਖੁਦ ਮੈਨੇਜ ਕਰ ਲੋਗੇ, ਲੇਕਿਨ ਜੇ ਕੋਈ ਯਾਰ ਦੋਸਤ ਪ੍ਰੋਫੈਸ਼ਨਲ ਹੋਏਗਾ, ਜੇ ਉਹਦਾ ਇੰਟਰਸਟ ਬੜਾ ਹਾਈ ਹੋਏਗਾ, ਉਹਨੇ ਤੁਹਾਡੇ ਕੋਲੋਂ ਵੀ ਉਹ ਐਕਸਟਰਾ ਕਰਵਾ ਹੀ ਦੇਣਾ। ਟੇਕ ਹੈਲਪ ਫਰੋਮ ਦਾ ਪੀਪਲ ਯੂ ਨੋ, ਕੱਲੇ ਵੀ ਕੋਈ ਸਟਰਗਲ ਕਰਨ ਦੀ ਲੋੜ ਨਹੀਂ ਹੈਗੀ, ਤੁਹਾਡੇ ਨਾਲ ਬਾਕੀ ਲੋਕ ਹੋਣ ਤਾਂ ਉਹ ਚ ਹੈਲਪ ਹੀ ਹੁੰਦੀ ਹੈ, ਉਹ ਚ ਕਦੀ ਨੁਕਸਾਨ ਨਹੀਂ ਹੁੰਦਾ। ਟੇਕ ਦਾ ਹੈਲਪ ਆਪਣੇ ਫਾਈਨੈਂਸ, ਹੈਲਥ, ਸੋਸ਼ਲ ਸਰਵਿਸ, ਸਾਈਕੋਲੋਜੀਕਲੀ, ਮੈਂਟਲੀ, ਫਾਈਨੈਂਸ਼ਲੀ, ਜੋ ਵੀ ਹੈ, ਟੇਕ ਅ ਹੈਲਪ ਐਂਡ ਡੂ ਬੈਟਰ ਫਾਰ ਯੋਰ ਸੈਲਫ। ਜੀ ਯੁਧਵੀਰ ਜੀ, ਥੈਂਕ ਯੂ ਵੈਰੀ ਮਚ ਤੁਹਾਡੇ ਟਾਈਮ ਲਈ।
ਥੈਂਕ ਯੂ ਸੋ ਮਚ ਸਰ, ਬਹੁਤ ਬਹੁਤ ਸ਼ੁਕਰੀਆ, ਬੜੀ ਵਧੀਆ ਅੱਜ ਸਾਰੀ ਜਾਣਕਾਰੀ ਜਿਹੜੀ ਹੈ ਜੱਡਾ ਸਾਹਿਬ ਤੁਸੀਂ ਸ਼ੇਅਰ ਕੀਤੀ ਹੈਗੀ ਆ, ਕਾਫੀ ਇੰਪੋਰਟੈਂਟ ਪੁਆਇੰਟਸ ਅੱਜ ਹਾਈਲਾਈਟ ਕੀਤੇ ਨੇ। ਮੈਂ ਬਸ ਇੰਨੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਐਗਰੀ ਕਰਦਾ ਹਾਂ ਕਿ ਜੇ ਅਸੀਂ ਪ੍ਰੀਪੇਅਰਡ ਰਹਿੰਦੇ ਹਾਂ, ਫਿਰ ਇਹ ਜਿਹੜੇ ਰਿਸੈਸ਼ਨ ਹੈ ਜਾਂ ਟੈਰਿਫ ਵਾਰ ਹੈ, ਇਹ ਸਾਡੇ ਤੇ ਜ਼ਿਆਦਾ ਇਮਟੀਰੀਅਲ ਜ਼ਿਆਦਾ ਅਸਰ ਨਹੀਂ ਕਰਦੇ। ਔਰ ਤੁਹਾਡੀ ਉਹ ਐਗਜ਼ਾਮਪਲ ਮੈਨੂੰ ਬੜੀ ਵਧੀਆ ਲੱਗੀ, ਉਹ ਕਿਸੇ ਦਿਨ ਤੁਸੀਂ ਡਾਇਟ ਦੀ, ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਤੁਹਾਨੂੰ ਡਾਇਟ ਦੀ ਬੜੀ ਨੌਲੇਜ ਹੈ, ਡਾਇਟ ਤੁਸੀਂ ਬਹੁਤ ਵਧੀਆ ਖਾਂਦੇ ਹੋ, ਕਿ ਜੇ ਪਾਣੀ ਪੀਣ ਦੀ ਜ਼ਰੂਰਤ ਪੈ ਗਈ ਤੇ ਇਹਦਾ ਮਤਲਬ ਫਿਰ ਬਾਡੀ ਡੀਹਾਈਡਰੇਸ਼ਨ ਤਾਂ ਗਈ, ਫਿਰ ਤੁਹਾਨੂੰ ਪਿਆਸ ਲੱਗਣੀ ਨਹੀਂ ਚਾਹੀਦੀ, ਤੁਹਾਨੂੰ
ਪਾਣੀ ਨਹੀਂ ਸੀ ਚਾਹੀਦਾ।
ਪੱਕੀ ਗੱਲ ਹੈ, ਇੱਦਾਂ ਹੀ ਹੋਣਾ ਚਾਹੀਦਾ
100% ਸਰ। ਜੇ ਤੁਹਾਡੀ ਤੁਹਾਨੂੰ ਫੀਲ ਹੋ ਗਿਆ ਕਿ ਮੈਨੂੰ ਪਿਆਸ ਲੱਗੀ ਹੈ ਤੇ ਡੀਹਾਈਡਰੇਸ਼ਨ ਲੈਵਲ ਤੇ ਤੁਹਾਡੀ ਬਾਡੀ ਡੀਹਾਈਡਰੇਟ ਹੋ ਚੁੱਕੀ ਹੈ, ਤਾਂ ਅਲਾਰਮ ਆ ਚੁੱਕਾ, ਦੈਟਸ ਆ ਅਲਾਰਮਿੰਗ ਫੇਜ਼। ਪਾਣੀ ਜਿਹੜਾ ਬੰਦਾ ਹਮੇਸ਼ਾ ਜਦੋਂ ਉਹਨੂੰ ਪੀਣਾ ਚਾਹੀਦਾ, ਉਹਦਾ ਉਹ ਫੇਜ਼ ਆਉਣਾ ਹੀ ਨਹੀਂ ਚਾਹੀਦਾ, ਇਟਸ ਟੂ ਲੇਟ ਆਲਰੇਡੀ। ਹੁਣ ਤੁਸੀਂ ਵਾਟਰ ਜੇ ਦੇ ਵੀ, ਜੇ ਤੁਹਾਡੇ ਘਰ ਚ ਪਲਾਂਟ ਵੀ ਹੈਗਾ ਨਾ, ਜਦੋਂ ਸੁੱਕ ਗਿਆ ਹੁਣ ਤੁਸੀਂ ਪਾਣੀ ਦੇ ਰਹੇ, ਇਟਸ ਟੂ ਲੇਟ ਆਲਰੇਡੀ। ਉਹਦੇ ਸੁੱਕਣ ਤੋਂ ਪਹਿਲੇ ਉਹਨੂੰ ਪਾਣੀ ਦੇਣਾ ਚਾਹੀਦਾ ਸੀਗਾ। ਸੇਮ ਥਿੰਗ ਵਿਦ ਬਾਡੀ, ਫੰਡਾਮੈਂਟਲ ਆਰ ਸੇਮ, ਉਹ ਪਲਾਂਟ ਹੋਏ ਜਾਂ ਹਿਊਮਨ ਬੀਂਗ ਹੋਏ, ਨੇਚਰ ਹੋਏ, ਅਸੀਂ ਵੀ ਨੇਚਰ ਦਾ ਪਾਰਟ, ਆਪਾਂ ਨੇਚਰ ਦੇ ਵਿੱਚੋਂ ਨਿਕਲੇ ਹੋਏ ਆ। ਸੋ ਦ ਪੁਆਇੰਟ ਇਜ਼, ਇਟਸ ਟੂ ਲੇਟ। ਫਾਈਨੈਂਸ ਦੇ ਵਿੱਚ ਵੀ ਜਿਸ ਦਿਨ ਫਿਕਸ ਕਰਨ ਦੀ ਲੋੜ ਪੈ ਗਈ, ਇਟ ਇਜ਼ ਟੂ ਲੇਟ। ਜਿਸ ਦਿਨ ਜੋਬ ਅਪਲਾਈ ਕਰਨ ਦੀ ਲੋੜ ਪੈ ਗਈ ਕਿ ਯਾਰ ਮੇਰੇ ਕੋਲ ਕੰਮ ਨਹੀਂ ਹੈਗਾ, ਮੈਂ ਟੂ ਲੇਟ ਹੋ ਚੁੱਕੇ, ਮਤਲਬ ਫਾਈਨੈਂਸ ਡੈਮੇਜ ਹੋ ਚੁੱਕਾ, ਹੁਣ ਤੁਹਾਨੂੰ ਲੱਗ ਰਿਹਾ ਹੁਣ ਤੁਹਾਨੂੰ ਲੋੜ ਪੈ ਰਹੀ ਹੈ ਯਾਰ ਮਾਰਕੀਟਿੰਗ ਕਰੀਏ, ਯਾਰ ਇਸ ਦਾ ਮਤਲਬ ਟੂ ਲੇਟ ਹੋ ਚੁੱਕਾ ਬਿਜ਼ਨਸ ਦੇ ਵਿੱਚ। ਉਹ ਸਟੇਜ ਹੀ ਨਹੀਂ ਆਉਣੀ ਚਾਹੀਦੀ ਸੀ ਕਿ ਹੁਣ ਲੱਗ ਰਿਹਾ ਕਿ ਯਾਰ ਐਡਵਰਟਾਈਜ਼ਮੈਂਟ ਕਰ ਲਈਏ ਨਹੀਂ ਤਾਂ ਕੰਮ ਖਰਾਬ ਹੋ ਜਾਣਾ। ਇਟ ਇਜ਼ ਅ ਵੈਰੀ ਲੇਟ, ਇਟਸ ਅ ਲੈਗਡ ਟੈਕਸ ਮੈਸੇਜ ਆਇਆ, ਟਾਈਮ ਲੈਗਡ ਹੋ ਗਿਆ, ਪਹਿਲੇ ਹੋਣੀ ਚਾਹੀਦੀ ਸੀ ਚੀਜ਼। ਜਿਹੜਾ ਬੰਦਾ ਆਨ ਦਾ ਸਪੋਟ ਜਿਹੜੀ ਚੀਜ਼ ਕਰ ਲੇਗਾ, ਉਹ ਇਹ ਸਿਚੁਏਸ਼ਨਾਂ ਨਹੀਂ ਆਉਣਗੀਆਂ, ਉਹ ਜਮਲੋ ਬੰਦਾ ਆਲਰੇਡੀ ਵੈਲ ਪ੍ਰੀਪੇਅਰਡ ਆ ਉਸ ਚੀਜ਼ ਲਈ। ਔਰ ਵੈਲ ਪ੍ਰੀਪੇਅਰਡ ਦਾ ਮਤਲਬ ਕੀ ਹੈ ਕਿ ਪੀਸ ਹੈਗਾ, ਐਂਡ ਪੀਸ ਇਜ਼ ਦਾ ਓਨਲੀ ਥਿੰਗ ਐਵਰੀ ਹਿਊਮਨ ਬੀਂਗ ਇਜ਼ ਲੁਕਿੰਗ ਫੋਰ ਆਨ ਦਿਸ ਪਲੈਨਟ ਅਰਥ।
ਬਹੁਤ ਵਧੀਆ, ਥੈਂਕ ਯੂ ਸਰ, ਬੜੀ ਵਧੀਆ ਸਾਰੀ ਡਿਸਕਸ਼ਨ ਹੋਈ ਹੈ, ਤੁਹਾਡਾ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਅਸੀਂ ਪੇਸ਼ ਕਰ ਰਹੇ ਸੀਗੇ, ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀਗੇ ਸੌਰਵ ਚੱਡਾ ਸਾਹਿਬ ਦੇ ਨਾਲ। ਜੇ ਤੁਹਾਨੂੰ ਵੀ ਕੋਈ ਸਵਾਲ ਹੈ, ਔਰ ਖਾਸ ਕਰ ਟੈਰਿਫ ਦੇ ਟਾਈਮ ਦੇ ਉੱਤੇ, ਔਰ ਹੋਰ ਇਹਨਾਂ ਚੈਲੇਂਜਿੰਗ ਟਾਈਮ ਦੇ ਉੱਤੇ, ਤੁਸੀਂ ਇਨਵੈਸਟਮੈਂਟ ਕਿੱਦਾਂ ਕਰਨੀ ਹੈ, ਕੀ ਨਹੀਂ ਕਰਨਾ, ਬੜੀ ਇੰਟਰਸਟਿੰਗ ਚੀਜ਼ਾਂ ਅੱਜ ਉਹਨਾਂ ਨੇ ਸ਼ੇਅਰ ਕੀਤੀਆਂ ਨੇ, ਤੁਸੀਂ ਕੋਈ ਸਵਾਲ ਹੈ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਹੈ, 416-350-5545।
ਅੱਛਾ ਪਹਿਲਾਂ ਤਾਂ ਸਰ ਮੈਂ ਮਤਲਬ ਜਿਹੜਾ ਪਰਸੋਂ ਚੌਥੇ ਆਰਗੂ ਹੋਇਆ ਸੀ ਉਹਦੇ ਲਈ ਮੈਂ ਅਪੋਲੋਜੀ ਫੀਲ ਕਰਦਾ ਆਪਣੇ ਆਪ ਦੇ ਵਿਚ ਤੇ ਸਰ ਗੱਲ ਇਹ ਆ ਵੀ ਮੈਨੂੰ ਸਰ ਇਹ ਸੰਸਕਾਰ ਨੀ ਮਿਲੇ ਹੈਗੇ ਮੈਂ ਕਿਸੇ ਦਾ ਆਰਗੂ ਕਰਾਂ ਹਨਾ ਪਰ ਸਰ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਬਣ ਜਾਂਦੀ ਆ ਵੀ ਮਤਲਬ ਬੰਦਾ ਮਜਬੂਰ ਹੋ ਜਾਂਦਾ ਹਨਾ ਵੀ ਮਤਲਬ ਉਹ ਗੱਲ ਕਰਨ ਤੇ ਸਰ ਚਲੋ ਉਹ ਹੈ ਉਹ ਤਾਂ ਆਪਾਂ ਸਾਈਡ ਤੇ ਕਰਦੇ ਹਾਂ ਸਰ ਜਿਹੜਾ ਮਤਲਬ ਚੱਡਾ ਸਾਹਿਬ ਨੇ ਅੱਜ ਗੱਲ ਕੀਤੀ ਹੈ ਨਾ ਸੌਰਵ ਚੱਡਾ ਜੀ ਨੇ ਸਰ ਇਹ ਮਾਡਰਨ ਜ਼ਮਾਨੇ ਦੇ ਗੁਰੂ ਆ ਠੀਕ ਆ ਜਿਹੜੇ ਬੰਦੇ ਨੇ ਕਾਮਯਾਬ ਹੋਣਾ ਸਰ ਜੀ ਇਹਦਾ ਲੜ ਪੜ ਲਓ ਇਹਨਾਂ ਦਾ ਠੀਕ ਆ ਸਰ ਜਿਵੇਂ ਅੱਜ ਆਪਾਂ ਕਹਿੰਦੇ ਹਾਂ ਨਾ ਵੀ ਕੋਈ ਭਜਨ ਬੰਦਗੀ ਸਰ ਸਿਮਰਨ ਜਾਂ ਗੁਰਦੁਆਰੇ ਕੇ ਮੰਦਰ ਗਏ ਹਨਾ ਸਰ ਜਿਨ੍ਹਾਂ ਨੇ ਅੱਜ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਸਮਝ ਲਓ ਇਹੀ ਭਜਨ ਬੰਦਗੀ ਆ ਮਾਡਰਨ ਜ਼ਮਾਨੇ ਦੀ ਠੀਕ ਹੈ ਸਰ ਇਹ ਤੋਂ ਉੱਤੇ ਕੋਈ ਭਜਨ ਬੰਦਗੀ ਨੀ ਕੋਈ ਮਤਲਬ ਕਿੱਥੇ ਜਾ ਕੇ ਮੱਥੇ ਟੇਕਣ ਦੀ ਲੋੜ ਨੀ ਜੇ ਤੁਸੀਂ ਇਹ ਚੀਜ਼ ਨੂੰ ਸਮਝ ਲੈਂਦੇ ਹੋ ਸਰ ਇਹੀ ਮਤਲਬ ਜਿਵੇਂ ਜਿਸ ਤਰੀਕੇ ਨਾਲ ਇਹ ਟਰੰਪ ਸਾਹਿਬ ਨੂੰ ਸਮਝੇ ਆ ਨਾ ਸਰ ਜੀ ਸਲਿਊਟ ਆ ਇਹਨਾਂ ਨੂੰ ਮਤਲਬ ਮੇਰੀ ਹਿਸਾਬ ਦੇ ਨਾਲ ਇਹ 100% ਉਹਨਾਂ ਦੀਆਂ ਪੋਲਿਸੀਆਂ ਸਾਹਮਣੇ ਚੁੱਕੇ ਆ ਹਨਾ ਤੇ ਸਲਿਊਟ ਬਣਦਾ ਇਹਨਾਂ ਨੂੰ ਸਰ ਮੈਨੂੰ ਇੱਕ ਨਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸੀਗੇ ਇੱਕ ਗੱਲ ਉਹ ਕਹਿ ਕੇ ਗਏ ਸੀ ਵੀ ਜਿਹੜਾ ਮੇਰਾ ਸਿੰਘ ਆ ਨਾ ਮੇਰੇ ਸਿੰਘ ਕੋਲੇ ਦੋ ਚੀਜ਼ਾਂ ਆਉਣੀਆਂ ਬਹੁਤ ਜ਼ਰੂਰੀ ਆ ਇੱਕ ਸਰ ਬਹੁਤ ਟੋਪ ਦਾ ਘੋੜਾ ਤੇ ਦੂਜੇ ਨੰਬਰ ਤੇ ਟੋਪ ਦਾ ਹਥਿਆਰ ਸਰ ਜਿਹੜਾ ਮਤਲਬ ਘੋੜਾ ਆਪਾਂ ਕਹਿ ਸਕਦੇ ਹਾਂ ਉਹ ਤਾਂ ਹੈਗੀ ਆ ਅੱਜ ਕੱਲ ਦੀਆਂ ਜਿਹੜੀਆਂ ਗੱਡੀਆਂ ਜਿਹੜੀਆਂ ਤੇ ਆਪਾਂ ਸਫ਼ਰ ਕਰਦੇ ਹਾਂ ਸਰ ਜਿਹੜਾ ਉਹਨਾਂ ਨੇ ਹਥਿਆਰ ਕਿਹਾ ਨਾ ਉਹ ਹੈਗੀ ਅੱਜ ਕੱਲ ਦੀ ਬੁੱਧੀ ਠੀਕ ਆ ਨਾ ਇਹ ਬੁੱਧੀ ਸਰ ਜੀ ਇਹਨਾਂ ਤੋਂ ਲਓ ਜੇ ਕਾਮਯਾਬ ਹੋਣਾ ਔਰ ਜਿਹੜੀ ਇਹ ਚੀਜ਼ਾਂ ਹੋਣੀਆਂ ਇਨਸਾਨ ਕੋਲੇ ਬਹੁਤ ਜ਼ਰੂਰੀ ਆ ਠੀਕ ਆ ਜਿਹੜੀ ਜਿਹੜੀਆਂ ਚੀਜ਼ਾਂ ਇਹ ਦੱਸ ਕੇ ਨਾ ਹੁਣ ਬਈ ਆਪਾਂ ਜੇ ਰਿਸੈਸ਼ਨ ਆਉਂਦਾ ਕਿਵੇਂ ਉਹਦੇ ਚੋਂ ਬਾਹਰ ਨਿਕਲਣਾ ਸਰ ਆਲਰੇਡੀ ਮੈਂ ਤਾਂ ਉਹ ਪਹਿਲਾਂ ਹੀ ਮਤਲਬ ਉਹ ਕਰ ਚੁੱਕਿਆ ਜੀ ਮਹੀਨਾ ਪਹਿਲਾਂ ਕਿਉਂਕਿ ਮੈਨੂੰ ਵੀ ਦੱਸਦਾ ਸੀ ਵੀ ਰਿਸੈਸ਼ਨ ਆਉਣ ਦੇ ਪੂਰੇ ਚਾਂਸ ਆ ਬਈ ਆਪਾਂ ਆਪਣੇ ਆਪ ਨੂੰ ਕਿਵੇਂ ਸੇਵ ਕਰਨਾ ਕਿਵੇਂ ਆਪਾਂ ਆਪਣੇ ਆਪ ਦੀ ਲਾਈਨ ਆਫ ਕ੍ਰੈਡਿਟ ਬਿਲਡ ਕਰਕੇ ਰੱਖਣੀ ਆ ਹਨਾ ਸਰ ਸਾਰਿਆਂ ਦੇ ਚਰਨਾਂ ਚ ਬੇਨਤੀ ਆ ਵੀ ਅੱਜ ਕੱਲ ਦਾ ਜਿਹੜਾ ਮਾਡਰਨ ਆ ਨਾ ਬਸ ਇਹ ਬੁੱਧੀ ਆ ਸਰ ਬੁੱਧੀ ਨਾਲ ਹੀ ਆਪਾਂ ਬਚ ਸਕਦੇ ਹਾਂ ਜਿਹੋ ਜੀ ਮਰਜ਼ੀ ਸਿਚੁਏਸ਼ਨ ਆ ਜੋਤਵੀਰ ਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਗੁਰਮੇਲ ਸਿੰਘ ਥੈਂਕ ਯੂ ਬਿਲਕੁਲ ਤੁਸੀਂ ਸਹੀ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੇ ਸਾਡੇ ਗੁਰੂਆਂ ਤੋਂ ਜਿਹੜੇ ਸਾਡੇ ਐਕਸਪਰਟਸ ਤੋਂ ਅੱਜ ਅਸੀਂ ਸਿੱਖ ਸਕਦੇ ਹਾਂ ਹਰੇਕ ਬੰਦਾ ਆਪਣੇ ਫੀਲਡ ਦੇ ਵਿੱਚ ਮਾਸਟਰ ਹੈ ਗੁਰੂ ਹੈ ਉਹਨਾਂ ਤੋਂ ਅਸੀਂ ਸਿੱਖ ਸਕਦੇ ਹਾਂ ਸੋ ਵੈਦ ਹਰੀਸ਼ ਵਰਮਾ ਜੀ ਸਾਡੇ ਨਾਲ ਜੁੜ ਗਏ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ ਸੋ ਜੀ ਵੈਦ ਹਰੀਸ਼ ਵਰਮਾ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਜੀ ਠੀਕ ਹੈ ਜੀ
ਥੈਂਕ ਯੂ ਵੈਰੀ ਮਚ ਵਾਈ ਮੀਡੀਆ ਦੇ ਸਾਰੇ ਲਿਸਨਰਸ ਨੂੰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ
ਗੁਡ ਮਾਰਨਿੰਗ ਸਰ ਗੁਡ ਮਾਰਨਿੰਗ ਔਰ ਮੈਂ ਇੱਥੇ ਦੱਸਦਾ ਕਿ ਅਸੀਂ ਸੈਗਮੈਂਟ ਪੇਸ਼ ਕਰ ਰਹੇ ਹਾਂ ਵਾਈ ਮੀਡੀਆ ਬਾਡੀ ਐਂਡ ਸੋਲ ਵਾਈ ਮੀਡੀਆ ਬਾਡੀ ਐਂਡ ਸੋਲ ਦੇ ਵਿੱਚ ਕੁਝ ਚੀਜ਼ਾਂ ਅਸੀਂ ਹੈਲਥ ਦੇ ਬਾਰੇ ਡਿਸਕਸ ਕਰਾਂਗੇ ਔਰ ਮੈਂ ਕਹਿੰਦਾ ਕਿ ਜਦੋਂ ਗੱਲ ਆਏ ਆਯੁਰਵੇਦ ਦੀ ਆਯੁਰਵੇਦ ਇੱਕ ਐਸੀ ਚੀਜ਼ ਆ ਉਹ ਤੁਹਾਨੂੰ ਬਾਡੀ ਤੋਂ ਲੈ ਕੇ ਨਾ ਤੁਹਾਡੀ ਜਿਹੜੀ ਫਿਜ਼ੀਕਲ ਬਾਡੀ ਤੋਂ ਲੈ ਕੇ ਮੈਂਟਲ ਹੈਲਥ ਤੋਂ ਲੈ ਕੇ ਸਾਡੀ ਜਿਹੜੀ ਸਪਿਰਚੁਅਲ ਹੈਲਥ ਹੈ ਇੰਟਲੈਕਚੁਅਲ ਹੈਲਥ ਆ ਹਰ ਚੀਜ਼ ਦੇ ਵਿੱਚ ਮਦਦ ਕਰ ਔਰ ਡਾਕਟਰ ਹਰੀਸ਼ ਵਰਮਾ ਜੀ ਨੂੰ ਪ੍ਰਮਾਤਮਾ ਵੱਲੋਂ ਇਹ ਬਖਸ਼ਿਸ਼ ਹੈ ਮਿਹਰ ਹੈ ਇਹਨਾਂ ਦੇ ਉੱਤੇ ਪ੍ਰਮਾਤਮਾ ਵੱਲੋਂ ਕਿ ਇੰਡੀਆ ਦੇ ਵਿੱਚ ਵੀ ਪ੍ਰੈਜੀਡੈਂਟ ਆਫ ਇੰਡੀਆ ਤੱਕ ਇਹਨਾਂ ਨੇ ਸਰਵ ਕੀਤਾ ਹੋਇਆ ਔਰ ਕੈਨੇਡਾ ਦੇ ਵਿੱਚ ਵੀ ਆਯੁਰਵੇਦ ਨੂੰ ਅੱਗੇ ਲਿਜਾਉਣ ਦੇ ਵਿੱਚ ਇਹਨਾਂ ਦਾ ਬਹੁਤ ਬੜਾ ਯੋਗਦਾਨ ਹੈ ਕਈ ਪ੍ਰੋਫੈਸ਼ਨ ਇਨਸਾਨ ਨੂੰ ਐਸੇ ਮਿਲ ਜਾਂਦੇ ਨੇ ਪ੍ਰਮਾਤਮਾ ਵੱਲੋਂ ਕਿ ਜਿਹਦੇ ਵਿੱਚ ਕਿ ਚਲੋ ਆਪਣਾ ਜੋ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਪਣੀ ਤਾਂ ਇਨਕਮ ਘਰ ਇੱਕ ਨੇ ਕਰਨਾ ਹੀ ਹੈ ਲੇਕਿਨ ਉਹਦੇ ਨਾਲ ਨਾਲ ਉਹ ਬਹੁਤ ਸਾਰੇ ਲੋਕਾਂ ਦੀ ਹੈਲਪ ਕਰ ਸਕਦੇ ਨੇ ਮਦਦ ਕਰ ਸਕਦੇ ਨੇ ਸੋ ਮੈਂ ਸਮਝਦਾ ਕਿ ਡਾਕਟਰ ਹਰੀਸ਼ ਵਰਮਾ ਨੂੰ ਇਹ ਪ੍ਰਮਾਤਮਾ ਦੀ ਮਿਹਰ ਹੈ ਡਾਕਟਰ ਸਾਹਿਬ ਮੈਨੂੰ ਪਤਾ ਹੈ ਕਿ ਆਪਾਂ ਥੋੜੇ ਗੈਪ ਤੋਂ ਬਾਅਦ ਆਏ ਕਿਉਂ ਨਾ ਥੋੜੀ ਜਿਹੀ ਗੱਲ ਮੈਂ ਚਾਹੁੰਦਾ ਕਿ ਇੱਕ ਦੋ ਮਿੰਟ ਤੁਸੀਂ ਲਓ ਪਹਿਲਾਂ ਆਯੁਰਵੇਦ ਤੇ ਗੱਲ ਕਰੋ ਕਿ ਆਯੁਰਵੇਦ ਦੀ ਇੰਪੋਰਟੈਂਸ ਕੀ ਆ ਤੁਹਾਡਾ ਇਸ ਨਾਲ ਕੀ ਸੰਬੰਧ ਹੈ ਆਪਣੇ ਬਾਰੇ ਦੱਸੋ ਆਯੁਰਵੇਦ ਬਾਰੇ ਦੱਸੋ ਇਹ ਦੱਸੋ ਪਹਿਲਾਂ ਥੋੜਾ ਜਿਹਾ
ਜੀ ਗੁਰਮੇਲ ਜੀ ਤੁਸੀਂ ਜਿਹੜੀ ਅੱਜ ਇੰਟਰੋਡਕਸ਼ਨ ਦਿੱਤੀ ਹੈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਵਰਡ ਯੂਜ ਕੀਤਾ ਕਿ ਅਸੀਂ ਬਾਡੀ ਐਂਡ ਸੋਲ ਇਹਦੇ ਬਾਰੇ ਗੱਲ ਕਰਨੀ ਹੈ ਮੈਂ ਪਹਿਲਾਂ ਇੱਥੋਂ ਹੀ ਸ਼ੁਰੂ ਕਰਦਾ ਇਹਦਾ ਸੋਲ ਦਾ ਕਨਸੈਪਟ ਹੈ ਇਹ ਆਯੁਰਵੇਦ ਦੇ ਵਿੱਚ ਬਹੁਤ ਬਿਊਟੀਫੁਲੀ ਐਕਸਪਲੇਨਡ ਹੈ ਬਹੁਤ ਅੱਛੇ ਤਰੀਕੇ ਨਾਲ ਐਕਸਪਲੇਨਡ ਹੈ ਜਿਹੜੀ ਮਾਡਰਨ ਸਾਇੰਸ ਔਰ ਆਯੁਰਵੇਦਾ ਦਾ ਜਿਹੜਾ ਬੇਸਿਕ ਡਿਫਰੈਂਸ ਹੈ ਮਾਡਰਨ ਸਾਇੰਸ ਬਾਡੀ ਔਰ ਮਾਇੰਡ ਦੀ ਸਾਇੰਸ ਹੈ ਲੇਕਿਨ ਜਿਹੜੀ ਆਯੁਰਵੇਦਾ ਸਾਇੰਸ ਹੈ ਇਹ ਬਾਡੀ ਮਾਇੰਡ ਐਂਡ ਸੋਲ ਦੀ ਸਾਇੰਸ ਹੈ ਸੋ ਅੱਜ ਮੈਂ ਜਿੰਨੇ ਵੀ ਦਰਸ਼ਕ ਆਪਾਂ ਨੂੰ ਦੇਖ ਰਹੇ ਨੇ ਉਹਨਾਂ ਨੂੰ ਇੱਕ ਸਵਾਲ ਛੱਡ ਕੇ ਜਾਊਂਗਾ कि माइंड एंड सोल च डिफरेंस की होंदा है, इधर ते तुसी मंथन करो और आने वाले दिनों दे विच असी इहदे जवाब जरूर देवांगे। दूजी गल जिस तक आयुर्वेदिक गल है, मैं दसना चाहना कि जिहड़ा आयुर्वेदिक सिस्टम है यह दुनिया की ओल्डेस्ट मेडिकल साइंस है। 5000 साल पहला इस साइंस का जन्म भारत विच होया। 4 वेद लिखे गए सी जदों धरती दे उत्ते लाइफ स्टार्ट हुई। वो 4 वेद जिहड़े ने उहनां दा नाम है ऋग्वेद, यजुर्वेद, सामवेद और अथर्ववेद। ये बकायदा डॉक्यूमेंटेड ने, राइटिंग दे विच ने, लिखे गए ने, किताबां ने। उस जमाने की जिहड़ी लैंग्वेज हुंदी सी, उस जमाने की जिहड़ी लैंग्वेज हुंदी सी कम्युनिकेशन की, वह संस्कृत हुंदी सी। सो जिहड़े 4 वेद ने इस संस्कृत च लिखे गए। अथर्व वेद जिहड़ा वेद है उहदा पार्ट है आयुर्वेद, उहदा एक पार्ट है जिहनूं असीं साइंस ऑफ लाइफ कहने हैं। जिहड़ा आयुर्वेद का स्टेटस अज दी डेट दे विच इंडिया च यह है कि 300 तो ज्यादा इंडिया दे विच इंस्टीट्यूशंस ने जिहड़ियां आयुर्वेदा दी डिग्रीज ऑफर करदियां है, पढ़ाते ने कॉलेजां दे विच। डिग्री का नाम है BAMS, जिहनूं असीं बैचलर ऑफ आयुर्वेदिक मेडिसिन एंड सर्जरी कहने हैं। दूसरी उस तो बाद 3 साल का MD का कोर्स हुंदा है, आयुर्वेदा दी MD, और फिर 3 साल दी PhD हुंदी है आयुर्वेदा दे विच। सो ए है एजुकेशन दा स्टेटस इंडिया दे विच। और आयुर्वेदा एक रेगुलेटेड मेडिकल सिस्टम है, जिस तरह एलोपैथिक सिस्टम है उस तरह ही आयुर्वेदा भी एक रेगुलेटेड मेडिकल सिस्टम है इंडिया दे विच। और असी कोशिश कर रहे हैं कि कैनेडा दे विच भी इत्थे दी ओंटेरियो गवर्नमेंट, जिस तरह उन्होंने होम्योपैथी और चाइनीज मेडिसिन नू रेगुलेट किया हुआ है, उस तरह वह आयुर्वेदा नू भी रेगुलेट कर लन। और अजकल पूरी दुनिया आयुर्वेदिक दवाइयां दे उपर रिसर्च लई इन्हां नू लेंस लगा के देख रहे ने भी इह किवें इफेक्टिव ने। असी एक रिसर्च नाल जुड़िया हुआ प्रोजेक्ट UHN दे नाल मिलके शुरू किया है, यूनिवर्सिटी हेल्थ नेटवर्क दे नाल। इंडिया दे विच एक लार्जेस्ट रिसर्च इंस्टीट्यूट है ऑल इंडिया इंस्टीट्यूट ऑफ आयुर्वेदा, उन्हां नाल मिलके रिसर्च शुरू की है। जिवें जिवें उहदे फाइंडिंग्स आंदियां रहणगियां असीं पब्लिक दे विच उहनूं अनाउंस करदे रहांगे। हुण फाइनल गल जिहड़ी है, युद्धवीर जी तुसीं जिहड़ा प्रोग्राम शुरू किया है, मैं चाहना कि जिहड़ा आम लोकां लई असीं जिहड़े किचन इनग्रीडियंट्स हुंदे ने साडी इंडियन रसोई दे विच, कम से कम 50 तों लैके 70-80 इनग्रीडियंट्स इस तरह दे ने जिन्हां दी थेरापेटिक वैल्यू हुंदी है। असीं जे ओह चीजां नूं जिहड़ियां साडी किचन च इस्तेमाल हुंदियां ने, जिन्ने मसाले ने जां जिन्नियां भी खान पीन दीआं चीजां ने, उहनां तों असीं अपनी बीमारी नूं किवें ठीक कर सकदे हां, इहदे बारे असीं आने वाले दिनां दे विच, आने वाले हफ्तें दे विच अपने दर्शकां नूं, अपने लिसनर्स नूं जानकारी दिंदे रहांगे। और ए क्योंकि ए जिन्नियां भी फार्मुलेशन, जिन्नियां भी चीजां साडी किचन च इस्तेमाल हुंदियां है, ए बार बार प्रैक्टिस करके लोगां ने एक्सपीरियंस करके इन्हां नूं इस्तेमाल करना शुरू कीता है। लेकिन मैं चाहना कि जिहड़ी आने वाली जनरेशन है ओह इस चीज नूं समझे और ए चीजां लिविंग रहन पूरी दुनिया दे विच। कि जिले साडे जिवें फॉर एग्जाम्पल असीं चाह दे विच इलायची पाने है, जां खाने दे विच काली मिर्च सुंड पाने है, क्यों पाने है, खाने च असीं हल्दी क्यों पाने है, आमले दा यूज किवें करना चाहिदा है, जिहड़े जूसिस ने ओह किवें यूज करने चाहिदे ने बेस्ट, और मतलब इस सारियां चीजां दी गल्लां, सारियां चीजां दी जिहड़ियां साइंटिफिक क्या क्या बैकग्राउंड ने और किन्नी किन्नी रिसर्च हो गई है, ये सारा कुछ असीं आने वाले दिनां च अपने प्रोग्राम च दसांगे जी। युद्धवीर जी
बहुत वधिया, इहदी ही जरूरत है, बहुत वधिया इहदी ही जरूरत है। क्योंकि देखो अज जिस तरह जिथों तुसीं गल दी शुरुआत कीती सी, बहुत वधिया गल कि जिहड़ी साइंस है ओह हील कर सकदी है, क्योंकि माइंड बॉडी और सोल ਠੀਕ ਹੈ। ਔਰ ਆਯੁਰਵੇਦ ਜੇ ਤੁਸੀਂ ਵੇਦਾਂ ਦੀ ਗੱਲ ਦੱਸੀ ਉਹਦੇ ਵਿੱਚ ਕਿੱਥੇ ਹੈ ਆਯੁਰਵੇਦਾ ਕਿਉਂ ਆਇਆ ਕਿਸ ਤਰ੍ਹਾਂ ਆਇਆ ਔਰ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਹੈ ਆ ਸਾਰੀਆਂ ਚੀਜ਼ਾਂ ਹੁਣ ਤੁਸੀਂ ਹਲਦੀ ਦੀ ਹੁਣੇ ਗੱਲ ਕਰ ਰਹੇ ਸੀ ਸਾਡੀ ਕਿਚਨ ਦੀ ਗੱਲ ਤੁਸੀਂ ਗੱਲ ਕਰ ਰਹੇ ਸੀ ਅੱਜ ਇਹਨਾਂ ਨੇ ਅੰਗਰੇਜ਼ੀ ਦੇ ਸ਼ਬਦ ਬਣਾ ਕੇ ਟਰਮਰਿਕ ਔਰ ਮਿੰਟ ਔਰ ਕੀ ਕੁਛ ਬਣਾ ਕੇ ਮਿੰਟ ਦਾ ਕੀ ਫਾਇਦਾ ਟਰਮਰਿਕ ਦਾ ਕੀ ਫਾਇਦਾ ਉਹ ਇੱਥੇ ਆਪਾਂ ਨੂੰ ਬੜਾ ਵਧੀਆ ਲੱਗਦਾ ਜੀ ਔਰਗੈਨਿਕ ਟਰਮਰਿਕ ਆ ਗਿਆ ਜੀ ਅੱਛਾ ਜੀ ਬੰਦਾ ਕਹਿੰਦਾ ਪਤਾ ਨੀ ਕਿਹੜੀ ਜੀ ਸਾਡੇ ਕੋਲ ਆਯੁਰਵੇਦ ਨੇ ਇੰਨੇ ਸਾਲ ਪਹਿਲਾਂ ਹੀ ਹਰੇਕ ਚੀਜ਼ ਦਾ ਦੱਸਦਾ ਸੀ ਵੀ ਇਹਦੀ ਤਸੀਰ ਕੀ ਵੀ ਇਹ ਠੰਡੀ ਹੈ ਜਾਂ ਕਦੋਂ ਖਾਣੀ ਹੈ ਰਾਤ ਨੂੰ ਦਿਨੇ ਕਿੰਨੇ ਮਾਤਰਾ ਚ ਲੈਣੀ ਹੈ ਕੱਲੀ ਕੱਲੀ ਚੀਜ਼ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਅਸੀਂ ਵੈਦ ਹਰੀਸ਼ ਵਰਮਾ ਜੀ ਦੇ ਨਾਲ ਜੋ ਕਿ ਆਯੁਰਵੇਦ ਦੇ ਐਕਸਪਰਟ ਨੇ ਮਾਹਿਰ ਨੇ ਔਰ ਮੈਂ ਔਨ ਦੀ ਏਅਰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਔਨ ਦੀ ਏਅਰ ਦੇਖੋ ਪਰਮਾਤਮਾ ਦੀ ਮਿਹਰ ਹੈ ਕਿ ਅੱਜ ਅਸੀਂ ਮਿਹਨਤ ਕਰਦੇ ਹਾਂ ਤੇ ਚਲੋ ਸਾਨੂੰ ਐਡਵਰਟਾਈਜ਼ਮੈਂਟ ਵੀ ਮਿਲ ਜਾਂਦੀ ਹੈ ਲੇਕਿਨ ਬਹੁਤ ਘੱਟ ਐਸੇ ਸਪੋਂਸਰ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਉਹ ਸਪੋਂਸਰ ਤਾਂ ਖੈਰ ਉਹਨੂੰ ਕਹਿਣਾ ਚਾਹੀਦਾ ਮੈਂ ਉਹਨੂੰ ਬੇਨਤੀ ਕਰਦਾ ਤੁਸੀਂ ਨਾਲ ਆ ਜਾਓ ਕਿਉਂਕਿ ਜੇ ਮੈਂ ਸਮਝਦਾ ਕਿ ਉਹਨਾਂ ਦੀ ਗੱਲਾਂ ਦੱਸੀਆਂ ਹੋਈਆਂ ਆਮ